वास्ते देवते किए करत ना लगी वा चढ़े हजार इति चानण हुंदिया गुरबिन कोर अंदार इति चानण हुंदिया पागी पाया ऐसा गुर वड पागी पाया ऐसा गुर वड पागी पाया
संसारा सतगुर
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਹਜ਼ੂਰੀ ਅੰਦਰ ਅੱਜ ਇਸ ਪੰਡਾਲ ਦੇ ਤੀਸਰੇ ਦਿਨ ਦੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੀ ਸੰਗਤ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਆਪ ਜੀ ਨੇ ਕੱਲ ਪਰਸੋਂ ਤੇ ਅੱਜ ਤੀਸਰੇ ਦਿਨ ਦੇ ਦੀਵਾਨ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਬੜੇ ਪਿਆਰ ਨਾਲ ਭਾਈ ਸਾਹਿਬ ਜੀ ਸ਼ਬਦ ਪੜ੍ਹਦੇ ਸੀ ਵੀ ਭੁੱਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰ ਵਡਭਾਗੀ ਪਾਇਆ। ਗੁਰਬਾਣੀ ਵਿੱਚ ਜਦੋਂ ਅਸੀਂ ਕਈ ਸ਼ਬਦਾਂ ਨੂੰ ਪੜ੍ਹਦੇ ਹਾਂ ਜਿਹੜੇ ਅਰਥ ਕਹਿ ਲਓ ਪੁਰਾਣੇ ਸਮੇਂ ਵਿੱਚ ਪਿੱਛੇ ਆਪਣੀ ਆਪਣੀ ਬੁੱਧੀ ਮੁਤਾਬਕ ਕੀਤੇ ਤੇ ਉਹਦੇ ਵਿੱਚ ਇਉਂ ਲੱਗਦਾ ਵੀ ਫਾਇਦਾ ਘੱਟ ਹੋਇਆ ਨੁਕਸਾਨ ਜ਼ਿਆਦਾ ਹੋਇਆ। ਉਹਦੇ ਵਿੱਚ ਫਾਇਦੇ ਦੀ ਗੱਲ ਨਹੀਂ, ਪਰ ਜਦੋਂ ਅਸੀਂ ਵਡਭਾਗੀ ਹੁਣ ਇੱਥੇ ਜਿਹੜੇ ਆਪਾਂ ਜੁੜ ਕੇ ਬੈਠੇ ਅੱਜ ਕਈ ਅੱਜ ਤੀਸਰੇ ਦਿਨ ਪਹਿਲੇ ਦਿਨ ਪਹੁੰਚੇ ਇੱਥੇ ਤੁਹਾਡੇ ਨਾਲ ਦੇ ਸਾਥੀਆਂ ਨੇ ਪੁੱਛਣਾ ਵੀ ਤੂੰ ਅੱਜ ਆਇਆ ਤੇ ਅਸੀਂ ਜਵਾਬ ਕਿਤੇ ਨੇ ਲੈ ਸਾਡੇ ਭਾਗਾਂ 'ਚ ਹੀ ਨਹੀਂ ਸੀ। ਅਸੀਂ ਕਹਿੰਦੇ ਸਾਡੇ ਭਾਗਾਂ 'ਚ ਕਿੱਥੇ ਸੀ? ਭਾਗਾਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਰੱਬ ਨੇ ਕੋਈ ਲਿਖ ਦਿੱਤੇ, ਪਰਮਾਤਮਾ ਨੇ ਲਿਖ ਦਿੱਤੇ ਕਿੰਨੀਆਂ ਪੰਕਤੀਆਂ ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ ਸਹਿਜ ਪਾਠ ਜਿਹੜੇ ਕਰਨ ਵਾਲੇ ਆ ਪੜ੍ਹਦੇ ਹੀ ਆ ਆਪਾਂ ਵੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਜੇ ਤੂੰ ਇੰਨਾ ਲਤੀਫ ਹੈ ਅਕਲਵਾਨ ਹੈ ਬੁੱਧੀਮਾਨ ਹੈ ਤੂੰ ਆਪਣੇ ਆਪ ਨੂੰ ਤੀਖਣ ਬੁੱਧੀ ਵਾਲਾ ਕਹਿੰਦਾ ਤੇ ਕਾਲੇ ਲਿਖ ਨਾ ਲੇਖ ਮਤਲਬ ਕੀ ਹੈ ਵੀ ਅਸੀਂ ਆਪਣੇ ਭਾਗ ਅਸੀਂ ਆਪਣੇ ਆਪ ਹੀ ਲਿਖ ਰਹੇ ਹਾਂ ਤੇ ਅਸੀਂ ਇਹ ਜਵਾਬ ਦਿੰਦੇ ਸਾਡੇ ਭਾਗਾਂ ਚ ਕਿੱਥੇ ਹੈ ਤੇ ਅਸੀਂ ਭਾਗਾਂ ਵਾਲਾ ਕਿਹਨੂੰ ਸਮਝਦੇ ਜਿਹਦਾ ਵੱਡਾ ਸਾਰਾ ਘਰ ਹੋਵੇ ਜਿਹਦੇ ਜਿਹਦੇ ਕੋਲ ਵੱਡੀ ਸਾਰੀ ਗੱਡੀ ਹੋਵੇ ਜਿਹਦੇ ਕੋਲ ਸਾਜੋ ਸਮਾਨ ਬਹੁਤ ਹੋਵੇ ਜਿਹਦੇ ਕੱਪੜੇ ਬਹੁਤ ਸੋਹਣੇ ਹੋਣ ਅਸਲ ਵਿੱਚ ਭਾਗਾਂ ਵਾਲਾ ਅਸੀਂ ਉਹਨੂੰ ਵੱਡੇ ਭਾਗਾਂ ਵਾਲਾ ਅਸੀਂ ਉਹਨੂੰ ਮੰਨਦੇ ਹਾਂ ਪਰ ਵਡਭਾਗੀ ਦਾ ਮਤਲਬ ਹੁੰਦਾ ਹੈ ਵੱਡੇ ਵਿਚਾਰਾਂ ਵਾਲਾ ਭਾਗ ਮਤਲਬ ਕਿ ਸੋਚ ਜਿਹਦੇ ਵਿਚਾਰ ਬਹੁਤ ਉੱਚੇ ਹੈ ਤੇ ਆ ਐਸਾ ਗੁਰਵਡਭਾਗੀ ਪਾਇਆ ਸੱਚਾ ਗਿਆਨ ਕਿਹਨੂੰ ਪ੍ਰਾਪਤ ਹੋਇਆ ਜਿਹਦੇ ਵਿਚਾਰ ਵੱਡੇ ਹੋਏ ਗੁਰੂ ਅਮਰਦਾਸ ਜੀ ਦੇ ਵਿਚਾਰ ਤੇ ਦੇਖੋ ਜਿੰਨਾ ਚਿਰ ਦੇਵੀ ਦੀ ਗੁਰੂ ਅਮਰਦਾਸ ਜੀ ਤੀਰਥਾਂ ਤੇ ਨਹਾਉਂਦੇ ਫਿਰਦੇ ਆ ਪਰ ਵਿਚਾਰ ਨਹੀਂ ਬਦਲੇ ਪਰ ਜਿੱਦਣ ਆਪਣੀ ਵੱਡੀ ਸਾਰੀ ਸੋਚ ਲੈ ਕੇ ਆਏ ਆ ਗੁਰੂ ਅੰਗਦ ਸਾਹਿਬ ਕੋਲ ਕੁਛ ਨਾ ਕੁਛ ਚਿਣਗ ਜਾਗੀ ਹੈ ਅੰਦਰਲਾ ਹੁਣ ਜਦੋਂ ਅਸੀਂ ਇੱਥੇ ਆ ਕੇ ਬਹਿੰਦੇ ਹਾਂ ਉਦੋਂ ਸਾਨੂੰ ਆਪਣਾ ਦਿਮਾਗ ਕਿੱਡਾ ਵੱਡਾ ਕਰਨਾ ਪੈਣਾ ਤੇ ਕਈ ਬੰਦੇ ਹੁਣ ਦੀਵਾਨ ਵਿੱਚ ਬੈਠੇ ਵੀ ਕਹਿਣਗੇ ਲਿਆਏ ਆਹ ਕੀ ਹੋ ਗਿਆ ਆਹ ਕੀ ਕਹਿ ਦਿੱਤਾ ਪਹਿਲਾਂ ਕੀ ਕਹਿੰਦੇ ਆ ਆ ਹੁਣ ਕੀ ਕਹਿੰਦੇ ਆ ਮਤਲਬ ਕੀ ਹੈ ਸਮਝਣ ਲਈ ਸਾਨੂੰ ਆਪਣੀ ਬੁੱਧੀ ਕਿੱਡੀ ਵੱਡੀ ਚਾਹੀਦੀ ਆ ਸਾਨੂੰ ਆਪਣੀ ਸੋਚ ਕਿੱਡੀ ਵੱਡੀ ਚਾਹੀਦੀ ਆ ਲੈਣੇ ਦੀ ਸੋਚ ਦੇਖੋ ਕਿੱਡੀ ਵੱਡੀ ਸੋਚ ਸੀ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਐਵੇਂ ਥੋੜਾ ਸਮਝ ਗਏ ਜਿੱਦਣ ਪਤਾ ਲੱਗ ਗਿਆ ਸਾਰੀਆਂ ਗੱਲਾਂ ਦੀ ਸਮਝ ਲੱਗ ਗਈ ਛੱਡਤਾ ਦੇਵੀ ਦੀ ਯਾਤਰਾ ਕਰਨੀ ਛੱਡਤੀ ਘੁੰਗਰੂ ਬੰਨ ਬੰਨ ਕੇ ਨੱਚਣਾ ਸਾਰੀ ਜ਼ਿੰਦਗੀ ਐਂ ਲੰਘ ਚੱਲੀ ਸੀ ਪਰ ਜਿੱਦਣ ਸਮਝ ਲੱਗ ਗਈ ਹੈ ਆਪਣੇ ਵਿਚਾਰ ਬਹੁਤ ਵੱਡੇ ਕਰ ਲਏ ਐਵੇਂ ਭਾਈ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਇਹੋ ਜਿਹੇ ਗੁਰਮੁਖਾਂ ਕੋਲ ਕਹਿ ਲਓ ਸੰਗਤ ਮਤਲਬ ਜਿੱਥੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਜਿੱਥੇ ਇੱਕ ਸੱਚੇ ਗਿਆਨ ਦੀ ਗੱਲ ਹੋ ਰਹੀ ਹੈ ਉੱਥੇ ਸਾਨੂੰ ਆਪਣਾ ਮਾਇੰਡ ਆਪਣੇ ਵਿਚਾਰ ਬਹੁਤ ਵੱਡੇ ਰੱਖਣੇ ਪੈਂਦੇ ਆ ਭਾਈ ਲਹਿਣੇ ਵਾਂਗੂ ਗੁਰੂ ਅਮਰਦਾਸ ਜੀ ਵਾਂਗੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਾਂਗੂ ਆਪਣੇ ਵਿਚਾਰਾਂ ਕਹਿ ਲਓ ਵੀ ਉਹਦੇ ਲਈ ਖੁੱਲ ਦਿਲੀ ਚਾਹੀਦੀ ਬੰਦੇ ਨੂੰ ਉਹਦੇ ਲਈ ਤੰਗ ਦਿਲ ਨਹੀਂ ਚਾਹੀਦਾ ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ ਸਮਝਦੇ ਹਾਂ ਉਹਦੇ ਲਈ ਸਾਡਾ ਮਾਇੰਡ ਬਹੁਤ ਖੁੱਲਾ ਹੋਵੇ ਫਿਰ ਸਾਨੂੰ ਮਾੜਾ ਮੋਟਾ ਸਮਝ ਲੱਗਣੀ ਹੈ ਐਸਾ ਗੁਰ ਭਾਈ ਐਵੇਂ ਨਹੀਂ ਆ ਗਿਆਨ ਆ ਜਾਂਦਾ ਆਹ ਗੱਲਾਂ ਜਿਹੜੀਆਂ ਅੱਜ ਆਪਾਂ ਅੱਜ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਭਾਈ ਸਾਹਿਬ ਤੋਂ ਸੁਣਦੇ ਹਾਂ ਉਹ ਐਵੇਂ ਥੋੜਾ ਸਮਝ ਲੱਗ ਜਾਂਦੀਆਂ ਉਹਦੇ ਲਈ ਸਾਨੂੰ ਬਹੁਤ ਖੁੱਲ੍ਹ ਦਿਲੀ ਚਾਹੀਦੀ ਹੈ ਇਮਾਨਦਾਰੀ ਚਾਹੀਦੀ ਹੈ ਬੇਈਮਾਨੀ ਨਾ ਹੋਵੇ ਬੰਦੇ 'ਚ ਜੇ ਜਿਹੜੇ ਬੰਦੇ ਇਮਾਨਦਾਰੀ ਨਾਲ ਗੱਲ ਸਮਝਦੇ ਹੈ ਸੁਣਦੇ ਹੈ ਭਾਈ ਲਹਿਣੇ ਦੀ ਇਮਾਨਦਾਰੀ ਦੇਖੋ ਵਾਰੇ ਵਾਰੇ ਜਾਈਏ ਵਾਰੇ ਜਾਈਏ ਅੰਗਦ ਬਣਾਇਆ ਉਹਨੂੰ ਗੁਰੂ ਅਮਰਦਾਸ ਜੀ ਦੀ ਇਮਾਨਦਾਰੀ ਦੇਖੋ ਵੀ ਕਹਿੰਦੇ ਹਾਂ ਕਰਦੇ ਸੀ ਪਰ ਜਿੱਦਣ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਜਿੱਦਣ ਸੱਚਾ ਗਿਆਨ ਆਇਆ ਆਨੰਦ ਆ ਗਿਆ ਜ਼ਿੰਦਗੀ 'ਚ ਇਸ ਕਰਕੇ ਐਸਾ ਗੁਰ ਇਹ ਨਾ ਕਹੀਏ ਵੀ ਸਾਡੇ ਭਾਗਾਂ 'ਚ ਨਹੀਂ ਭਾਗ ਅਸੀਂ ਆਪਣੇ ਆਪੀ ਲਿਖਣੇ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਫਰੀਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਹੰਢੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ ਕਿੱਡੀਆਂ ਉਦਾਹਰਨਾਂ ਗੁਰਬਾਣੀ ਨੇ ਸਾਨੂੰ ਵਾਰ ਵਾਰ ਇਹ ਦੇ ਕੇ ਸਮਝਾਇਆ ਵੀ ਭਾਗ ਵਡਭਾਗੀ ਮਤਲਬ ਇਹ ਸਮਝੋ ਵੀ ਭਾਗ ਰੱਬ ਨੇ ਨਹੀਂ ਲਿਖੇ ਭਾਗ ਅਸੀਂ ਆਪਣੇ ਆਪ ਹੀ ਲਿਖ ਰਹੇ ਹਾਂ ਫਿਰ ਤੇ ਅਸੀਂ ਰੱਬ ਨੂੰ ਕਿਉਂਕਿ ਦੋਸ਼ੀ ਤੇ ਅਸੀਂ ਰੱਬ ਨੂੰ ਹੀ ਬਣਾ ਰਹੇ ਹਾਂ ਅਸੀਂ ਸਾਰੇ ਹਾਏ ਮੁੰਡਾ ਮਰ ਗਿਆ ਨਸ਼ੇ ਨਾਲ ਮਰ ਗਿਆ ਮੁੰਡਾ ਰੱਬ ਲੈ ਗਿਆ ਜੀ ਪਰਮਾਤਮਾ ਲੈ ਗਿਆ ਸਮਝਣ ਦੀ ਥੋੜੀ ਜਿਹੀ ਕੋਸ਼ਿਸ਼ ਕਰਿਓ ਪਰ ਰੱਬ ਇਹ ਕਿਤੇ ਦੇਖਿਓ ਰੱਬ ਥੋੜਾ ਕਿਤੇ ਸਮੈਕ ਦੀਆਂ ਪੁੜੀਆਂ ਫੜਾ ਕੇ ਗਿਆ ਇੱਦਾਂ ਰੱਬ ਥੋੜਾ ਕਿਤੇ ਸ਼ਰਾਬ ਦੀਆਂ ਪੇਟੀਆਂ ਸਾਡੇ ਘਰੇ ਰੱਖ ਗਿਆ ਫਿਰ ਰੱਬ ਨੇ ਥੋੜਾ ਲਿਖਤੇ ਅਸੀਂ ਆਪਣੇ ਆਪ ਹੀ ਲਿਖਣੇ ਆ ਬਸ ਸਾਈਨ ਹੁੰਦੇ ਆ ਇੰਪਲਾਈ ਨੇ ਨੌਕਰੀ ਕਰਨੀ ਹੈ ਇਮਾਨਦਾਰੀ ਨਾਲ ਕਰਦਾ ਕਿ ਬੇਈਮਾਨੀ ਨਾਲ ਕਰਦਾ ਹੈ ਉੱਪਰ ਬੈਠੇ ਮਾਲਕ ਨੇ ਤੇ ਸਿਰਫ ਸਾਈਨ ਕਰਨੇ ਵੀ ਹਾਂ ਵਧੀਆ ਕੀਤੀ ਹੈ ਇਹਨੂੰ 2 ਸਾਲ ਹੋਰ ਵਧਾ ਦਿਓ ਵਧੀਆ ਨਹੀਂ ਕਰ ਰਿਹਾ ਇਹਨੂੰ ਬਾਹਰ ਕੱਢੋ ਬਸ ਸਾਈਨ ਹੁੰਦੇ ਆ ਸਾਡੇ ਜਿਹੋ ਜੀ ਮਰਜ਼ੀ ਅਸੀਂ ਆਪਣੇ ਜ਼ਿੰਦਗੀ ਨੂੰ ਬਤੀਤ ਕਰ ਲਈਏ ਸਾਡੇ ਹੱਥ ਵਾਸਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਕਹਿੰਦੇ ਕਾਲੇ ਲੇਖ ਨਾ ਲਿਖਿਆ
ਜੈਸਾ ਵੀ ਚੰਗਾ ਵੱਡੇਗਾ ਮਨਾ ਮੇਰਾ ਸਾਲ ਤੇਰੇ ਕਰ
ਫਲ ਤੇਰੇ ਕਦਮਾਂ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ ਫਲ ਤੇਰੇ ਕਦਮਾਂ
ਕਰਕੇ ਅਸੀਂ ਆਪਣੇ ਭਾਗ ਆਪਣੇ ਆਪ ਹੀ ਲਿਖਣੇ ਕਿਉਂਕਿ ਜੇ ਤੂੰ ਅਕਲ ਲਤੀਫ ਹੈ ਜੇ ਸਿਆਣਾ ਆ ਆਪਣੇ ਭਾਗ ਆਪਣੇ ਆਪ ਲਿਖ ਵਧੀਆ ਲਿਖ ਜਿਵੇਂ ਇੱਕ ਘਰ ਵਿੱਚੋਂ ਦੋ ਭਰਾ ਇਕੱਠੀ ਜਾ ਰਹੇ ਆ ਸਕੂਲ ਇੱਕ ਵਧੀਆ ਪੜ੍ਹ ਲਿਖ ਕੇ ਚੰਗੀ ਨੌਕਰੀ ਤੇ ਲੱਗ ਗਿਆ ਇੱਕ ਵਿਚਾਰਾ ਬਸ ਬੈਗ ਰੱਖਦਾ ਸੀ ਕੱਖ ਨਹੀਂ ਸੀ ਪੜ੍ਹਦਾ ਕੱਖ ਨਹੀਂ ਸਮਝਦਾ ਅੱਧੀ ਛੁੱਟੀ ਸਕੂਲ ਚੋਂ ਭੱਜ ਜਾਂਦਾ ਸੀ ਬਾਹਰ ਤੇ ਹੁਣ ਜੇ ਉਹ ਆ ਕੇ ਭਰਾ ਨੇ ਨੌਕਰੀ ਪੜ੍ਹ ਲਿਖ ਕੇ ਨੌਕਰੀ ਲੱਗ ਗਿਆ ਜੇ ਹੁਣ ਭਰਾ ਹੁਣ ਦੂਜਾ ਕਵੇ ਲੈ ਰੱਬ ਨੇ ਤੇ ਇਹਨੂੰ ਬੜਾ ਕੁਝ ਦੇ ਦਿੱਤਾ ਮੈਨੂੰ ਦਿੱਤਾ ਹੀ ਕੱਖ ਨਹੀਂ ਪਰ ਜੇ ਸੋਚਣ ਵਾਲਾ ਹੋਵੇ ਉਹ ਪੜ੍ਹਦਾ ਤੇਰੇ ਨਾਲ ਵਧੀਆ ਸੀ ਜੇ ਸਮਝਣ ਵਾਲਾ ਹੋਵੇ ਤੇਰੇ ਨਾਲ ਵਧੀਆ ਪੜ੍ਹਾਈ ਕੀਤੀ ਹੈ ਤੂੰ ਬੇਪਸਤਾ ਰੱਖ ਕੇ ਅੱਧੀ ਛੁੱਟੀ ਭੱਜ ਆਉਂਦਾ ਸੀ ਉੱਥੋਂ ਤੂੰ ਨਹੀਂ ਪੜ੍ਹ ਸਕਿਆ ਤੈਨੂੰ ਨੌਕਰੀ ਨਹੀਂ ਮਿਲੀ ਤੇਰਾ ਘਰ ਕਿੱਥੋਂ ਬਣ ਜਾ ਤੇ ਆਪਾਂ ਪੜ੍ਹਦੇ ਹਾਂ ਉਦਮ ਕਰੇਂਦੇ ਹਾਂ ਜੀਓ ਤੂੰ ਕਮਾਵਦੇ ਹਾਂ ਸੁੱਖ ਪੁੰਜ ਉਦਮੀ ਤੇ ਹਰ ਜੀਵ ਜੰਤੂ ਹੁੰਦਾ ਆ ਉਦਮੀ ਤੇ ਪਸ਼ੂ ਪੰਛੀ ਸਾਰੇ ਉਦਮ ਕਰਦੇ ਹੀ ਆ ਆਪਣੇ ਆਪਣੇ ਹਿਸਾਬ ਨਾਲ ਮਿਹਨਤ ਕਰ ਰਹੇ ਆ ਇਸ ਕਰਕੇ ਯਾਦ ਰੱਖੀਏ ਵਡਭਾਗੀ ਦਾ ਮਤਲਬ ਵੱਡੇ ਵਿਚਾਰ ਐਸਾ ਗੁਰ ਵਡਭਾਗੀ ਪਾਇਆ ਇਹੋ ਜਿਹਾ ਗਿਆਨ ਵੱਡੇ ਵਿਚਾਰਾਂ ਨਾਲ ਸਾਨੂੰ ਮਿਲਣਾ ਆ ਇੱਥੇ ਇਮਾਨਦਾਰੀ ਨਾਲ ਬਹਿ ਕੇ ਸਾਨੂੰ ਇੱਕ ਇੱਕ ਗੱਲ ਨੂੰ ਹਰ ਗੱਲ ਨੂੰ ਚੰਗੀ ਤਰ੍ਹਾਂ ਆਵਾਜ਼ ਕਰਕੇ ਦੇਖ ਕੇ ਸਮਝ ਕੇ ਫਿਰ ਉਹਨੂੰ ਮਾੜਾ ਜਿਹਾ ਹੌਲੀ 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 ਪ੍ਰੈਕਟੀਕਲ ਸ਼ੇਪ ਦੇਣੀ ਹੈ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਕਹਿੰਦੇ ਰਾਹ ਤੇ ਖੰਡੇ ਦੀ ਧਾਰ ਵਰਗਾ ਆ ਇਹ ਪਰ ਜਿਹਨੂੰ ਤੁਰਨਾ ਆ ਜਾਏ ਜਿਹਨੂੰ ਚੱਲਣਾ ਆ ਜਾਏ ਉਹਦੇ ਲਈ ਬਹੁਤ ਸੌਖਾ 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 ਹੋ ਹੀ ਜਾਂਦਾ ਲੈਣੇ ਲਈ ਜਿੱਦਣ ਛੱਡਿਆ ਹੋਣਾ ਦੇਵੀ ਦੀ ਯਾਤਰਾ ਉਦੋਂ ਔਖੇ ਦੇ ਬਹੁਤ ਹੋਏ ਹੋਣਗੇ ਲੋਕ ਜਿੱਦਣ ਬਾਬੇ ਅਮਰਦਾਸ ਨੇ ਤੀਰਥਾਂ ਤੇ ਨਹਾਉਣਾ ਛੱਡਿਆ ਹੋ ਲੋਕਾਂ ਨੇ ਤੇ ਬਥੇਰਾ ਕਿਹਾ ਹੋ ਕਬੀਰ ਸਾਹਿਬ ਵਰਗਿਆਂ ਨੇ ਜਿੱਦਣ ਕ੍ਰਾਂਤੀਕਾਰੀ ਸੋਚ ਦੀ ਗੱਲ ਕੀਤੀ ਤੇ ਲੋਕੀ ਕਹਿੰਦੇ ਸੀ ਵਿਗੜਿਓ ਕਬੀਰਾ ਰਾਮ ਦੁਹਾਈ ਲੋਕੀ ਕਹਿੰਦੇ ਕਬੀਰ ਵਿਗੜਿਆ ਫਿਰਦਾ ਤੇ ਕਬੀਰ ਸਾਹਿਬ ਨੇ ਉਦਾਹਰਣਾਂ ਦੇ ਦੇ ਕੇ ਸਮਝਾਇਆ ਕਹਿੰਦੇ ਗੰਗਾ ਕੇ ਸੰਗ ਸਲਤਾ ਵਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਤੇ ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰਾ ਸੰਤਨ ਹੋਏ ਨਿਬਰਿਓ ਕਹਿੰਦੇ ਚੰਗੇ ਬੰਦਿਆਂ ਦੀ ਸੰਗਤ ਵਿੱਚ ਬਹਿ ਕੇ ਲੋਕੀ ਕਹਿੰਦੇ ਕਬੀਰ ਵਿਗੜ ਗਿਆ ਪਤਾ ਨੀ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ ਜਦੋਂ ਕਬੀਰ ਸਾਹਿਬ ਵਰਗੇ ਉਹਨਾਂ ਦੇ ਘਰਾਂ 'ਚ ਜਾ ਕੇ ਬਨਾਰਸ ਦੀ ਧਰਤੀ ਤੇ ਰਹਿ ਕੇ ਜਦੋਂ ਐਂ ਕਹਿੰਦੇ ਸੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੇ ਲੋਕੀ ਕਹਿੰਦੇ ਸੀ ਦੇਖੋ ਜਲਾਹਾ ਵਿਗੜਿਆ ਫਿਰਦਾ ਪਰ ਕਬੀਰ ਸਾਹਿਬ ਕਹਿੰਦੇ ਸੀ ਤੁਹਾਨੂੰ ਲੱਗਦਾ ਮੈਂ ਵਿਗੜ ਗਿਆ ਪਰ ਅਸਲ ਵਿੱਚ ਤੇ ਹੁਣ ਸਮਝ ਹੀ ਹੋਣ ਆਈ ਹੈ ਗੱਲਾਂ ਹੀ ਹੁਣ ਪਤਾ ਲੱਗੀਆਂ ਤੁਸੀਂ ਲੁੱਟ ਲੁੱਟ ਕੇ ਸਮਾਜ ਨੂੰ ਦੁਨੀਆਂ ਨੂੰ ਲੁੱਟ ਲੁੱਟ ਕੇ ਖਾਧਾ ਪਰ ਅਸਲ ਗਿਆਨ ਅਸਲ ਸਮਝ ਤੇ ਹੋਣ ਆਈ ਹੈ ਇਸ ਕਰਕੇ ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰਾ ਸੰਤਨ ਹੋਏ ਨਿਬਰਿਓ ਜਦੋਂ ਅਸੀਂ ਚੰਗੇ ਬੰਦਿਆਂ ਦੇ ਜਿਹਨੂੰ ਅਸੀਂ ਰੋਜ਼ ਕਹਿੰਦੇ ਹਾਂ ਸਹੀ ਪਿਆਰੇ ਮੇਰੇ ਉਹ ਭਾਵੇਂ ਇੱਕ ਹੋਵੇ ਦੋ ਹੋਵੇ ਭਾਵੇਂ ਘਰ 'ਚ ਹੀ ਕਿਉਂ ਨਾ ਹੋਵੇ ਭਾਵੇਂ ਬੱਚੇ ਹੀ ਕਿਉਂ ਨਾ ਹੋਵੇ ਕਹਿੰਦੇ ਇਹੋ ਜਿਹੇ ਮੇਲ ਉਹਨਾਂ ਕੋਲ ਵਹਿ ਜਿੱਥੇ ਇੱਕੋ ਨਾਮ ਵਿਖਾਣੀ ਹੈ ਐ ਨੀ ਵੀ ਸੰਗਤ ਵਿੱਚ ਹਜ਼ਾਰ ਬੰਦਾ 2000 4000 10000 ਬੰਦਾ ਆ ਕੇ ਬੈਠੂ ਸੰਗਤ ਉਹਨੂੰ ਕਿਹਾ ਜਾਂਦਾ ਜਿੱਥੇ ਇੱਕ ਵੀ ਜਿੱਥੇ ਤੁਸੀਂ ਇਕੱਲੇ ਬਹਿ ਕੇ ਵੀ ਸੱਚ ਦੀ ਗੱਲ ਨੂੰ ਸਮਝ ਰਹੇ ਹੋ ਉਹ ਵੀ ਸਤਸੰਗਤ ਹੀ ਆ ਜਿੱਥੇ ਇੱਕੋ ਨਾਮ ਵਿਖਾਣੀ
ਜਿੰਨਾ ਮਿਲਿਆ ਤੇਰਾ ਨਾਮ ਪਿਆਰਿਆਂ ਨੂੰ ਮਿਲਿਆ ਤੇਰਾ ਤੇਰਾ ਨਾਮ ਜੁਟਿਆ
ਓਨਾ ਪਿਆਰਿਆ
ਜਿੰਨਾ ਮਿਲਿਆ ਤੇਰਾ ਨਾਮ ਜੁਟਿਆ
ਮੇਰੀ ਓਨਾ ਪਿਆਰਿਆ ਜਿੰਨਾ ਮਿਲਿਆ ਤੇਰਾ ਨਾਮ ਜੁਟਿਆ ਮੇਰੀ ਓਨਾ ਪਿਆਰਿਆ
ਸਹੀ ਪਿਆਰੇ ਮੇਲ ਆਪਾਂ ਰੋਜ਼ ਕਹਿੰਦੇ ਹਾਂ, ਭਾਵੇਂ ਇੱਕ ਹੋਵੇ ਭਾਵੇਂ ਆਪੇ ਇਕੱਲੇ ਬੈਠੇ ਹੋਈਏ, ਬਾਣੀ ਦੀ ਪੋਥੀ ਲੈ ਕੇ ਬੈਠਿਆਂ ਚ ਕੋਈ ਚੰਗੀ ਪੁਸਤਕ ਲੈ ਕੇ ਬੈਠੇ ਆ, ਉਹ ਵੀ ਸਤਸੰਗਤ ਹੀ ਹੋ ਰਹੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਉਹਦੇ ਕਾਨੂੰਨ ਨੂੰ ਉਹਦੇ ਨਿਯਮਾਂ ਨੂੰ ਸਮਝਿਆ ਜਾ ਰਿਹਾ, ਉਹ ਵੀ ਸਤਸੰਗਤ ਹੀ ਆ। ਇਸ ਕਰਕੇ ਇਹੋ ਜਿਹੀ ਸੰਗਤ ਸਾਨੂੰ ਰੋਜ਼ 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 ਜ਼ਿੰਦਗੀ ਵਿੱਚ ਕਰਨੀ ਚਾਹੀਦੀ, ਫਿਰ ਐਸਾ ਗੁਰਬਟ ਭਾਗੀ ਪਾਇਆ। ਸ਼ੁਰੂ ਵਿੱਚ ਗੁਰੂ ਸਾਹਿਬ ਕਹਿੰਦੇ ਆ ਭੁੱਲੇ ਮਾਰਗ ਜਿਹਨੇ ਬਤਾਇਆ, ਕਹਿੰਦੇ ਭੁੱਲੇ ਰਾਹ ਭੁੱਲੇ ਬੈਠੇ ਸੀ, ਰਸਤਾ ਜਾਣਾ ਕਿਤੇ ਹੋਰ ਸੀ, ਰਾਹ ਕੋਈ ਹੋਰ ਚੁਣ ਲਿਆ, ਤੇ ਸਹੀ ਰਾਹ ਦੱਸਣ ਵਾਲਾ ਕੋਈ ਨਹੀਂ ਮਿਲਿਆ। ਪਰ ਜਦੋਂ ਇਮਾਨਦਾਰੀ ਨਾਲ ਬਹਿ ਕੇ ਸੱਚੇ ਗਿਆਨ ਨੂੰ ਸਮਝਣਾ ਸ਼ੁਰੂ ਕੀਤਾ, ਆਪਣੇ ਆਪ ਨਾਲ ਇਮਾਨਦਾਰੀ ਦਿਖਾਈ, ਕਈ ਵਾਰੀ ਬੇਨਤੀ ਕਰੀ ਦੀ ਹੈ, ਜਿਹੜਾ ਬੰਦਾ ਆਪਣੇ ਆਪ ਨਾਲ ਪ੍ਰੇਮ ਨਹੀਂ ਕਰਦਾ, ਆਪਣੇ ਆਪ ਨਾਲ ਪਿਆਰ ਨਹੀਂ ਕਰਦਾ, ਉਹ ਸਹੀ ਰਾਹ ਨਹੀਂ ਆਪਣੀ ਜ਼ਿੰਦਗੀ ਚੁਣ ਸਕਦਾ। ਸ਼ਰਾਬ ਜਿਹੜਾ ਬੰਦਾ ਪੀਂਦਾ, ਜਿਹੜਾ ਬੰਦਾ ਨਸ਼ੇ ਕਰਦਾ, ਮਤਲਬ ਇੱਥੋਂ ਇਹੀ ਅੰਦਾਜ਼ਾ ਲਾਇਆ ਤੇਰਾ ਆਪਣੇ ਆਪ ਨਾਲ ਪਿਆਰ ਹੀ ਨਹੀਂ, ਕਿਉਂਕਿ ਸ਼ਰਾਬ ਨੇ ਤੇ ਲੀਵਰ ਖਰਾਬ ਕਰਨਾ ਹੀ ਕਰਨਾ ਹੈ। 6 ਮਹੀਨਿਆਂ ਬਾਅਦ, ਸਾਲ ਬਾਅਦ, 10 ਸਾਲਾਂ ਬਾਅਦ ਸ਼ਰਾਬ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਹੀ ਦੇਣਾ। ਇਸ ਕਰਕੇ ਜਿੱਦਣ ਅਸੀਂ ਆਪਣੇ ਆਪ ਨੂੰ ਪ੍ਰੇਮ ਕਰਾਂਗੇ, ਆਪਣੇ ਆਪ ਨੂੰ ਪ੍ਰੇਮ ਕਰਨਾ, ਰੱਬ ਨੂੰ ਪ੍ਰੇਮ ਕਰਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਆਪਣੇ ਆਪ ਨੂੰ ਪਛਾਣਨਾ, ਆਪਣੇ ਆਪ ਦੀ ਪਛਾਣ ਕਰ ਲੈਣੀ, ਇਹੀ ਰੱਬ ਨੂੰ ਪਛਾਣਨਾ, ਆਪਣੀ ਕੁਆਲਿਟੀ ਨੂੰ ਜਾਣ ਲੈਣਾ, ਆਪਣੇ ਗੁਣਾਂ ਨੂੰ ਜਾਣ ਲੈਣਾ, ਇਹੀ ਰੱਬ ਨੂੰ ਜਾਣ ਲੈਣਾ। ਤੇ ਸਾਨੂੰ ਰੱਬ ਉਹ ਦੱਸਿਆ ਜਾ ਰਿਹਾ ਜਿਹੜਾ ਸਾਨੂੰ ਨਿਸ਼ਚਿੰਤ ਕਰ ਦਿੰਦਾ, ਜਿਹੜਾ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਤੋਂ ਭਗੌੜਾ ਕਰ ਦਿੰਦਾ, ਜਿਹੜਾ ਸਾਨੂੰ ਬਿਲਕੁਲ ਨਿਕੰਮੇ ਜੇ ਬਣਾ ਕੇ ਰੱਖ ਦਿੰਦਾ। ਪਰ ਜਿਹੜਾ ਰੱਬ ਹੈ ਉਹ ਸਾਡੇ ਅੰਦਰ ਪਰਮਾਤਮਾ, ਜਿਹਨੂੰ ਅਸੀਂ ਕੱਲ ਵੀ ਭਾਈ ਸਾਹਿਬ ਜੀ ਗੱਲ ਕਰਦੇ ਸੀ, ਭਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ, ਕੁਦਰਤ ਵਿੱਚ ਅਸੀਂ ਵੀ ਸਾਰੇ ਆ ਹੀ ਗਏ ਹਾਂ, ਕੁਦਰਤ ਕੇ ਸਭ ਬੰਦੇ, ਕਿੰਨੇ ਸਪਸ਼ਟ ਸ਼ਬਦਾਂ ਵਿੱਚ ਕਬੀਰ ਸਾਹਿਬ ਕਹਿੰਦੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਕੁਦਰਤ ਕੇ ਸਭ ਬੰਦੇ, ਅਸੀਂ ਵੀ ਉਹਦੇ ਵਿੱਚ ਹੀ ਆ ਰਹੇ ਹਾਂ। ਇਸ ਕਰਕੇ ਆਪਣੇ ਆਪ ਨੂੰ ਪਛਾਣਨਾ, ਆਪਣੇ ਆਪ ਨੂੰ ਸਮਝਣਾ, ਜਦੋਂ ਅਸੀਂ ਆਪਣੇ ਆਪ ਨੂੰ ਸਮਝਣ ਲੱਗ ਪਏ ਫਿਰ ਭੁੱਲੇ ਮਾਰਗ ਜਿਹਨੇ ਬਤਾ
ਵਾਹ।
साहब जी पहुंच चुके हैं ਭੁੱਲਿਆਂ ਨੂੰ ਰਾਹ ਉਦਣ ਲੱਭਣਾ ਜਿੱਦਣ ਵੱਡੇ ਵਿਚਾਰ ਹੋਣਗੇ ਸਾਡੇ ਭਾਈ ਲਹਿਣਾ ਜੀ ਵਾਂਗੂ ਗੁਰੂ ਅਮਰਦਾਸ ਜੀ ਵਾਂਗੂ ਸੋ ਸੰਗਤ ਨੂੰ ਬੇਨਤੀ ਹੈ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜਨ ਦੀ ਕਿਰਪਾਲਤਾ ਕਰੋ ਤੇ ਪ੍ਰਬੰਧਕਾਂ ਨੂੰ ਬੇਨਤੀ ਹੈ ਜਿੰਨਾ ਚਿਰ ਦੀਵਾਨ ਚੱਲਦਾ ਉਹਨਾਂ ਚਿਰ ਲੰਗਰ ਬੰਦ ਕਰ ਦਿੱਤਾ ਜਾਵੇ ਬਾਹਰ ਜਿਹੜੀ ਸੰਗਤ ਤੁਰ ਫਿਰ ਰਹੀ ਹੈ ਆਲੇ ਦੁਆਲੇ ਉਹਨਾਂ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਭਾਈ ਸਾਹਿਬ ਜੀ ਸਟੇਜ ਤੇ ਪਹੁੰਚ ਚੁੱਕੇ ਹੈ ਦੀਵਾਨ ਦੀ ਰਮਤਾ ਹੈ ਤੇ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜਨ ਦੀ ਕਿਰਪਾਲਤਾ ਕਰੋ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.
ਚਰਨ ਰਾਮ ਕੀ ਤੇਰਾ ਨਾਮ ਵਖੋ ਬਾਬਾ ਜੀ
ਤੇਰਾ ਨਾਮ ਵਖੋ ਬਾਬਾ। ਵਸੈ ਭਉ ਜਾਇ ਨਾਨਕ ਸਦਾ ਸੁਹਾਗਣੀ
ਵਾਹਿਗੁਰੂ ਵਾਹਿਗੁਰੂ ਬੋਲੋ ਬੋਲੋ
ਵਾਹਿਗੁਰੂ 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 ਵਾਹਿਗੁਰੂ
ਕਟਵਾਉਣਾ ਸੇਵਕ ਤੇ ਹਰ ਕੋਈ
ਬਣ ਜਾਂਦਾ ਬੰਦ ਬੰਦ ਕਟਵਾਉਣਾ ਸੇਵਕ ਤੇ ਹਰ ਕੋਈ ਬੰਦ ਬੰਦ ਕਟਵਾਉਣਾ ਰੱਬ ਤੇ ਮਨਾਇਆ ਮਨ ਜਾਂਦਾ ਪਰ ਮਨ ਨੂੰ ਮਨਾਉਣਾ ਰੱਬ ਤੇ ਮਨਾਇਆ ਮਨ ਜਾਂਦਾ ਮਨ ਨੂੰ ਮਨਾਉਣਾ ਰੱਬ ਤੇ ਮਨਾਇਆ ਮਨ ਜਾਂਦਾ ਮਨ ਨੂੰ ਮਨਾਉਣਾ ਰੱਬ ਤੇ ਮਨਾਇਆ ਮਨ ਜਾਂਦਾ ਮਨ ਨੂੰ ਮਨਾਉਣਾ ਰੱਬ ਮਨਾਇਆ ਮਨ ਨੂੰ ਮਨਾਉਣਾ ਔਖਾ ਰੱਬ ਤੇ ਮਨਾਇਆ ਮਨ ਜਾਂਦਾ ਮਨ ਨੂੰ ਮਨਾਉਣਾ ਔਖਾ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਜੀ ਕਿ ਦੋ ਚਾਰ ਮਿੰਟ ਦੇ ਵਿੱਚ ਵਿੱਚ ਨਮਸਕਾਰ ਕਰ ਲਓ ਪਹਿਰੇਦਾਰਾਂ ਨੂੰ ਬੇਨਤੀ ਹੈ ਕਿ ਪੰਜ ਕੁ ਮਿੰਟ ਬਾਅਦ ਰਸਤਾ ਬੰਦ ਕਰ ਦਿਓ ਜਿਹੜੇ ਆਉਣਗੇ ਫਿਰ ਅੱਧ ਚ ਬਿਠਾ ਦਿਓ ਅੱਧ ਚ ਪੰਡਾਲ ਅੱਧ ਵਿੱਚ ਸੇਵਾਦਾਰ ਬਹਿ ਜਾਣ ਜਿਹੜੀ ਸੰਗਤ ਫਿਰ ਲੇਟ ਆਏ ਉੱਥੇ ਹੀ ਬਿਠਾਈ ਜਾਇਓ ਆਓ ਟਕਾ ਬਣਾ ਕੇ ਆਪਾਂ ਥੋੜਾ ਚਿਰ ਹਾਜ਼ਰੀ ਭਰੀਏ ਨਾਲ ਮਿਲ ਕੇ ਹੁਣ ਆਪਾਂ ਸਾਰਿਆਂ ਨੇ ਇੱਕ ਗੱਲ ਗਾਈ ਹੈ ਰੱਬ ਤੇ ਮਨਾਇਆ ਮਨ ਜਾਂਦਾ ਪਰ ਮਨ ਨੂੰ ਮਨਾਉਣਾ ਔਖਾ ਕੀ ਇਹ ਬੰਦਾ ਕੋਈ ਉਹ ਕਿਤੇ ਕੋਈ ਬੈਠਾ ਹੈ ਕੋਈ ਦਿਮਾਗ ਹੈ ਜਿਵੇਂ ਆਪਾਂ ਸੋਚਦੇ ਹਾਂ ਇੱਦਾਂ ਸੋਚਣ ਵਾਲੀ ਸ਼ਕਤੀ ਹੈ ਕੋਈ ਜਿਹੜੀ ਸੋਚਦੀ ਹੈ ਬੰਦੇ ਵਾਂਗੂ ਹੈ ਕੋਈ ਰੱਬ ਮਤਲਬ ਬੰਦਾ ਹੈ ਕੋਈ ਜਪਦਾ ਹੈ ਜਿਹੜਾ ਉਹਦਾ ਬਣ ਜਾਂਦਾ ਹੈ ਉਹਦੇ ਉੱਤੇ ਕਿਰਪਾ ਕਰ ਦਿੰਦਾ ਹੈ ਜਿਹੜਾ ਉਹਦਾ ਨਾਮ ਨਹੀਂ ਜਪਦਾ ਫਿਰ ਉਹਨੂੰ ਸਜ਼ਾ ਦਿੰਦਾ ਹੈ ਉਹ ਤੰਗ ਰਹਿੰਦਾ ਹੈ ਉਹ ਪਰੇਸ਼ਾਨ ਹੁੰਦਾ ਹੈ ਇਸ ਤਰ੍ਹਾਂ ਹੈ ਜੇ ਇਸ ਤਰ੍ਹਾਂ ਹੈ ਫਿਰ ਉਹ ਆਪਣਿਆਂ ਤੇ ਕਿਰਪਾ ਕਰਦਾ ਹੈ ਜਿਹੜੇ ਉਹਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਸਜ਼ਾ ਦਿੰਦਾ ਫਿਰ ਨਿਰਵੈਰ ਕਾਹਦਾ ਹੋਇਆ ਨਾਲੇ ਕਹਿੰਦੇ ਰੱਬ ਨਹੀਂ ਬਣਦੇ ਜਿਹੜੇ ਰੱਬ ਦੀਆਂ ਚਾਪਲੂਸੀਆਂ ਨਹੀਂ ਕਰਦੇ ਉਹਨਾਂ ਨੂੰ ਸਜ਼ਾ ਦਿੰਦਾ ਜਿਹੜੇ ਉਹਦੇ ਗੁਣ ਗਾਉਂਦੇ ਨੇ ਉਹਨਾਂ ਤੇ ਖੁਸ਼ ਹੁੰਦਾ ਤੇ ਬੰਦਾ ਕਰਦਾ ਇੰਨਾ ਇੱਦਾਂ ਲੱਗਦਾ ਕਿਸੇ ਬੰਦੇ ਤੇ ਬਣਾਈ ਗਾਡ ਹੈ ਆਪਣੇ ਵਰਗਾ ਹੀ ਰੱਬ ਬਣਾ ਲਿਆ ਜਿਵੇਂ ਬੰਦਾ ਲੋਕਾਂ ਦੀ ਸਿਫਤਾਂ ਸੁਣ ਸੁਣ ਖੁਸ਼ ਹੁੰਦਾ ਰੱਬ ਵੀ ਮੇਰੇ ਵਰਗਾ ਹੀ ਹੋਣਾ ਜਿਹੜਾ ਸਿਫਤਾਂ ਸੁਣ ਕੇ ਖੁਸ਼ ਹੁੰਦਾ ਅਸੀਂ ਆਪਣੇ ਵਰਗਾ ਹੀ ਰੱਬ ਬਣਾ ਲਿਆ ਜਿਵੇਂ ਕੋਈ ਸਾਨੂੰ ਗਾਲਾਂ ਕੱਢਦਾ ਅਸੀਂ ਨਾਰਾਜ਼ ਹੋ ਜਾਂਦੇ ਹਾਂ ਅਸੀਂ ਸੋਚਦੇ ਹਾਂ ਜਿਹੜਾ ਰੱਬ ਨੂੰ ਗਾਲਾਂ ਕੱਢਦਾ ਰੱਬ ਉਹਦਾ ਨਾਰਾਜ਼ ਹੋ ਜਾਂਦਾ ਪਰਮਾਤਮਾ ਵੀ ਇੱਦਾਂ ਦਾ ਬੰਦਾ ਹੀ ਹੋਣਾ ਸਾਡੇ ਵਾਂਗੂ ਖੁਸ਼ ਹੁੰਦਾ ਸਾਡੇ ਵਾਂਗੂ ਨਾਰਾਜ਼ ਹੋ ਜਾਂਦਾ ਨਿਰਵੈਰ ਕਿੱਦਾਂ ਫਿਰ ਉਹ ਤੇ ਵੈਰ ਕਰਦਾ ਹੈ ਆਪਣਿਆਂ ਤੇ ਕਿਰਪਾ ਕਰਦਾ ਬਗਾਨਿਆਂ ਨੂੰ ਸਜ਼ਾ ਦਿੰਦਾ ਨਹੀਂ ਭਾਈ ਇੱਦਾਂ ਦਾ ਸਿਸਟਮ ਨਹੀਂ ਬੱਚਾ ਜਿਹੜਾ ਬੋਲਦਾ ਬੀਬੀਓ ਮੇਰੀ ਉਹ ਭੈਣੋ ਬੱਚੇ ਤੇ ਬੜੇ ਪਿਆਰੇ ਹੀ ਹੈ ਆਪਾਂ ਸਾਰਿਆਂ ਨੂੰ ਹੀ ਪਿਆਰੇ ਲੱਗਦੇ ਹੈ ਪਰ ਸਤਸੰਗਤ ਦੇ ਵਿੱਚ ਜੇ ਜ਼ਰੂਰੀ ਹੈ ਕਿ ਟਿਕਾ ਬਣਿਆ ਰਹੇ ਕਿਉਂਕਿ ਇੱਥੇ ਆਪਾਂ ਸਾਰੇ ਭੈਣ ਭਰਾ ਰਲ ਮਿਲ ਕੇ ਪੜ੍ਹਦੇ ਹਾਂ ਗੁਰਬਾਣੀ ਨੂੰ ਸਮਝਦੇ ਹਾਂ ਕਈ ਨੁਕਤਿਆਂ ਤੇ ਵਿਚਾਰ ਕਰਦੇ ਹਾਂ ਤੇ ਫਿਰ ਜਦੋਂ ਹਿਲਜੁਲ ਹੁੰਦੀ ਹੈ ਜਾਂ ਬੱਚਿਆਂ ਦਾ ਰੌਲਾ ਪੈਂਦਾ ਸ਼ੋਰ ਸ਼ਰਾਬਾ ਹੁੰਦਾ ਉਹਦੇ ਨਾਲ ਬੇਰਸੀ ਹੋ ਜਾਂਦੀ ਪਹਿਰੇਦਾਰ ਵੀਰੋ ਤਕੜੇ ਹੋ ਗਿਆ ਜਿਹੜੀਆਂ ਭੈਣਾਂ ਪਿੱਛੇ ਖੜੀਆਂ ਇੱਥੇ ਭਾਲੋ ਜਿਹੜੀਆਂ ਪਿੱਛੇ ਖੜੀਆਂ ਪਹਿਰੇਦਾਰ ਘੱਟ ਨੇ ਵੈਸੇ ਵੱਧ ਚਾਹੀਦੇ ਨੇ ਸੇਵਾ ਦਾ ਜਿਹੜੀਆਂ ਭੈਣਾਂ ਇੱਥੇ ਖੜੀਆਂ ਇੱਥੇ ਪਾਓ ਆ ਜਿਹੜੇ ਵੀਰ ਮੱਥਾ ਅੱਧ ਚ ਰਸਤਾ ਬੰਦ ਕਰ ਲਓ ਆ ਜਿਹੜੇ ਅੱਗੇ ਖੜੇ ਨੇ ਇਹਨਾਂ ਨੂੰ ਮੱਥਾ ਟੇਕ ਲੈਣ ਦਿਓ ਭੈਣਾਂ ਜਿਹੜੀਆਂ ਉੱਥੇ ਅੱਧ ਚ ਆ ਰਹੀਆਂ ਉੱਥੇ ਮੱਥਾ ਟਿਕਾ ਕੇ ਬਿਠਾ ਦਿਓ ਥੋੜਾ ਟਿਕਾ ਬਣੇ ਬਾਕੀ ਬੀਬੀਓ ਜੇ ਕੋਈ ਬੱਚਾ ਰੋਵੇ ਤੇ ਆਪ ਹੀ ਖਿਆਲ ਰੱਖਿਓ ਧਿਆਨ ਨਾਲ ਅਸੀਂ ਸਮਝਣ ਦੀ ਖੇਚਲ ਕਰੀਏ ਜਿਹੜੇ ਪੜ੍ਹੇ ਲਿਖੇ ਬੱਚੇ ਹੋ ਤੁਹਾਨੂੰ ਪਤਾ ਹੈ ਵੀ ਜੇ ਫਾਰਮੂਲਾ ਸਮਝ ਚ ਆ ਜਾਏ ਨਾ ਫਿਰ ਸਵਾਲ ਹੱਲ ਕਰਨੇ ਕੋਈ ਔਖੇ ਨਹੀਂ ਰਹਿ ਜਾਂਦੇ। ਫਾਰਮੂਲੇ ਹੁੰਦੇ ਨੇ ਜੇ ਸਮਝ ਚ ਆ ਜਾਣ ਫਿਰ ਜਿੱਦਾਂ ਦਾ ਮਰਜ਼ੀ ਕੁਐਸਚਨ ਆਵੇ ਤੁਹਾਡੇ ਸਾਹਮਣੇ ਤੁਸੀਂ ਹੱਲ ਕਰ ਸਕਦੇ। ਗੁਰਬਾਣੀ ਦੇ ਫਾਰਮੂਲੇ ਅਸੀਂ ਸਮਝਣੇ ਨੇ, ਜੇ ਫਾਰਮੂਲੇ ਸਮਝ ਚ ਆ ਜਾਣਗੇ ਜ਼ਿੰਦਗੀ ਦਾ ਮੈਨੂੰ ਨਹੀਂ ਲੱਗਦਾ ਕੋਈ ਮਸਲਾ ਇੱਦਾਂ ਦਾ ਹੋਣਾ ਜਾਂ ਕੋਈ ਸਵਾਲ ਹੋਣਾ ਜਿਹਦਾ ਜਵਾਬ ਨਾ ਆ ਸਕੇ। ਇੱਕ ਵਾਰੀ ਚੱਲ ਪਿਆ ਦਿਮਾਗ, ਕਾਮਨ ਸੈਂਸ ਡਿਵੈਲਪ ਹੋ ਗਈ, ਦਿਮਾਗ ਚੱਲ ਪਿਆ, ਬਾਹਰੋਂ ਪਾਣੀ ਪਾਇਆ, ਬਾਹਰੋਂ ਆਲੇ ਦੁਆਲਿਓ ਗਿਆਨ ਲੈਣਾ ਹੈ। ਜਿਵੇਂ ਬਾਹਰੋਂ ਪਾਣੀ ਪਾਈਏ ਤੇ ਫਿਰ ਧਰਤੀ ਵਾਲਾ ਕਨੈਕਸ਼ਨ ਚੱਲ ਪੈਂਦਾ, ਜਦੋਂ ਇੱਕ ਵਾਰੀ ਪਾਣੀ ਚੁੱਕ ਲਵੇ ਬੋਰ ਫਿਰ ਤੇ ਅੰਦਰੋਂ ਆਈ ਜਾਂਦਾ। ਕਈ ਵਾਰੀ ਬਾਹਰੋਂ ਪਾਣਾ ਪੈਂਦਾ ਪਹਿਲਾਂ ਪੈਂਦਾ। ਆ ਜਿਹੜਾ ਬਾਹਰਲਾ ਸਾਡਾ ਗਿਆਨ ਹੈ ਇਹ ਓਨਾ ਚਿਰ ਹੀ ਸਫਲ ਹੈ ਜਿੰਨਾ ਚਿਰ ਸਾਡੀ ਆਪਣੀ ਕਾਮਨ ਸੈਂਸ ਡਿਵੈਲਪ ਨਹੀਂ ਹੁੰਦੀ। ਅੰਦਰ ਕੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ। ਉਹ ਅੰਮ੍ਰਿਤ ਜਿਹੜਾ ਹਰ ਇੱਕ ਦੇ ਅੰਦਰ ਹੈ, ਗਿਆਨ ਅੰਮ੍ਰਿਤ ਦਾ ਕੁੰਡ ਹੈ, ਖਜ਼ਾਨਾ ਹੈ ਬੜਾ ਵੱਡਾ। ਉਹਦੇ ਨਾਲ ਸਾਡੀ ਸਾਂਝ ਬਣੇ, ਉਹ ਇੱਕ ਵਾਰੀ ਚੱਲ ਪਵੇ ਤੇ ਫਿਰ ਚੱਲੀ ਜਾਂਦਾ, ਫਿਰ ਨਹੀਂ ਰੁਕਦਾ। ਬੀਬੀਓ ਬਹਿ ਜਾਓ, ਭੈਣੋ ਬਹਿ ਜਾਓ, ਕਿਰਪਾ ਕਰਕੇ ਜਿਹੜੀਆਂ ਭੈਣਾਂ ਖੜੀਆਂ ਬਹਿ ਜਾਓ, ਬੀਬੀਓ ਸਾਰੀਆਂ ਕਿਰਪਾ ਕਰਕੇ ਸਾਰੇ ਵੀਰ ਬੈਠੋ, ਟਿਕਾ ਬਣਾਓ ਥੋੜਾ ਜਿਹਾ। ਸਾਰੀਆਂ ਮਾਤਾਵਾਂ ਨੂੰ ਬੇਨਤੀ ਹੈ ਜੀ ਖੁੱਲੇ ਖੁੱਲੇ ਹੋ ਕੇ ਇੱਥੇ ਹੀ ਬਹਿ ਜਾਓ। ਜਿਹੜੇ ਰਾਹ ਚੋਂ ਆਏ ਹੋ ਥੋੜਾ ਥੋੜਾ ਪਿੱਛੇ ਪਿੱਛੇ ਨੂੰ ਹੋ ਕੇ ਆਰਾਮ ਨਾਲ ਸੌਖੇ ਬੈਠੋਗੇ, ਗਰਮੀ ਹੈ, ਬੀਬੀਓ ਥੋੜਾ ਪਿੱਛੇ ਪਿੱਛੇ ਨੂੰ ਖੁੱਲੀਆਂ ਖੁੱਲੀਆਂ ਹੋ ਕੇ ਬਹਿ ਜਾਓਗੇ ਤੇ ਸੌਖੇ ਰਹੋਗੇ, ਟਿਕਾ ਬਣਾਓ ਕਿਰਪਾ ਕਰਕੇ। ਹਾਂਜੀ ਇੱਧਰ ਸੁਣੋ, ਉਹ ਖਜ਼ਾਨੇ ਤੱਕ ਜਾਣਾ ਹੈ, ਬਾਹਰੋਂ ਪਾਣੀ ਪਾ ਕੇ ਅੰਦਰਲਾ ਪਾਣੀ ਇੱਕ ਵਾਰੀ ਪ੍ਰਗਟ ਕਰਨਾ। ਧਰਤੀ 'ਚ ਪਾਣੀ ਬਹੁਤ ਪਿਆ ਹੈ ਪਰ ਬਾਹਰ ਕੱਢਣ ਵਾਸਤੇ ਬਾਹਰੋਂ ਬੋਰ ਲਾ ਕੇ ਪਾਣੀ ਪਾਉਣਾ ਪੈਂਦਾ, ਕਨੈਕਸ਼ਨ ਦੇਣਾ ਪੈਂਦਾ। ਇੱਕ ਵਾਰੀ ਬੋਰ ਪਾਣੀ ਚੁੱਕ ਲੈਂਦਾ ਫਿਰ ਤੇ ਮਣਾ ਮੂੰਹ ਹੀ ਆਉਂਦਾ ਨਾ, ਫਿਰ ਕੋਈ ਹੈ ਕੋਈ ਆਉਂਦਾ ਵੀ ਕਿੰਨਾ ਕੁ ਬੋਰ ਪਾਣੀ ਸੁੱਟ ਦਿੰਦਾ। ਹਰ ਬੰਦੇ ਦੇ ਅੰਦਰ ਏਦਾਂ ਹੀ ਹੈ, ਇੱਕ ਵਾਰੀ ਉਹਦੇ ਤੱਕ ਪਹੁੰਚ ਜਾ ਫਿਰ ਤੇ ਹੈਰਾਨ ਹੋ ਜਾਏਗਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਖੋਲ ਖੋਲੇ ਉਹ ਖਜ਼ਾਨਾ ਹੈ, ਉਹ ਖਜ਼ਾਨਾ ਹਰੇਕ ਦੇ ਅੰਦਰ ਹੈ। ਅਸੀਂ ਜੇ ਕਹੀਏ ਗੁਰਬਾਣੀ ਨਾਲ ਤੇ ਆਹ ਜਿਹੜੀ ਗੁਰਬਾਣੀ ਸਾਡੇ ਕੋਲ ਹੈ ਇਹ ਵੀ ਅੰਦਰੋਂ ਹੀ ਆਏ ਨੇ ਬਚਨ। ਜਿਹੜਾ ਪਾਣੀ ਬਾਹਰ ਬਾਲਟੀਆਂ ਭਰ ਕੇ ਧਰਿਆ ਵੀ ਬੋਰ ਚ ਪਾਵਾਂਗੇ, ਉਹ ਵੀ ਤੇ ਕਦੀ ਧਰਤੀ ਚੋਂ ਹੀ ਆਇਆ, ਉਹ ਵੀ ਬਾਹਰੋਂ ਹੀ ਅੰਦਰੋਂ ਹੀ ਆਇਆ, ਅੰਦਰੋਂ ਆਇਆ ਤੇ ਅੰਦਰ ਆਉਣੇ ਨਾਲ ਜੁੜਨ ਲਈ ਸਹਾਈ ਹੈ। ਇਸੇ ਤਰ੍ਹਾਂ ਗੁਰਬਾਣੀ ਦਾ ਗਿਆਨ ਸਹਾਈ ਹੋਏਗਾ ਸਾਡੇ ਅੰਦਰ ਵਾਲੇ ਗਿਆਨ ਨਾਲ ਜੁੜਨ ਲਈ। ਉਹ ਅੰਦਰ ਵਾਲਾ ਜਿਹੜਾ ਆ ਉਹ ਹਰੇਕ ਦੇ ਅੰਦਰ ਹੀ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਸਭ ਮੈਂ ਰਹਿਆ ਸਮਾਏ। ਉਹ ਹੈ ਸੱਚਾ ਗਿਆਨ, ਉਹ ਸਾਰੇ ਪਾਸੇ ਬੜਾ ਵੱਡਾ, ਜਿੱਡੀ ਵੱਡੀ ਕੁਦਰਤ ਹੈ, ਜਿੱਡੀ ਇਹ ਬੇਅੰਤ ਹੈ, ਜਿੱਡਾ ਰੱਬ ਹੈ ਨਿਜਮ ਹੈ ਉਹਨਾਂ ਵੱਡਾ ਹੀ ਉਹਦਾ ਗਿਆਨ ਹੈ, ਜਿੱਡਾ ਪਰਮਾਤਮਾ ਉਹਦਾ ਹੀ ਉਹਦਾ ਗਿਆਨ ਹੈ। ਰੱਬ ਕੁਦਰਤ, ਮੈਂ ਗੱਲ ਉੱਥੇ ਲੈ ਕੇ ਆਵਾਂਗਾ ਵੀ ਰੱਬ ਤੇ ਮਨਾਇਆ ਮੰਨ ਜਾਂਦਾ, ਰੱਬ ਕੀ ਹੈ? ਬੰਦਾ ਹੈ ਕੋਈ? ਉਹਨੂੰ ਜੇ ਕਿਤੇ ਇੱਕ ਨੁਕਤਾ ਸਾਡਾ ਕਲੀਅਰ ਹੋ ਜਾਏ ਤੇ ਸਾਰਾ ਕੁਛ ਠੀਕ ਹੋ ਸਕਦਾ ਹੈ। ਸਾਡੀ ਵੱਡੀ ਪ੍ਰੋਬਲਮ ਹੈ ਅਸੀਂ ਸਾਰਾ ਕੁਝ ਛੱਡ ਕੇ ਪੁਜਾਰੀ ਵਾਲਾ ਰੱਬ ਮੰਨੀ ਬੈਠੇ ਹਾਂ, ਜਿਹਦੇ ਕਰਕੇ ਕਿੰਨੇ ਡਾਊਟ ਕਿੰਨੇ ਸਵਾਲ ਨੇ। ਕਈਆਂ ਦੇ ਬੱਚੇ ਮਰ ਗਏ ਕਹਿੰਦੇ ਕਿਹੜਾ ਰੱਬ ਹੈ, ਜਿਨ੍ਹਾਂ ਦੇ ਹੋਏ ਨਹੀਂ ਬੱਚੇ ਕਹਿੰਦੇ ਕਿਹੜਾ ਰੱਬ ਹੈ, ਜਿਹੜੇ ਦੁਖੀ ਰਹਿੰਦੇ ਨੇ ਰੱਬ ਨੂੰ ਗਾਲਾਂ ਕੱਢਦੇ ਨੇ। 95% ਲੋਕ ਦੁਖੀ ਨੇ ਤੇ 5% ਸੁਖੀ ਨੇ, 95% ਸਾਰੇ ਅੰਦਰੋਂ ਰੱਬ ਨੂੰ ਗਾਲਾਂ ਕੱਢਦੇ ਨੇ, ਮੰਨਣ ਭਾਵੇਂ ਨਾ ਮੰਨਣ, ਅੰਦਰੋਂ ਦੁਖੀ ਨੇ, ਪਰੇਸ਼ਾਨ, ਮਾੜਾ ਮੋਟਾ ਮੀਂਹ ਪੈ ਗਿਆ ਤਾਂ ਰੱਬ ਨੂੰ ਗਾਲਾਂ ਕੱਢਦੇ, ਆ ਵੱਟ ਲੱਗਾ ਹੋਵੇ ਤਾਂ ਗਰਮੀ ਹੋਵੇ ਤਾਂ ਵੀ ਬੰਦਾ ਗਾਲਾਂ ਲੱਗ ਪੈਂਦਾ ਕੱਢਣ, ਕਿਹੜਾ ਰੱਬ ਹੈ ਕੀ ਕਰਦਾ ਹੈ? ਪਰ ਜੇ ਸਾਡੇ ਉਹ ਕਲੀਅਰ ਹੋ ਜਾਂਦੀ ਗੱਲ ਤੇ ਬੜੇ ਸਵਾਲ ਸਾਡੀ ਜ਼ਿੰਦਗੀ ਦੇ ਹੱਲ ਹੋ ਜਾਣੇ ਸੀ। ਆਓ ਆਪਾਂ ਹੁਣ ਉਹੀ ਗੱਲ ਕਰਦੇ ਹਾਂ। ਪਹਿਰੇਦਾਰ ਹੈ ਥੋੜੇ ਹੈ ਯਾਰ, ਜਿਹੜੇ ਹਿਸਾਬ ਨਾਲ ਨਾ ਤੁਹਾਡਾ ਇੱਡਾ ਪ੍ਰਬੰਧ ਹੈ ਤੇ ਪਹਿਰੇਦਾਰ ਵੱਧ ਤੋਂ ਵੱਧ ਚਾਹੀਦੇ ਸੀ, ਸੇਵਾਦਾਰ ਘੱਟ ਤੋਂ ਘੱਟ 100 ਸੇਵਾਦਾਰ ਇੱਥੇ ਹੋਣਾ ਚਾਹੀਦਾ ਸੀ। ਹੁਣ ਇੱਦਾਂ ਕਰੋ ਵੀਰੋ, ਸੁਣੋ, ਜਿਹੜੇ ਪਹਿਰੇ ਵਾਲੇ ਹੈ ਉੱਥੇ ਲਾਈਨ ਬਣਾ ਕੇ ਬਹਿ ਜਾਣ 5-7, ਜਿਹੜੀ ਕੋਈ ਸੰਗਤ ਆਵੇ ਉੱਥੇ ਹੀ ਭਾਈ ਜਾਇਓ, ਪਹਿਰੇਦਾਰ ਲਾਈਨ ਬਣਾ ਲਓ, ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਇਓ। ਕਿਰਪਾ ਕਰਕੇ ਆ ਜਿਹੜੇ ਅੱਗੇ ਤੁਰੇ ਆਉਂਦੇ ਨਾ ਪਿੱਛੇ ਨੂੰ ਧਿਆਨ ਰੱਖਿਓ, ਆਉਣ ਵਾਲਿਆਂ ਨੂੰ ਉੱਥੇ ਬਿਠਾਇਓ। ਹੁਣ ਮੈਨੂੰ ਦੁਬਾਰਾ ਟਿਕਾਉਣ ਲਈ ਬੇਨਤੀ ਨਾ ਕਰਨੀ ਪਵੇ, ਸੰਗਤ ਨੂੰ ਟਿਕਾਉਣ ਲਈ ਮੈਨੂੰ ਦੁਬਾਰਾ ਨਾ ਕਹਿਣਾ ਪਵੇ। ਆਉਣ ਵਾਲਿਆਂ ਨੂੰ ਇੱਥੇ ਹੀ ਭਾਈ ਜਾਇਓ, ਜਿਹੜਾ ਵੀ ਕੋਈ ਆਵੇ ਤੇ ਨਿਗਾਹ ਵੀ ਪਿੱਛੇ ਰੱਖਿਓ, ਆਉਣ ਵਾਲਿਆਂ ਨੂੰ ਉੱਥੇ ਬਿਠਾਉਣਾ। ਇੱਧਰ ਸੁਣੋ, ਹੁਣ ਸੁਣੋ, ਆਪਾਂ ਗੱਲ ਕਰਦੇ ਸੀ ਵੀ ਰੱਬ ਕੋਈ ਬੰਦਾ ਹੈ, ਜਿਵੇਂ ਸਤਿਗੁਰੂ ਹੈ ਸੱਚਾ ਗਿਆਨ, ਕੁਦਰਤ ਦਾ ਸਾਰੇ ਦਾ ਸਾਰਾ ਗਿਆਨ ਹੈ ਜਿਹੜਾ ਸੱਚਾ ਗਿਆਨ ਸਾਰਾ ਉਹ ਲੈਣਾ, ਉਹ ਸਤਿਗੁਰੂ ਹੈ, ਉਹਦਾ ਅੰਤ ਕੋਈ ਨਹੀਂ। ਉਸ ਸੱਚੇ ਗਿਆਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵੀ ਆਉਂਦੇ ਹੈ। ਕਿੱਦਾਂ ਦਾ ਗਿਆਨ ਲੈਣਾ? ਏਦਾਂ ਦਾ ਜਿਵੇਂ ਦਾ ਆਹ ਇਸ ਟਾਈਪ ਦਾ, 500 ਸਾਲ ਪਹਿਲਾਂ ਜਿੱਦਾਂ ਦਾ ਭਗਤ ਕਬੀਰ ਸਾਹਿਬ ਜੀ ਨੇ ਗਿਆਨ ਆਲੇ ਦੁਆਲੇ ਤੋਂ ਲਿਆ, ਕੁਦਰਤ ਚੋਂ ਲਿਆ, ਜਿਵੇਂ ਗੁਰੂ ਨਾਨਕ ਸਾਹਿਬ ਨੇ ਲਿਆ, ਜਿਵੇਂ ਬਾਬਾ ਫਰੀਦ ਸਾਹਿਬ ਵਰਗਿਆਂ ਨੇ ਸਮਝਿਆ, ਏਦਾਂ ਸਮਝ। ਹੁਣ ਵੇਖੋ, ਇੱਕ ਬੰਦਾ ਵੇਂਦਾ ਵੀ ਪੱਤਾ ਡਿੱਗ ਗਿਆ, ਉਹ ਡਿੱਗ ਗਿਆ ਪੱਤਾ ਚੜ ਗਿਆ, ਇੱਕ ਕਹਿੰਦਾ ਜਿਵੇਂ ਪੱਤਾ ਦਰਖਤ ਨਾਲੋਂ ਟੁੱਟਿਆ ਫਲ ਟੁੱਟਿਆ, ਇੱਕ ਦਿਨ ਅਸੀਂ ਵੀ ਟੁੱਟਣਾ, ਬੁੱਢਾ ਹੋਇਆ ਉਹਦਾ ਵੇਖਣ ਦਾ ਨਜ਼ਰੀਆ ਹੋਰ ਹੈ ਤੇ ਦੂਜੇ ਦਾ ਵੇਖਣ ਦਾ ਨਜ਼ਰੀਆ ਹੋਰ ਹੈ। ਜਿਹਨੇ ਗਿਆਨ ਲੈਣਾ, ਵੇਖੋ ਜਿਹਦਾ ਪੁਆਇੰਟ ਆਫ ਵਿਊ ਕਲੀਅਰ ਹੈ ਨਾ, ਨਜ਼ਰੀਆ ਜਿਹਦਾ ਬਣ ਗਿਆ, ਉੱਥੇ ਤੁਰਿਆ ਜਾਂਦਾ, ਹਰ ਚੀਜ਼ ਤੋਂ ਸਿੱਖਦਾ ਹੀ ਜਾਂਦਾ। ਉਹਨੂੰ ਤੇ ਟੁੱਟ ਰਿਹਾ ਪੱਤਾ ਵੀ ਗਿਆਨ ਦੇ ਰਿਹਾ, ਉਹਨੂੰ ਸਰੀਰ ਤੇ ਆਈ ਕਿਸੇ ਬੁੱਢੇ ਨੂੰ ਵੇਖਦਾ, ਝੁਰੜੀਆਂ ਨੂੰ ਵੇਖ ਕੇ ਗਿਆਨ ਆਉਂਦਾ, ਮਨਾ ਤੇਰਾ ਵੀ ਮਾਂ ਸਿੱਖ ਦੇਣ ਏਦਾਂ ਹੀ ਹੋ ਜਾਣਾ। ਕਿਸੇ ਦੇ ਸੰਸਕਾਰ ਤੇ ਜਾਂਦਾ ਤਾਂ ਵੀ ਸਿੱਖ ਰਿਹਾ। ਗੁਰੂ ਸਾਹਿਬ ਨੇ ਵੀ ਏਦਾਂ ਹੀ ਆਲੇ ਦੁਆਲੇ ਤੋਂ ਵੇਖਿਆ, ਪਰ ਸਾਡਾ ਵੇਖਣ ਦਾ ਨਜ਼ਰੀਆ ਹੋਰ ਹੈ, ਉਹਨਾਂ ਦਾ ਵੇਖਣ ਦਾ ਨਜ਼ਰੀਆ ਹੋਰ ਹੈ। ਅਸੀਂ ਬੁੱਢਿਆਂ ਨੂੰ ਵੇਖਦੇ ਹਾਂ ਪਰ ਇਹ ਸੋਚਦੇ ਹਾਂ ਮੈਂ ਨੀ ਅਜੇ ਬੁੱਢਾ ਹੋਣ ਲੱਗਾ, ਅਸੀਂ ਮਰਦਿਆਂ ਨੂੰ ਵੇਖਦੇ ਹਾਂ ਅਸੀਂ ਕਹਿੰਦੇ ਹਾਂ ਮੈਂ ਨੀ ਮਰਨ ਲੱਗਾ, ਅਸੀਂ ਟੁੱਟਦੇ ਪੱਤਿਆਂ ਨੂੰ ਵੇਖਦੇ ਹਾਂ ਅਸੀਂ ਕਹਿੰਦੇ ਅਜੇ ਥੋੜਾ ਚੜਨ ਲੱਗੇ ਹਾਂ, ਅਸੀਂ ਉਹਦੇ ਤੋਂ ਸਿੱਖਦੇ ਨੇ। ਪਰ ਸਾਰੀ ਕੁਦਰਤ ਸਿਖਾ ਰਹੀ ਹੈ ਜੀ, ਸਿੱਖਣ ਵਾਲਾ ਬਣ ਜਾ ਤੈਨੂੰ ਪੱਤਾ ਪੱਤਾ ਸਿਖਾਉਣ ਲੱਗ ਜਾਏਗਾ। ਅਸੀਂ ਸਿੱਖ ਬਣ ਜਾਈਏ ਸਾਰੀ ਕੁਦਰਤ ਸਾਨੂੰ ਸਿਖਾਉਣ ਲੱਗ ਜਾਏਗੀ, ਜੇ ਅਸੀਂ ਸਰੋਤੇ ਬਣ ਜਾਈਏ ਸਾਰੀ ਕੁਦਰਤ ਸੁਣਾਏਗੀ, ਤੂੰ ਗਾਉਣਾ ਸ਼ੁਰੂ ਕਰ ਸਾਰੀ ਕੁਦਰਤ ਸਾਜ ਵਜਾਏਗੀ, ਤੈਨੂੰ ਹਰ ਚੀਜ਼ ਗਾਉਂਦੀ ਨਜ਼ਰ ਆਏਗੀ, ਹਰ ਚੀਜ਼ ਸੁਣਾਏਗੀ, ਸਿੱਖਿਆ ਮਿਲਦੀ ਰਹੇਗੀ। ਆਲਾ ਦੁਆਲਾ ਵੇਖੋ ਬੜਾ ਕੁਝ ਹੈ, ਇਹਦੇ ਵਿੱਚ ਬੜਾ ਕੁਝ ਪਿਆ। ਅੱਜ ਤੱਕ ਦੁਨੀਆ ਦੇ ਜਿੰਨੇ ਬੰਦੇ ਅੱਗੇ ਗਏ ਹੈ ਉਹ ਕੁਦਰਤੀ ਗਿਆਨ, ਜਿਹਨੂੰ ਰੱਬੀ ਗਿਆਨ ਆਪਾਂ ਧਾਰਮਿਕ ਭਾਸ਼ਾ 'ਚ ਰੱਬੀ ਗਿਆਨ ਕਹਿੰਦੇ ਹਾਂ, ਕੁਦਰਤੀ ਗਿਆਨ ਲੈ ਕੇ ਹੀ ਅੱਗੇ ਗਏ ਹੈ। ਸੱਚਾ ਗਿਆਨ ਹਰੇਕ ਥਾਂ ਤੇ ਹੈ ਜੀ, ਸਾਡੇ ਇਕੱਲਿਆਂ ਕੋਲ ਨਹੀਂ, ਉਹ ਜਪਾਨੀਆਂ ਕੋਲ ਵੀ ਹੈ, ਅਮਰੀਕਾ ਵਾਲਿਆਂ ਕੋਲ ਵੀ ਹੈ, ਕੈਨੇਡਾ ਵਾਲਿਆਂ ਕੋਲ ਵੀ ਹੈ, ਕਿਉਂਕਿ ਉਹ ਤੇ ਹਰੇਕ ਥਾਂ ਤੇ ਧੜਕ ਰਿਹਾ, ਪਰਮਾਤਮਾ ਤੇ ਸਾਰੀ ਜਗ੍ਹਾ ਹੀ ਹੈ, ਪਰਮਾਤਮਾ ਸਾਰੀ ਕੁਦਰਤ ਵਿੱਚ। ਸੱਚਾ ਗਿਆਨ ਅਸੀਂ ਲੈਣਾ ਹੈ ਸਮਝ ਕੇ ਤੇ ਅੱਗੇ ਨੂੰ ਤੁਰਨਾ। ਹੁਣ ਧਿਆਨ ਨਾਲ ਸੁਣਿਓ, ਜਿਵੇਂ ਕਿਸੇ ਦੁਕਾਨ ਤੇ ਜਾਂਦੇ ਹਾਂ, ਹਲਵਾਈ ਦੀ ਦੁਕਾਨ ਤੇ ਜਾਂਦੇ ਹਾਂ ਤੇ ਹਲਵਾਈ ਨੇ ਸਟੋਰ ਅੰਦਰ ਸਮਾਨ ਰੱਖਿਆ ਹੁੰਦਾ, ਉਹਦੇ ਕੋਲੇ ਬਰਫੀ ਵੀ ਪਈ ਹੈ ਅੰਦਰ, ਪਈ ਗੁਲਾਬ ਜਾਮੁਨ ਪਏ ਹੈ, ਰਸਗੁੱਲੇ ਪਏ ਹੈ, ਮਠਿਆਈ ਜਲੇਬੀਆਂ ਸਭ ਕੁਝ ਅੰਦਰ ਢੇਰ ਲਾਇਆ ਸਟੋਰ ਚ, ਤੇ ਬਾਹਰ ਉਹਨੇ ਸੈਂਪਲ ਰੱਖਿਆ ਹੁੰਦਾ ਵਿਖਾਣ ਲਈ, ਆ ਸੈਂਪਲ ਆ ਖਾ ਕੇ ਵੇ, ਏਦਾਂ ਦਾ ਸਟੋਰ ਅੰਦਰ ਹੈ, ਉਹ ਅੰਦਰ ਹੈ ਸਟੋਰ। ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਸੱਚੇ ਗਿਆਨ ਦਾ ਸੈਂਪਲ ਵਿਖਾ ਦਿੱਤਾ ਵੀ ਇਦਾਂ ਦਾ ਆਵੇ, ਵਿਖਾਇਆ ਏਦਾਂ ਇਕੱਠਾ ਕਰੀਦਾ, ਵੇਖ ਟੇਸਟ ਜਰਾ। ਉਹਦੇ ਲਈ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ, ਸੱਚ ਉਹਦੇ ਤੇ ਖੜੇ, ਤੇ ਮਹਾਰਾਜ ਇਹ ਲੈਣਾ ਕਿੱਥੋਂ ਹੈ? ਕਹਿੰਦੇ ਜਿੰਨਾ ਮਰਜ਼ੀ ਲੈ ਲਓ, ਇਹ ਮੁੱਕਣ ਵਾਲਾ ਖਜ਼ਾਨਾ ਹੀ ਨਹੀਂ। ਆਖੋ ਸਤਨਾਮ, ਜਿੰਨਾ ਮਰਜ਼ੀ ਲੈ ਲਓ, ਹਰ ਚੀਜ਼ ਚੋਂ ਨਵੀਂ ਤੋਂ ਨਵੀਂ ਐਗਜ਼ੈਂਪਲ, ਨਵੀਂ ਤੋਂ ਨਵੀਂ ਐਗਜ਼ੈਂਪਲ, ਨਵੇਂ ਤੋਂ ਨਵਾਂ ਸਾਹਿਬ ਮੇਰਾ ਨੀਤ ਨਵਾਂ ਵਾ ਸਦਾ ਸਦਾ ਦਾ। ਇਸ ਕਰਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਉਹ ਸੱਚਾ ਗਿਆਨ ਹੈ ਜਿਹਦੇ ਬਿਨਾਂ ਸੰਸਾਰ ਡੁੱਬ ਜਾਏਗਾ ਜੇ ਨਹੀਂ ਗਿਆਨ ਲੈਣਗੇ ਤੇ ਡੁੱਬ ਜਾਣਗੇ ਪਰ ਜੇ ਅੱਜ ਲੋਕੀ ਤਰ ਰਹੇ ਨੇ ਨਾ ਉੱਪਰ ਨੇ ਅਕਲ ਨਾਲ ਸਾਡੇ ਤੋਂ ਵੀ ਅੱਗੇ ਨੇ ਇਹਦਾ ਮਤਲਬ ਉਹਨਾਂ ਨੂੰ ਗਿਆਨ ਮਿਲਿਆ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਨੂੰ ਮਿਲਿਆ ਬਾਕੀ ਦੁਨੀਆ ਐਵੇਂ ਤੁਰੀ ਫਿਰਦੀ ਹੈ ਨਹੀਂ ਉਹ ਗਿਆਨ ਕੁਦਰਤੀ ਗਿਆਨ ਹੈ ਜਿਹੜਾ ਉਹ ਸਾਰਿਆਂ ਚ ਕੁਦਰਤ ਸਭ ਪਾਸੇ ਹੈ ਤੇ ਉਹਦਾ ਗਿਆਨ ਵੀ ਸਭ ਪਾਸੇ ਹੈ ਤਾਂ ਕਰਕੇ ਅਸੀਂ ਸੱਚਾ ਗਿਆਨ ਲੈ ਕੇ ਅੱਗੇ ਨੂੰ ਵਧਣਾ ਹੈ ਸਮਝ ਲੈ ਕੇ ਅਕਲ ਲੈ ਕੇ ਆਪਣੇ ਆਪ ਨੂੰ ਚਲਾਉਣਾ ਹੈ ਤੇ ਸਾਡੇ ਗੁਰੂ ਸਾਹਿਬ ਸਾਨੂੰ ਇਹ ਦੱਸ ਕੇ ਗਏ ਨੇ ਵੀ ਏਦਾਂ ਗਿਆਨ ਇਕੱਠਾ ਕਰੀਦਾ ਇਸ ਟਾਈਪ ਦਾ ਇਸ ਤਰ੍ਹਾਂ ਦਾ ਗਿਆਨ ਹੋਣਾ ਚਾਹੀਦਾ ਏਦਾਂ ਇਕੱਠਾ ਕਰ ਜਿੰਨੀ ਟੈਕਨੋਲੋਜੀ ਆ ਰਹੀ ਹੈ ਸਾਇੰਸ ਨੇ ਜਿੰਨੀਆਂ ਕਾਢਾਂ ਕੱਢੀਆਂ ਨੇ ਉਹਨਾਂ ਨੇ ਕੁਦਰਤ ਦਾ ਗਿਆਨ ਲੈ ਕੇ ਕਾਢਾਂ ਕੱਢੀਆਂ ਅੱਗੇ ਤੋਂ ਅੱਗੇ ਨਿਯਮਾਂ ਨੂੰ ਸਮਝ ਕੇ ਉਹਨਾਂ ਨੇ ਕਾਢਾਂ ਕੱਢੀਆਂ ਤਾਂ ਕਰਕੇ ਸੱਚਾ ਗਿਆਨ ਲੈ ਕੇ ਅਸੀਂ ਆਪਣੀ ਕਾਮਨ ਸੈਂਸ ਡਿਵੈਲਪ ਕਰਨੀ ਹੈ ਵੀਰੋ ਬਾਹਰੋਂ ਪਾਣੀ ਪਾਉਣਾ ਤੇ ਅੰਦਰ ਅੰਦਰਲੇ ਪਾਣੀ ਨਾਲ ਕਨੈਕਸ਼ਨ ਬਣਾਓ ਹਰੇਕ ਦੇ ਅੰਦਰ ਹੀ ਖੂਹ ਹੈ ਅੰਦਰ ਖੂਟਾ ਅੰਮ੍ਰਿਤ ਭਰਿਆ ਅੰਦਰੋਂ ਸਭ ਕੁਛ ਨਿਕਲਦਾ ਗੁਰੂ ਗ੍ਰੰਥ ਸਾਹਿਬ ਵੀ ਅੰਦਰੋਂ ਆਏ ਹੈ ਅੰਦਰੋਂ ਆਏ ਹੈ ਇਹ ਜਿੰਨਿਆਂ ਦੀ ਬਾਣੀ ਹੈ ਸਾਰਿਆਂ ਨੇ ਅੰਦਰੋਂ ਵਿਚਾਰ ਕੱਢੇ ਅੰਦਰੋਂ ਧੁਰੇ ਨਾਲ ਕਨੈਕਸ਼ਨ ਜੋੜ ਕੇ ਅੰਦਰੋਂ ਤੇ ਸਾਡੇ ਵੀ ਅੰਦਰ ਉਹੀ ਹੈ ਅਸੀਂ ਕਨੈਕਸ਼ਨ ਜੋੜਨਾ ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਅਸੀਂ ਵੀ ਆਪਣਾ ਨਜ਼ਰੀਆ ਬਣਾਉਣਾ ਅਸੀਂ ਵੀ ਉਹ ਅੰਦਰੋਂ ਕਨੈਕਸ਼ਨ ਜੋੜ ਲੈਣਾ ਤੇ ਫਿਰ ਹੈਰਾਨ ਇਹ ਹੋਵਾਂਗੇ ਕਿ ਇੰਨਾ ਕੁਝ ਹੈ ਮੇਰੇ ਅੰਦਰ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਖਜ਼ਾਨਾ ਖੋਲਿਆ ਹੈਰਾਨ ਹੋਏ ਫਿਰ ਗਰੀਬੀ ਚੁੱਕੀ ਗਈ ਧਨਵਾਨ ਹੋ ਗਏ ਅਮੀਰੀ ਆ ਗਈ ਜੇਬ ਚ ਪੈਸੇ ਨਹੀਂ ਹੋਣ ਜੇਬ ਚ ਨਹੀਂ ਭਾਵੇਂ ਇੱਥੇ ਵਿਚਾਰ ਬਹੁਤ ਵਧੀਆ ਸੋਚ ਬਹੁਤ ਵਧੀਆ ਹੁਣ ਬੰਦਾ ਵੱਡਾ ਹੋ ਗਿਆ ਜਿਨ੍ਹ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ੍ਹ ਕਹਿ ਹਿਰਦੈ ਤੂੰ ਵਸੈ ਹੈ ਤੇ ਨਰ ਗੁਣੀ ਗੀਤ ਗੁਣਾਂ ਦੇ ਸਾਗਰ ਬਣ ਗਏ ਉਹ ਬੰਦੇ ਜਦੋਂ ਖਜ਼ਾਨਾ ਅੰਦਰ ਵਾਲਾ ਮਿਲਿਆ ਸਮਝ ਵਾਲਾ ਮਿਲਿਆ ਅਕਲ ਆ ਗਈ ਐ ਲੱਗਦਾ ਹੁਣ ਅਸੀਂ ਗਰੀਬ ਨਹੀਂ ਰਹੇ ਹੁਣ ਨਾ ਗਰੀਬ ਆਖੋ ਹੁਣ ਤੇ ਹਮ ਧਨਵੰਤ ਪਾਤਸ਼ਾਹ ਸੱਚ ਨਾਏ ਹੁਣ ਅਸੀਂ ਧਨਵਾਨ ਹੋ ਗਏ ਪੈਸਿਆਂ ਵਾਲੇ ਪਾਸਿਓ ਨਹੀਂ ਅਕਲ ਵਾਲੇ ਪਾਸੇ ਸਮਝ ਵਾਲੇ ਪਾਸੇ ਹੁਣ ਹੁਣ ਬੁੱਧੂ ਨਹੀਂ ਬਣਦੇ ਹੁਣ ਦਿਮਾਗ ਚੱਲ ਪਏ ਸਾਡੇ ਅੰਦਰੋਂ ਖਜ਼ਾਨਾ ਮਿਲ ਗਿਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਲੋ ਸੁਣੋ ਇੱਕ ਵਾਰ ਆ ਸ਼ਬਦ ਆਪਾਂ ਬਹੁਤ ਵਾਰ ਪੜ੍ਹਦੇ ਆ ਹਮ ਧਨਵੰਤ ਭਗਤ ਸੱਚ ਨਾਏ ਲੋ
ਹਮ ਧਨਵੰਤ ਭਗਤ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾ ਤਾਂ ਕਛੂ ਨਾ ਮੋਲ ਭਰੇ ਭੰਡਾਰਿਆ ਖੂਟਿਆ ਤੋ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤੂੰ ਖਜ਼ਾਨੇ ਲਿਆ ਰਲਾਏ
ਹਿੱਸੇਦਾਰੀ ਮਿਲ ਗਈ ਉਹ ਖਜ਼ਾਨੇ ਵਿੱਚੋਂ ਜਿਹੜੇ ਬੰਦਿਆਂ ਨੇ ਚੰਗੇ ਲੇਖ ਲਿਖਾ ਲਏ ਮਤਲਬ ਆਪਣੀ ਸੋਚ ਬਦਲ ਲਈ ਆਪਣੇ ਭਾਗ ਲਿਖ ਲਏ ਆਪਣੇ ਪਲੈਨ ਬਣਾਏ ਚੰਗੇ ਵਿਚਾਰ ਬਣਾਏ ਉਹਨਾਂ ਨੂੰ ਵੀ ਹਿੱਸੇਦਾਰੀ ਮਿਲੇਗੀ ਉਹ ਵੀ ਦਿਮਾਗੀ ਬਣ ਸਕਦੇ ਆ ਅਕਲ ਵਾਲੇ ਬਣ ਸਕਦੇ ਆ ਤੁਹਾਡੇ ਚੋਂ ਜਿਹੜੇ ਸੋਚਦੇ ਆ ਮੈਂ ਦਿਮਾਗ ਚਲਾਉਣਾ ਹੈ ਇੱਕ ਨਾ ਇੱਕ ਦਿਨ ਉਹਨਾਂ ਦਾ ਦਿਮਾਗ ਚੱਲੇਗਾ ਤੁਹਾਡੇ ਚੋਂ ਜਿਹੜੇ ਵੀਰ ਸੋਚਦੇ ਆ ਮੈਂ ਜ਼ਿੰਦਗੀ ਦੇ ਵਧੀਆ ਵਧੀਆ ਫੈਸਲੇ ਲੈਣੇ ਨੇ ਜਿਹੜੇ ਸੋਚਦੇ ਆ ਵੀ ਆਪਣਾ ਦਿਮਾਗ ਚਲਾਉਣਾ ਚੱਲੇਗਾ ਉਹਨਾਂ ਦਾ ਜ਼ਰੂਰ ਪਰ ਜਿਹੜੇ ਬੰਦੇ ਸਦਾ ਹੀ ਡਿਪੈਂਡ ਰਹਿੰਦੇ ਆ ਕਦੇ ਕਿਸੇ ਨੂੰ ਪੁੱਛ ਲੈ ਕਦੇ ਕਿਸੇ ਨੂੰ ਪੁੱਛ ਲੈ ਉਹ ਫਿਰ ਹਮੇਸ਼ਾ ਕਿਸੇ ਦੂਜੇ ਦਾ ਮੋਢਾ ਪਾਲਦੇ ਆ ਹਮੇਸ਼ਾ ਕਿਸੇ ਦੂਜੇ ਦਾ ਸਹਾਰਾ ਪਾਲਦੇ ਤੇ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਕਿ ਭਾਈ ਆਪਣੇ ਅੰਦਰੋਂ ਸਾਰਾ ਕੁਝ ਖੋਜੋ ਜੋ ਕੁਝ ਹੈ ਤੁਹਾਡੇ ਅੰਦਰ ਹੈ ਮੈਂ ਬਹੁਤ ਵਾਰੇ ਗੱਲ ਕਰਦਾ ਹੁਣ ਜਹਾਜ਼ ਆਕਾਸ਼ ਵਿੱਚ ਉੱਡਦਾ ਹੈ ਤੇ ਇਹ ਜਹਾਜ਼ ਕਿਸੇ ਬੰਦੇ ਨੇ ਬਣਾਇਆ ਹੀ ਹੈ ਏਦਾਂ ਬੈਠਾ ਰਿਹਾ ਕਈ ਸਾਲ ਦਿਮਾਗ ਨੂੰ ਚਲਾਉਂਦਾ ਰਿਹਾ ਐ ਸੋਚ ਸੋਚ ਕੇ ਸੋਚ ਸੋਚ ਕੇ ਸੋਚ ਸੋਚ ਕੇ ਕੰਸਨਟ੍ਰੇਟ ਕੀਤਾ ਕਈ ਵਾਰੀ ਬਣਾਇਆ ਕਈ ਵਾਰੀ ਢਾਇਆ ਪਹਿਲਾਂ ਕਾਗਜ਼ਾਂ ਤੇ ਨਕਸ਼ੇ ਬਣਾਏ ਹੋਣੇ ਨੇ ਫਿਰ ਉਹਨੇ ਏਦਾਂ ਬਾਹਰ ਬਣਾ ਕੇ ਵੇਖਿਆ ਕਈ ਵਾਰੀ ਡਿੱਗਿਆ ਕਈ ਵਾਰੀ ਸੱਟਾਂ ਖਾਧੀਆਂ ਤੇ ਬਣਾਉਂਦਿਆਂ 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 ਇੱਕ ਦਿਨ ਬਣਾਤਾ ਕਿੱਥੋਂ ਨਿਕਲਿਆ ਬਾਹਰੋਂ ਨਿਕਲਿਆ ਕਿ ਅੰਦਰੋਂ ਬੋਲੋ ਜੀ ਤੇ ਆ ਸਾਊਂਡ ਸਿਸਟਮ ਹੈ ਮੇਰਾ ਸਾਊਂਡ ਤੋਂ ਬੋਲਾਂ ਕਿੰਨੀ ਦੂਰ ਮੇਰੀ ਆਵਾਜ਼ ਜਾਏਗੀ ਦਸ ਬੰਦਿਆਂ ਨੂੰ ਸੁਣੇਗੀ ਸੌ ਬੰਦੇ ਨੂੰ ਸੁਣਾ ਲਾਂਗਾ ਦਸ ਹਜ਼ਾਰ ਬੰਦੇ ਨੂੰ ਸੁਣ ਜਾਂਦੀ ਹੈ ਤੇ ਕਿਸੇ ਬੰਦੇ ਨੇ ਸਾਊਂਡ ਸਿਸਟਮ ਬਣਾਇਆ ਇਹ ਕਿੱਥੋਂ ਆਇਆ ਬਾਹਰੋਂ ਕਿ ਅੰਦਰੋਂ ਗੱਜ ਕੇ ਆ ਵੱਡੀਆਂ ਵੱਡੀਆਂ ਕਾਢਾਂ ਜਿੰਨਾ ਆਪਰੇਸ਼ਨ ਕਰਨੇ ਕੀਤੇ ਹੈ ਕਰਦੇ ਹੈ ਹਰ ਚੀਜ਼ ਖੋਲ ਖੋਲ ਕੇ ਰੱਖ ਦਿੰਦੇ ਹੈ ਇਹ ਸਭ ਅੰਦਰੋਂ ਆਇਆ ਆ ਫੋਨ ਆ ਗਏ ਅੰਦਰੋਂ ਆਇਆ ਪੰਦਰਾਂ ਪੰਦਰਾਂ ਦਿਨ ਚਿੱਠੀ ਨਹੀਂ ਸੀ ਪਹੁੰਚਦੀ ਮਰ ਜਾਂਦਾ ਸੀ ਅਗਲੇ ਤਾਂ ਪਤਾ ਹੀ ਨਹੀਂ ਸੀ ਲੱਗਦਾ ਪਰ ਸਭ ਕੁਝ ਅੰਦਰੋਂ ਕਾਢਾਂ ਕੱਢੀਆਂ ਸਾਰਾ ਕੁਛ ਅੰਦਰੋਂ ਆ ਰਿਹਾ ਸਭ ਕੁਛ ਅੰਦਰੋਂ ਆਉਂਦਾ ਹੈ ਜਿੱਦਾਂ ਦਾ ਕਿਸੇ ਦਾ ਇੰਟਰਸਟ ਹੈ ਜਿੱਦਾਂ ਦਾ ਜਿਹਦਾ ਸ਼ੌਂਕ ਹੈ ਜਿੱਦਾਂ ਦਾ ਜਿਹੜਾ ਭਗਤ ਬਣ ਗਿਆ ਫੈਨ ਬਣ ਗਿਆ ਜਿਸ ਤਰੀਕੇ ਦੀ ਸੋਚ ਰੱਖਦਾ ਉਦਾਂ ਦੇ ਉਹਨੂੰ ਆਈਡੀਏ ਆਉਣ ਲੱਗ ਜਾਂਦੇ ਆ ਆਈਡੀਏ ਉਦਾਂ ਦੇ ਆਉਣੇ ਆ ਜਿੱਦਾਂ ਦਾ ਤੁਹਾਡਾ ਇੰਟਰਸਟ ਹੈ ਤੁਹਾਡਾ ਸ਼ੌਂਕ ਹੈ ਜਿੱਦਾਂ ਦੀ ਡਿਮਾਂਡ ਕਰਦੇ ਆ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਅਸੀਂ ਡਿਮਾਂਡ ਹੀ ਇਹ ਕਰਦੇ ਆ ਵੀ ਮੈਨੂੰ ਤਾਸ਼ ਖੇਡਣੀ ਆਉਂਦੀ ਆ ਮੇਰੀ ਹੋਰ ਇੱਛਾ ਹੀ ਨਹੀਂ ਕੋਈ ਬਸ ਓਕੇ ਗੱਲ ਖਤਮ ਹੈ ਬਸ ਤਾਸ਼ ਹੀ ਆਉਂਦੀ ਹੈ ਫਿਰ ਸ਼ਰਾਬ ਕੱਢਣ ਦਾ ਤਰੀਕਾ ਆ ਗਿਆ ਉਹ ਵੀ ਆ ਹੀ ਗਿਆ ਇੰਨਾ ਹੀ ਸਿੱਖਿਆ ਪਰ ਜਿਹੜੇ ਬੰਦਿਆਂ ਨੇ ਇਹਨੂੰ ਵਰਤਣਾ ਚਾਹਿਆ ਉਹਨਾਂ ਦੇ ਉੱਤੇ ਬੜਾ ਕੁਝ ਕੱਢਿਆ ਉਹਨਾਂ ਨੇ ਇਹਦੇ ਤੋਂ ਆਪਣੇ ਆਪ ਨੂੰ ਡਿਵੈਲਪ ਕੀਤਾ ਤਾਂ ਕਰਕੇ ਜੇ ਅਸੀਂ ਸਮਝਣ ਵਾਲੇ ਪਾਸੇ ਤੁਰਾਂਗੇ ਭਾਈ ਤੇ ਸਾਡੀ ਵੀ ਸਮਝ ਡਿਵੈਲਪ ਹੋ ਸਕਦੀ ਹੈ ਅਸੀਂ ਵੀ ਉਹ ਖਜ਼ਾਨੇ ਤੱਕ ਪਹੁੰਚ ਸਕਦੇ ਹਾਂ ਅਸੀਂ ਅਕਲ ਵਾਲੇ ਬਣ ਜਾਈਏ ਉਹ ਤੇ ਮੰਨਿਆ ਮਨਾਇਆ ਹੀ ਹੈ ਰੱਬ ਕਿੱਥੇ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਆਪਾਂ ਪੜ੍ਹ ਕੇ ਹਟੇ ਹਾਂ ਰੱਬ ਤੇ ਮਨਾਇਆ ਮਨ ਜਾਂਦਾ ਪਰ ਮਨ ਨੂੰ ਮਨਾਉਣਾ ਔਖਾ ਏ ਰੱਬ ਤੇ ਮਨਾਇਆ ਮਨ ਜਾਂਦਾ ਪਰ ਮਨ ਨੂੰ ਮਨਾਉਣਾ ਔਖਾ ਏ ਰੱਬ ਤੇ ਮਨਾਇਆ
ਮਨ ਜਾਂਦਾ ਮਨ ਨੂੰ ਮਨਾਉਣਾ ਔਖਾ ਏ
ਰੱਬ ਤੇ ਮਨਾਇਆ
ਮਨ ਜਾਂਦਾ ਮਨ ਨੂੰ ਮਨਾਉਣਾ ਔਖਾ ਏ
ਹਾਂਜੀ ਰੱਬ ਆਪਾਂ ਕਿੰਨੀ ਵਾਰੇ ਗੱਲ ਕਰਦੇ ਆ ਵੀ ਰੱਬ ਕਿਤੇ ਬਾਹਰ ਹੈ ਕਿ ਕੁਦਰਤ ਦੇ ਵਿੱਚ ਹੀ ਹੈ ਗੱਜ ਕੇ ਜੀ ਕੁਦਰਤ ਦੇ ਵਿੱਚ ਆਪਣੇ ਵਿੱਚ ਆਪਾਂ ਕਿਹਾ ਗੁਰੂ ਨਾਨਕ ਪਹਿਲੇ ਪਹਿਲਿਆਂ ਕੋਲ ਗਏ ਕਹਿੰਦੇ ਮਹਾਰਾਜ ਰੱਬ ਨੂੰ ਮਿਲਾਓ ਜੀ ਰੱਬ ਨੂੰ ਵੇਖਣਾ ਹੈ ਰੱਬ ਨਾਲ ਕਿਵੇਂ ਸਾਂਝ ਬਣੇ ਪਹਿਲਿਆਂ ਨੇ ਕਿਸੇ ਨੇ ਕਿਹਾ ਅੱਖਾਂ ਬੰਦ ਕਰਕੇ ਬਹਿ ਜਾ ਇੱਦਾਂ ਮਿਲਦਾ ਕੋਈ ਕਹਿੰਦਾ ਐਵੇਂ ਮਿਲਣਾ ਕੋਈ ਕਹਿੰਦਾ ਐਵੇਂ ਮਿਲਣਾ ਤੇ ਜਦੋਂ ਸਾਡੇ ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਗੁਰੂ ਨਾਨਕ ਨੂੰ ਪੁੱਛਿਆ ਮਹਾਰਾਜ ਰੱਬ ਨੂੰ ਮਿਲਣਾ ਕਬੀਰ ਜੀ ਨੂੰ ਪੁੱਛਿਆ ਰੱਬ ਨੂੰ ਮਿਲਣਾ ਹੈ ਉਹ ਕਹਿੰਦੇ ਰੱਬ ਵੇਖਣਾ
ਹਾਂ
ਕਹਿੰਦੇ ਬਸ ਆ ਵੇਖ ਲੈ ਬਲਿਹਾਰੀ ਕੁਦਰਤ ਵਸਿਆ ਇਹਦੇ ਚ ਹੀ ਵੇਖ ਸਾਡਾ ਰੱਬ ਇਹਦੇ ਵਿੱਚ ਹੀ ਹੈ ਆਹ ਹੀ ਹੈ ਬਲਿਹਾਰੀ ਕੁਦਰਤ ਇਹ ਜਗ ਸੱਚੇ ਕੀ ਹੈ ਸੱਚੇ ਕਾ ਵਿੱਚ ਵਾਸ ਇਹਦੇ ਚ ਹੀ ਹੈ ਇਹਦਾ ਅੰਤ ਹੈ ਨਹੀਂ ਕਿਵੇਂ ਕੰਮ ਕਰਦਾ ਤੂੰ ਨਹੀਂ ਆਈਡੀਆ ਲਾ ਸਕਦਾ ਬੜਾ ਮੁਸ਼ਕਲ ਹੈ ਇੱਕ ਹੀ ਧਰਤੀ ਹੈ ਮਿਰਚ ਵੀ ਉੱਥੇ ਹੀ ਹੈ ਤੇ ਗੰਨਾ ਵੀ ਉੱਥੇ ਹੀ ਹੈ ਇੱਕ ਮਿੱਠਾ ਹੈ ਇੱਕ ਕੌੜਾ ਹੈ ਤਾਕਤ ਦੋਵੇਂ ਧਰਤੀ ਚੋਂ ਲੈਂਦੇ ਨੇ ਲੱਭ ਲਿਆ ਰੱਬ ਲੱਭਦੇ ਫਿਰਦੇ ਆ ਰੱਬ ਮਿਲੇਗਾ ਮੈਂ ਹੈਰਾਨ ਹੋਵਾਂਗਾ ਤੂੰ ਇਹ ਵੇਖ ਕੇ ਹੈਰਾਨ ਕਿਉਂ ਨਹੀਂ ਹੁੰਦਾ ਤੈਨੂੰ ਹੁਣ ਹੈਰਾਨੀ ਕਿਉਂ ਨਹੀਂ ਹੁੰਦੀ ਜਿਹੜਾ ਬਾਬਾ ਨਾਨਕ ਰੱਬ ਵਿਖਾਉਂਦਾ ਇਹਨੂੰ ਵੇਖ ਕੇ ਰੱਜ ਗਿਆ ਪੂਰੀ ਪੈ ਗਈ ਹੈ ਕਿਵੇਂ ਧਰਤੀ ਘੁੰਮਦੀ ਹੈ ਇੱਕ ਨਿਜਮ ਦੇ ਅੰਦਰ ਕਿਵੇਂ ਰੋਜ਼ ਧਰਤੀ ਚੱਕਰ ਲਾਉਂਦੀ ਹੈ, ਕਿਵੇਂ ਚੰਦਰਮਾ ਧਰਤੀ ਦਾ ਚੱਕਰ ਲਾਉਂਦਾ ਹੈ, ਕਿਵੇਂ ਇੰਨੇ ਤਾਰੇ, ਕਿਵੇਂ ਸਾਰਾ ਕੁਝ ਹੋ ਰਿਹਾ ਹੈ, ਤੇ ਵੇਖ ਕੇ ਵਿਸਮਾਦ ਹੁੰਦਾ, ਬੰਦਾ ਹੈਰਾਨ ਹੀ ਹੋਈ ਜਾਂਦਾ, ਵਾਹ ਵਾਹ ਅਸੀਂ ਰੱਬ ਲੱਭਣਾ। ਤੇ ਗੁਰੂ ਸਾਹਿਬ ਨੇ ਕਿਹਾ ਵੇਖ ਲੈ ਬਲਿਹਾਰੀ ਕੁਦਰਤ ਇਹਨੂੰ ਵੇਖ ਲੈ। ਅਸੀਂ ਜੀ ਰੱਬ ਨਾਲ ਸਾਂਝ ਬਣਾਉਣੀ ਕਿ ਇਹਦੇ ਨਾਲ ਬਣਾ, ਇਸੇ ਨਾਲ ਇਸੇ ਨੂੰ ਸਮਝ, ਇਸੇ ਨੂੰ ਜਾਣ। ਤੇ ਹੁਣ ਮੈਂ ਬੇਨਤੀ ਕਰਦਾ ਵੀ ਜਿਹੜੀ ਮੈਂ ਗੱਲ ਕੀਤੀ ਵੀ ਰੱਬ ਤੇ ਮਨਾਇਆ ਮਨ ਜਾਂਦਾ, ਹੁਣ ਰੱਬ ਤੇ ਮੰਨਿਆ ਮਨਾਇਆ ਹੀ ਹੈ, ਕਿਵੇਂ ਭਲਾ ਮਨ ਨੂੰ ਮਨਾਉਣਾ ਔਖਾ ਹੈ। ਤੁਹਾਡੇ ਚੋਂ ਮੇਰਾ ਕੋਈ ਵੀਰ ਧਿਆਨ ਨਾਲ ਸੁਣਿਓ ਗੱਲ, ਜਵਾਬ ਦਿਓ। ਮੈਂ ਅੱਗੇ ਵੀ ਦੁਆਨ ਸੁਣਦੇ ਨੇ ਜਿਹੜੇ ਨੈੱਟ ਤੇ, ਉਹਨਾਂ ਨੂੰ ਪਤਾ ਹੈ ਵੀ ਜੇ ਤੁਹਾਡੇ ਚੋਂ ਕੋਈ ਮੇਰਾ ਵੀਰ ਅੱਜ ਜਿਹੜਾ ਨੌਜਵਾਨ ਬੈਠਾ, ਜੇ ਕਹੇ ਮੈਂ ਜਿੰਮ ਕਰਾਂਗਾ, 2 ਘੰਟੇ ਜਿੰਮ ਚਲਾਵਾਂਗਾ, 2 ਘੰਟੇ ਜਿੰਮ ਚਲਾਵਾਂਗਾ, ਸਾਲ ਡੇਢ ਸਾਲ, 2 ਸਾਲ, 2 ਸਾਲ ਲਾਵਾਂਗਾ, ਤੇ ਦੱਸੋ ਉਹਦੇ ਵੱਡੇ ਵੱਡੇ ਡੌਲੇ ਬਣਨਗੇ ਕਿ ਨਹੀਂ ਬਣਨਗੇ, ਬੋਲੋ। ਡੌਲਿਆਂ ਦੀ ਦਾਤ ਕੁਦਰਤ ਦੇਏਗੀ ਕਿ ਨਹੀਂ ਦੇਏਗੀ, ਰੱਬ ਕਹਿ ਲਓ। ਚਲੋ ਕੁਦਰਤ ਮੰਨੀ ਮਨਾਈ ਹੈ, ਪਰ ਮਨਾਉਣਾ ਕਿਹਨੂੰ ਪੈਣਾ ਫਿਰ, ਬੋਲੋ। ਮਨ ਲੋ ਉਹ ਤੇ ਬੈਠੀ ਹੈ ਤਿਆਰ ਵੀ ਆ ਜਾ, ਪਰ 2 ਘੰਟੇ ਰੋਜ਼ ਲਾਏਗਾ, 2 ਸਾਲ ਲੱਗਣਗੇ। ਆ ਵੱਡੇ ਵੱਡੇ ਪਹਿਲਵਾਨਾਂ ਨੂੰ ਵੇਖ ਲੈ, ਵੱਡੇ ਵੱਡੇ ਬੰਦਿਆਂ ਨੂੰ ਵੇਖ ਲੈ, ਰਿਕੁਆਇਰਮੈਂਟ ਹੈ, ਮੇਰੀਆਂ ਸ਼ਰਤਾਂ ਨੇ ਪੂਰੀਆਂ ਕਰਦੇ ਤੇ ਲੈ ਜਾ। ਅੰਬੈਸੀ ਤੇ ਮੰਨੀ ਮਨਾਈ ਹੈ, ਕੈਨੇਡਾ ਵਾਲੇ ਕਹਿੰਦੇ ਅਸੀਂ ਤਿਆਰ ਬੈਠੇ ਹਾਂ ਵੀਜ਼ਾ ਦੇਣ ਨੂੰ, ਸਾਰੇ ਕਾਗਜ਼ ਪੱਤਰ ਪੂਰੇ ਕਰ ਰਿਹਾ, ਲਿਆ ਤੇ ਵੀਜ਼ਾ ਲੈ ਜਾ। ਮੰਨੀ ਮਨਾਈ ਹੈ, ਅੰਬੈਸੀ ਤੇ ਨਹੀਂ ਭੱਜਦੀ, ਸਾਡੇ ਕਾਗਜ਼ ਪੂਰੇ ਨਹੀਂ, ਸਾਡੇ ਡਾਕੂਮੈਂਟਸ ਪੂਰੇ ਨਹੀਂ, ਸ਼ਰਤ ਨਹੀਂ ਪੂਰੀ ਕਰ ਸਕੇ, ਰਿਕੁਆਇਰਮੈਂਟਸ ਪੂਰੀਆਂ ਨਹੀਂ ਕਰ ਸਕੇ। ਕੁਦਰਤ ਦੀ ਤੇ ਸ਼ਰਤ ਹੈ, ਪੂਰੀ ਕਰ ਲੈ ਤੇ ਲੈ ਜਾ, ਆ ਜਾ ਪ੍ਰਸ਼ਾਦ ਲੈ ਜਾ, ਲੈ ਆ ਤੇ ਸਹੀ। ਸ਼ਰਤ ਨਹੀਂ ਪੂਰੀ ਹੋ ਰਹੀ, ਪ੍ਰੋਬਲਮ ਇਹ ਹੈ, ਉਹ ਤੇ ਮੰਨਿਆ ਬਣਾਇਆ ਹੀ ਹੈ, ਰੱਬ ਦੀ ਕੋਈ ਨਾਰਾਜ਼ਗੀ ਨਹੀਂ। ਜਿਹਨੂੰ ਕੁਦਰਤ ਦੇ ਵਿੱਚ ਅਸੀਂ ਮੰਨਦੇ ਹਾਂ, ਕੁਦਰਤ ਦਾ ਨਿਯਮ ਬੇਲਿਹਾਜ਼ ਹੈ। ਤੁਸੀਂ ਸੋਚ ਕੇ ਦੱਸੋ ਵੀ ਮੈਂ, ਮੈਨੂੰ ਲੋਕੀ ਕਹਿੰਦੇ ਭਾਈ ਸਾਹਿਬ ਕੋਈ ਬਾਬਾ ਜੀ ਵੀ ਕਹੇਗਾ, ਮੈਂ ਚੋਲਾ ਪਾਇਆ 20 ਸਾਲ ਤੋਂ ਮੈਂ ਪ੍ਰਚਾਰ ਕਰਨਾ, 20 ਸਾਲ ਹੋ ਗਏ ਨਾ ਮੈਨੂੰ, ਤੇ 25 ਸਾਲ ਦਾ ਮੈਂ ਚੋਲਾ ਪਾਈ ਫਿਰ ਮੈਂ ਦਿਨ ਰਾਤ ਪ੍ਰਚਾਰ ਕਰਨੇ ਆ, ਪਰ ਮੇਰੇ ਵਾਸਤੇ ਕੁਦਰਤ ਰਿਆਇਤ ਕਰੇਗੀ ਵੀ ਐਂ ਕਰ, ਬਾਕੀਆਂ ਦੇ ਡੌਲੇ ਤੇ ਆਉਣਗੇ 2-2 ਘੰਟੇ ਜਿੰਮ ਲਾ ਕੇ, ਚੱਲ ਤੂੰ 15 ਮਿੰਟ ਲਾ ਲਿਆ ਕਰ, ਡੌਲੇ ਤੇਰੇ ਉੱਡੇ ਹੀ ਬਣ ਜਾਣਗੇ। ਬਣਦੀ ਹੈ ਗੱਲ, ਹੋ ਸਕਦਾ ਹੈ, ਗੱਜ ਕੇ ਯਾਰ ਸਿੰਘੋ ਗੱਜ ਕੇ। ਕੁਦਰਤ ਨਿਰਵੈਰ ਹੈ, ਉਹਨੇ ਤਰਸ ਨਹੀਂ ਕਰਨਾ ਵੀ ਤੂੰ ਮੇਰਾ ਹੇਜਲਾ ਬਣਿਆ ਫਿਰਦਾ, ਤੂੰ ਕਵੇਂ ਵੀ ਮੈਂ ਕੀਰਤਨ ਕਰਦਾ ਮੇਰੇ ਤੇ ਤਰਸ ਕਰਕੇ, ਤੇ ਨਹੀਂ, ਮੇਰੀ ਸ਼ਰਤ ਤੈਨੂੰ ਵੀ ਪੂਰੀ ਕਰਨੀ ਪੈਣੀ ਹੈ। ਤੇ ਜੇ ਕੀਰਤਨ ਕਰਨ ਵਾਲਿਆ, ਕਥਾ ਕਰਨ ਵਾਲਿਆ, ਲੱਡੂ ਤੇ ਲੋਕਾਂ ਦੇ ਘਰਾਂ ਦੇ ਖਾ ਖਾ ਕੇ ਗੁਲਾਬ ਜਾਮਣ ਤੂੰ ਵੀ ਖਾਣੇ ਨੇ, ਤੇ ਮੋਟਾ ਤੂੰ ਵੀ ਹੋਣਾ, ਤੇ ਸ਼ੂਗਰ ਤੈਨੂੰ ਵੀ ਹੋਣੀ ਹੈ, ਬੀਪੀ ਤੈਨੂੰ ਵੀ ਹੋਣਾ, ਸਭ ਕੁਝ ਹੋਣਾ ਹੀ ਹੋਣਾ, ਮੈਂ ਤਰਸ ਨਹੀਂ ਕਰਦੀ। ਰੱਬ ਨਿਰਵੈਰ ਨਿਜਮ ਨਿਜਮ ਕੋ ਰੱਬ, ਲਾਅ ਆਫ ਨੇਚਰ, ਕੁਦਰਤ ਦਾ ਕਾਨੂੰਨ, ਕੋਈ ਤਰਸ ਨਹੀਂ ਮੇਰੇ ਤੇ। ਤੈਨੂੰ ਕੀ ਲੱਗਦਾ ਤੇਰੇ ਤੇਰੇ ਤੇ ਤਰਸ ਕਰ ਲੇਗਾ ਵੀ ਤੇਰੇ ਪਾਠ ਵੇਖ ਕੇ, ਜੇ ਤਰਸ ਕਰਦਾ ਹੁੰਦਾ ਸਾਡੇ ਤੇ ਤਰਸ ਹੋਣਾ ਚਾਹੀਦਾ ਸੀ ਵੀ ਇਹ ਤੇ ਪਾਠ ਕਰਨ ਵਾਲੇ ਬੰਦੇ ਨੇ, ਗੁਰਦੁਆਰੇ ਰਹਿਣ ਵਾਲੇ ਬੰਦੇ ਨੇ, ਇਹਨੂੰ ਸ਼ੂਗਰ ਨਹੀਂ ਦੇਣੀ, ਇਹਦਾ ਢਿੱਡ ਨਹੀਂ ਵਧਣਾ ਚਾਹੀਦਾ ਜਿੰਨਾ ਮਰਜ਼ੀ ਖਾ ਲੈ। ਬੰਦੇ ਦੇ ਗੋਡੇ ਜਾਮ ਹੋਏ ਪਏ ਨੇ, ਤੁਰਿਆ ਜਾਂਦਾ ਨਹੀਂ। ਕੁਦਰਤ ਦਾ ਨਿਯਮ ਕਿਸੇ ਨੂੰ ਮਾਫ ਨਹੀਂ ਕਰਦਾ, ਉਹਦਾ ਵਿਧਾਨ ਉਹ ਤੇ ਸ਼ਰਤ ਹੈ। ਤੇ ਵੀਰਾ ਸ਼ਰਤ ਜਿਹੜੀ ਤੇਰੇ ਤੇ ਹੈ ਉਹੀ ਮੇਰੇ ਤੇ ਹੈ, ਜਿਹੜੀ ਮੇਰੇ ਤੇ ਹੈ ਉਹੀ ਤੇਰੇ ਤੇ ਹੈ, ਇਹ ਤੇ ਸ਼ਰਤ ਹੈ। ਤੇ ਫਿਰ ਆਪਾਂ ਰੱਬ ਨੂੰ ਮਨਾਉਣ ਲੱਗੀਏ ਕਿ ਸ਼ਰਤ ਪੂਰੀ ਕਰਨ ਵਾਲੇ ਪਾਸੇ ਧਿਆਨ ਦਈਏ, ਹੁਣ ਇਹਦੇ ਤੇ ਗੱਲ ਸੁਣ ਕਰੋ। ਸਾਡੇ ਸਮਾਜ ਨੂੰ ਇਹ ਦੱਸਿਆ ਜਾਂਦਾ ਹੈ ਵੀ ਰੱਬ ਨੂੰ ਮਨਾ, ਚਾਹੀਦਾ ਇਹ ਹੈ ਵੀ ਤੇਰੀਆਂ ਗਲਤੀਆਂ ਨੇ, ਤੂੰ ਆਪਣੇ ਆਪ ਨੂੰ ਮਨਾ, ਉਹ ਤੇ ਮੰਨਿਆ ਹੀ ਪਿਆ ਸੀ। ਹੁਣ ਤੁਸੀਂ ਮੈਨੂੰ ਦੱਸੋ ਵੀ ਅਮਰੀਕਾ ਜਿਵੇਂ ਹੁਣ ਬੰਦੇ ਨੇ ਮਿਹਨਤ ਕੀਤੀ ਤੇ ਕੁਦਰਤ ਨੇ ਡੌਲੇ ਦੇ ਦਿੱਤੇ, ਜਿਹਨੇ ਨਹੀਂ ਕੀਤੀ ਉਹਨੂੰ ਨਹੀਂ ਮਿਲੇ। ਹੁਣ ਵੇਖੋ ਅਮਰੀਕਾ ਵਾਲਿਆਂ ਨੇ ਮਿਹਨਤ ਕੀਤੀ ਸਿਸਟਮ ਵਧੀਆ ਬਣ ਗਿਆ, ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ ਭਾਰਤ ਦਾ ਸਿਸਟਮ ਨਹੀਂ ਬਣਿਆ। ਅਗਲਿਆਂ ਨੇ ਸੜਕਾਂ ਤੇ ਐਂਗਲ ਲਾ ਲਏ, ਹੁਣ ਬੰਦੇ ਨਹੀਂ ਮਰਦੇ, ਐਕਸੀਡੈਂਟ ਨਹੀਂ ਹੁੰਦੇ ਗੱਡੀਆਂ 'ਚ, ਐ ਗਾਵਾਂ ਨਹੀਂ ਆ ਚੜ੍ਹਦੀਆਂ ਭੱਜ ਕੇ, ਮਰਨੋਂ ਹਟ ਗਏ, ਸਿਸਟਮ ਬਦਲ ਲਿਆ। ਤੇ ਆਪਾਂ ਸ਼ਰਤ ਪੂਰੀ ਨਹੀਂ ਕੀਤੀ, ਨਹੀਂ ਹੋਇਆ, ਉਹ ਤੇ ਦਿਆਲ ਹੈ। ਸੁਣੋ ਇੱਧਰ ਪਿਆਰਿਓ, ਕੁਦਰਤ ਨਹੀਂ ਕਿਸੇ ਨਾਲ, ਵੇਖੋ ਫਿਰ ਤੇ ਉਹਨੂੰ ਸਾਡੇ ਤੇ ਤਰਸ ਕਰਨਾ ਚਾਹੀਦਾ ਸੀ ਵੀ ਪਾਠ ਤੇ ਇੰਡੀਆ ਵਾਲੇ ਜ਼ਿਆਦਾ ਕਰਦੇ ਆ, ਗੰਗਾ ਤੇ ਇੱਥੇ ਵਹਿੰਦੀ ਹੈ, ਇੰਡੀਆ 'ਚ ਗੰਗਾ ਹੈ, ਇੰਡੀਆ ਦੇ ਵਿੱਚ ਧਾਮ ਨੇ, ਇੰਡੀਆ ਦੇ ਵਿੱਚ ਸਰੋਵਰ ਨੇ, ਇੰਡੀਆ ਦੇ ਵਿੱਚ ਇੰਨੇ ਗੁਰੂ ਪੀਰ ਹੋਏ ਹੈ, ਇੰਡੀਆ ਵਾਲਿਆਂ ਤੇ ਜ਼ਿਆਦਾ ਕਿਰਪਾ ਕਰੋ। ਉਹ ਕਹਿੰਦੇ ਕੁਦਰਤ ਕਹਿੰਦੀ ਹੈ, ਰੱਬ ਕਹਿੰਦਾ ਹੈ, ਮੇਰੀ ਸ਼ਰਤ ਪੂਰੀ ਨਹੀਂ ਕਰਦੇ, ਮੈਂ ਕਿਰਪਾ ਸ਼ਰਤ ਪੂਰੀ ਕਰਨ ਵਾਲੇ ਤੇ ਕਰਦਾ, ਮੈਂ ਇਹ ਨਹੀਂ ਵੇਖਦਾ। ਜੇ ਇੰਡੀਆ ਇਹਨਾਂ ਨੇ ਸੋਹਣਾ ਬਣਾਉਣਾ ਤੇ ਸ਼ਰਤ ਪੂਰੀ ਕਰਨ ਮੇਰੀ, ਅਮਰੀਕਾ ਵਾਲਿਆਂ ਨੇ ਸ਼ਰਤ ਪੂਰੀ ਕੀਤੀ ਹੈ, ਇੰਡੀਆ ਵਾਲਿਆਂ ਨੇ ਸ਼ਰਤ ਪੂਰੀ ਨਹੀਂ ਕੀਤੀ। ਹੁਣ ਮੈਂ ਕਹਾਂ ਰੱਬਾ ਮੇਰੇ ਤੇ ਕਿਰਪਾ ਕਰ, ਖਾਂ ਮੈਂ ਤੇ ਜਿੰਮ ਕਰਨ ਤੋਂ ਬਿਨਾਂ ਹੀ ਮੈਨੂੰ ਡੋਲੇ ਦੇ ਦੇ, ਕਹਿੰਦੇ ਸ਼ਰਤ ਪੂਰੀ ਕਰ, ਨਹੀਂ ਤੇ ਐ ਨਹੀਂ ਮਿਲਦਾ। ਸਮਝਦੇ ਹੋ ਗੱਲ ਭਾਈ, ਆਉਂਦੀ ਹੈ ਤੁਹਾਡੇ ਦਿਮਾਗ 'ਚ ਗੱਲ? ਜੇ ਇਹ ਨੁਕਤਾ ਸਮਝ ਆ ਜਾਏ ਫਿਰ ਅਸੀਂ ਰੱਬ ਨੂੰ ਮਨਾਉਣ ਦੇ ਚੱਕਰ ਨੂੰ ਛੱਡੋ, ਰੱਬ ਨਿਯਮ ਹੈ, ਲਾਅ ਆਫ ਨੇਚਰ, ਆਪਣੇ ਆਪ ਨੂੰ ਮਨਾਉਣ ਤੇ ਜ਼ੋਰ ਲਾਓ। ਬੱਚਾ ਨਹੀਂ ਹੋਇਆ ਇਹਦਾ ਮਤਲਬ ਸ਼ਰਤ ਪੂਰੀ ਨਹੀਂ ਕਰ ਰਿਹਾ ਤੂੰ, ਰੱਬ ਦੇ ਨਿਯਮ 'ਚ ਕੋਈ ਫਰਕ ਨਹੀਂ। ਗੁਆਂਢੀ ਦੇ ਕਿਵੇਂ ਹੋ ਗਿਆ, ਤੇਰੇ ਭਰਾ ਦੇ ਕਿਵੇਂ ਹੋ ਗਿਆ, ਤੇਰੀ ਭੈਣ ਘਰ ਬੱਚਾ ਕਿੱਦਾਂ ਹੋ ਗਿਆ, ਤੇਰੇ ਤੋਂ ਸ਼ਰਤ ਕਿੱਥੇ, ਸ਼ਰਤ ਵਿੱਚ ਕਮੀ ਹੈ। ਉਹਦੇ ਵਾਸਤੇ ਜਿਹੜੀ ਰਿਕੁਆਇਰਮੈਂਟ ਹੈ, ਜਿਹੜੀ ਉਹਨੇ ਸ਼ਰਤ ਰੱਖੀ ਹੈ ਉਹ ਪੂਰੀ ਕਰ। ਹੋ ਸਕਦਾ ਤੇਰੇ 'ਚ ਕਮੀ ਹੋਵੇ, ਹੋ ਸਕਦਾ ਤੇਰੇ ਘਰ ਵਾਲੀ 'ਚ ਹੋਵੇ, ਉਹਦੇ ਵਾਸਤੇ ਡਾਕਟਰ ਕੋਲ ਜਾ, ਗੱਲ ਕਰ, ਖੁਰਾਕ ਖਾ, ਜੋ ਕਰਨਾ ਕਰ, ਸ਼ਰਤ ਪੂਰੀ ਕਰ ਦੇ, ਉਹ ਤੇ ਤਿਆਰ ਬੈਠਾ। ਆਖੋ ਸਤਨਾਮ, ਫਿਰ ਗੱਜ ਕੇ ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਪਕੜ ਜਾਈ ਗੱਲ, ਹੁਣ ਮੈਂ ਆਖਾਂ ਮੈਂ ਤੇ ਪਾਠ ਕਰਨਾ, ਮੇਰੇ ਤੇ ਬੱਚਾ ਨਹੀਂ ਭਾਈ, ਮੈਂ 20 ਸਾਲ ਆਵਾਂ ਭਾਵੇਂ 40 ਲਾ ਦੇ, ਜੇ ਸ਼ਰਤ ਮੇਰੇ ਤੋਂ ਪੂਰੀ ਨਾ ਹੋਈ ਤੇ ਨਹੀਂ ਹੋਣਾ। ਜਿਵੇਂ ਡੋਲੇ ਨਹੀਂ ਏਦਾਂ ਬੱਚਾ ਨਹੀਂ, ਏਦਾਂ ਹੀ ਹੈ ਬਸ। ਤੇ ਜਦੋਂ ਸ਼ਰਤ ਪੂਰੀ ਕਰਦਾ ਕੋਈ, ਸ਼ਰਤ ਪੂਰੀ ਹੋ ਗਈ ਕੁਦਰਤ ਦੀ, ਮੰਗੋ ਭਾਵੇਂ ਨਾ ਮੰਗੋ, ਉਹਨੇ ਦੇਣਾ ਹੀ ਦੇਣਾ। ਕਾਮਰੇਡ ਰੱਬ ਨੂੰ 10-10 ਗਾਲਾਂ, ਰੱਬ ਹੁੰਦੇ ਹੀ ਨਹੀਂ, ਕਾਮਰੇਡ ਰੱਬ ਨੂੰ ਮੰਨਦੇ? ਗੱਜ ਕੇ ਦੱਸੋ, ਤੇ ਬੱਚੇ ਉਹਨਾਂ ਦੇ ਹੋ ਨਹੀਂ ਜਾਂਦੇ? ਸ਼ਰਤ ਪੂਰੀ ਹੋ ਗਈ, ਉਹ ਕਹਿੰਦਾ ਮੈਨੂੰ ਗਾਲਾਂ ਕੱਢ ਪਾਵੇਂ, ਮੇਰੀ ਸ਼ਰਤ ਪੂਰੀ ਕਰਦੇ ਬੱਚਾ ਦਿਆਂਗਾ। ਕੁਦਰਤ ਕਹਿੰਦੀ ਹੈ ਮੈਂ ਮੇਰੀ ਸ਼ਰਤ ਪੂਰੀ ਕਰ, ਹੋਏਗਾ, ਸ਼ਰਤ ਪੂਰੀ ਕਰਕੇ ਮੈਨੂੰ ਗਾਲਾਂ ਕੱਢੀ ਜਾ, ਮੈਂ ਤੈਨੂੰ ਬੱਚਾ ਦੇਣਾ ਹੀ ਦੇਣਾ, ਤੇ ਸ਼ਰਤ ਮੇਰੀ ਪੂਰੀ ਨਾ ਕਰ, ਮੇਰੀਆਂ ਸਿਫਤਾਂ ਕਰੀ ਜਾ, ਮੈਂ ਨਹੀਂ ਦੇਣਾ। ਮੈਨੂੰ ਤੇਰੀਆਂ ਸਿਫਤਾਂ ਤੇ ਤੇਰੀਆਂ ਗਾਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਗਾਲਾਂ ਨਾਲ ਨਾਰਾਜ਼ ਨਹੀਂ ਤੇ ਸਿਫਤਾਂ ਨਾਲ ਖੁਸ਼ ਨਹੀਂ, ਨਿਜਮ ਨੇ ਖੁਸ਼ ਨਹੀਂ ਹੋਣਾ, ਨਾਰਾਜ਼ ਨਹੀਂ ਹੋਣਾ, ਉਹ ਤੇ ਸ਼ਰਤ ਹੈ। ਉਹ ਤੇ ਤੂੰ ਵੇਖ, ਕਾਨੂੰਨ ਬਣ ਚੁੱਕਿਆ, ਕਾਨੂੰਨ ਨੂੰ ਕੀ ਲੱਗੇ ਯਾਰ, ਕਾਨੂੰਨ ਕਿਸੇ ਨਾਲ ਨਾਰਾਜ਼ ਜਾਂ ਖੁਸ਼ ਨਹੀਂ ਹੁੰਦਾ। ਇਹ ਕਹਿੰਦੇ ਅਸੀਂ ਜੇਲ੍ਹ ਵੀ ਬਣਾ ਦਿੱਤੀ, ਇਹ ਕਾਲਜ ਵੀ ਬਣਾ ਦਿੱਤਾ, ਭਾਵੇਂ ਕਾਲਜ 'ਚ ਪੜ੍ਹ ਤੇ ਭਾਵੇਂ ਗਲਤੀ ਕਰਕੇ ਜੇਲ੍ਹ 'ਚ ਜਾ, ਇਹ ਹੁਣ ਤੂੰ ਵੇਖ ਕੀ ਕਰਨਾ। ਏਦਾਂ ਤੁਸੀਂ ਰੱਬ ਦੇ ਚੱਕਰਾਂ 'ਚ ਨਾ ਪਾਓ, ਉਹਨੇ ਨਹੀਂ ਵੇਖਣਾ, ਆਪਾਂ ਤਿਆਰੀ ਕਰੀਏ ਰੱਬ ਤੇ ਮਨਾਇਆ। ਮਨ ਜਾਂਦਾ ਪਰ ਮਨ ਨੂੰ ਮਨਾਉਣਾ, ਰੱਬ ਤੇ ਮਨਾਇਆ, ਮਨ ਜਾਂਦਾ ਪਰ ਮਨ ਨੂੰ ਮਨਾਉਣਾ ਔਖਾ ਏ, ਬੋਲੋ ਰੱਬ ਤੇ ਮਨਾਇਆ।
ਮਨ ਜਾਂਦਾ ਪਰ ਮਨ ਨੂੰ ਮਨਾਉਣਾ ਔਖਾ ਏ, ਰੱਬ ਤੇ ਮਨਾਇਆ। ਮਨ ਜਾਂਦਾ ਮਨ ਨੂੰ ਮਨਾਉਣਾ ਔਖਾ ਏ।
ਤੇ ਜਿੰਨੇ ਲੈਕਚਰ ਹੋਣੇ ਚਾਹੀਦੇ ਸੀ ਰੱਬ ਬਾਰੇ ਹੋਣੇ ਚਾਹੀਦੇ ਸੀ ਕਿ ਬੰਦੇ ਦਾ ਮਨ ਕਿਵੇਂ ਬਦਲੇ, ਇਹਦੇ ਤੇ ਹੋਣੇ ਚਾਹੀਦੇ ਸੀ। ਅਸੀਂ ਕਿਵੇਂ ਬਦਲੇ, ਤੇ ਲੈਕਚਰ ਇਹਦੇ ਤੇ ਹੋਏ ਤੇ ਰੱਬ ਖੁਸ਼ ਕਿੱਦਾਂ ਕਰਨਾ? ਕਹਿੰਦੇ ਸ਼ਾਰਟਕੱਟ ਮਾਰ, ਸ਼ਰਤ ਪੂਰੀ ਕਰਨਾ ਕਰ, ਬੀਬੀ ਤੇਰੀ ਅਰਦਾਸ ਕਰ ਦਿਆਂਗੇ, ਸ਼ੂਗਰਾਂ ਸ਼ਾਗਰਾਂ ਸਭ ਭੱਜ ਜਾਣਗੀਆਂ। ਕਹਿਣਾ ਇਹ ਪੈਣਾ ਸੀ ਵੀ ਸ਼ੂਗਰ ਭੱਜ ਜਾਏਗੀ, ਪਹਿਲਾਂ ਮਰ ਜਾਏ ਤੂੰ, ਰਸਗੁੱਲੇ ਤੇ ਬੰਦ ਕਰ, ਗੁਲਾਬ ਜਾਮਣ ਤੇ ਛੱਡ, ਇਹ ਕਹਿਣਾ ਸੀ। ਅਸੀਂ ਬੇਵਕੂਫੀ ਕੀਤੀ ਹੈ, ਅਸੀਂ ਉਹਦੀ ਬਾਹ ਫੜ ਕੇ ਆ ਜਾ ਅਰਦਾਸ ਕਰਦੇ ਕਰ ਦਿੰਦੇ ਹਾਂ ਤੇਰੀ ਸ਼ੂਗਰ ਏਦਾਂ ਹੀ ਭੱਜਣੀ। ਇਹ ਕਹਿਤਾ ਕੁਦਰਤ ਨੇ ਜਦੋਂ ਗੁਰਦੁਆਰੇ ਰਹਿਣ ਵਾਲਿਆ ਬਾਂਹ ਤੋਂ ਫੜ ਕੇ ਲਿਆਉਣ ਵਾਲਿਆ ਤੇਰੇ ਤੇ ਕੁਦਰਤ ਤਰਸ ਨਹੀਂ ਕਰਦੀ, ਇਹਦੇ ਤੇ ਕਿੱਦਾਂ ਕਰਦੀ? ਜਦੋਂ ਤੂੰ ਬਾਂਹ ਫੜ ਕੇ ਲਿਆਇਆ ਹੈ, ਜਦੋਂ ਤੇਰਾ ਏਡਾ ਢਿੱਡ ਲਮਕਦਾ ਆਉਂਦਾ ਹੈ, ਜੇ ਉਹ ਤਰਸ ਕਰਦਾ ਤੂੰ ਤੂੰ ਗੁਰਦੁਆਰੇ ਰਹਿੰਦਾ, ਤੇਰੇ ਤੇ ਨਾ ਕਰਦਾ। ਤੂੰ ਤੇ ਸਵੇਰੇ ਵੀ ਪਾਠ ਕਰਨਾ, ਸ਼ਾਮ ਵੀ ਕਰਨਾ, ਰਹਿੰਦਾ ਵੀ ਗੁਰਦੁਆਰੇ ਹੈ, ਤੇਰੇ ਤੇ ਨਾ ਤਰਸ ਕਰਦਾ। ਉਹ ਤੇ ਨਿਰਵੈਰ ਹੈ, ਨਿਜਮ ਕੁਦਰਤ ਦਾ ਕਾਨੂੰਨ ਹੈ। ਤੂੰ ਇਹਨੂੰ ਇਹ ਸਮਝਾ ਵੀ ਬੇਬੇ ਰਸਗੁੱਲੇ ਛੱਡ, ਮਿੱਠਾ ਛੱਡ, ਸ਼ੂਗਰ ਤੈਨੂੰ ਹੋ ਗਈ ਹੈ ਤੇ ਤੂੰ ਕੰਟਰੋਲ ਰੱਖੀ, ਤੈਨੂੰ ਮਾਫ਼ ਨਹੀਂ ਕਰਨਾ ਕੁਦਰਤ ਨੇ, ਚੇਤਾ ਰੱਖੀ ਬੇਬੇ ਗਲਤੀ ਨਾ ਕਰੀ। ਜੇ ਪਕੌੜੇ ਖਾਈ ਤੁਰੇ ਜਾਣਾ, ਸਮੋਸੇ ਖਾਈ ਤੁਰੇ ਜਾਣਾ, ਥਿੰਦੇ ਖਾਈ ਜਾਣਾ, ਘਿਓ ਖਾਈ ਜਾਣਾ, ਐਕਸਰਸਾਈਜ਼ ਕਰਨੀ ਨਹੀਂ, ਕੰਮ ਕਰਨਾ ਨਹੀਂ, ਪਸੀਨਾ ਕੱਢਣਾ ਨਹੀਂ, ਤੇ ਭਾਈ ਫਿਰ ਕੋਲੈਸਟ੍ਰੋਲ ਵਧਣਾ ਹੀ ਵਧਣਾ, ਬੀਪੀ ਵਧਣੇ ਵਧਣੇ ਨੇ, ਫਿਰ ਅਟੈਕ ਹੋਣਾ ਹੀ ਹੋਣਾ। ਚਾਹੇ ਗੁਰਦੁਆਰੇ ਰਹਿਣ ਵਾਲਾ ਹੋਵਾਂ, ਚਾਹੇ ਘਰ ਰਹਿਣ ਵਾਲਾ ਹੋਵੇ ਕੋਈ, ਸਭ ਨੂੰ ਹੋਣਾ ਹੀ ਹੋਣਾ। ਬਸ ਇਹ ਸਮਝਾਓ, ਸਾਡੇ ਵਾਲੇ ਕਹਿੰਦੇ ਆ ਜਾ ਕਿੱਕਰ ਬੀਜੀ ਜਾ, ਸਮੋਸੇ ਖਾਈ ਜਾ, ਸ਼ੂਗਰ ਹੋਣੀ ਨੀ, ਮਤਲਬ ਦਾਖਾਂ ਲੱਗਣਗੀਆਂ, ਬੀਜੇ ਕਿੱਕਰ ਲੱਗਣ ਦਾ ਕਰ। ਇਹਨੂੰ ਕਹਿੰਦੇ ਨੇ ਪੁਜਾਰੀ ਸਿਸਟਮ, ਪੁੱਠੀ ਪੱਠੀ, ਇਹਨੂੰ ਕਹਿੰਦੇ ਉਲਟ ਚੱਲਣਾ। ਤੇ ਲੋਕ ਨੀ ਇੰਨੇ ਉਲਟ ਚੱਲੇ ਜਿੰਨਾ ਪੁਜਾਰੀ ਵਰਗ ਉਲਟ ਚੱਲਦਾ, ਜਿੰਨਾ ਢਾਂਚਾ ਸਾਡਾ ਜਿਹੜਾ ਉਲਟ ਚੱਲਦਾ, ਪੁੱਠੀ ਪੱਠੀ ਬਣਾਉਂਦੇ ਆ, ਸਮਝਾਨੇ ਉਲਟਾ। ਉਹ ਕਦੇ ਉਹ ਹਮੇਸ਼ਾ ਬੇਲਿਹਾਜ ਹੈ, ਉਹ ਨਹੀਂ ਤਰਸ ਕਰਦਾ, ਉਹਨੇ ਨਹੀਂ ਵੇਖਣਾ ਤੂੰ ਕੌਣ ਹੈ। ਵੀਰੋ ਜਿੱਦਣ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬਹਿੰਦੇ ਹੈ, ਮਾਸ ਸੜਦਾ ਹੈ, ਤਵੀ ਤੇ ਬਹਿੰਦੇ ਆ, ਮਾਸ ਸੜਦਾ ਹੈ, ਸਾਹਿਬਜ਼ਾਦਿਆਂ ਦੇ ਚੱਪੜੀਆਂ ਲਾਉਣ ਲੱਗਦੇ ਆ ਤੇ ਚੱਪੜੀਆਂ ਉਹਨਾਂ ਦੀਆਂ ਵੀ ਲੈਂਦੀਆਂ ਹੈ, ਉਹ ਗੱਲ ਵੱਖ ਹੈ। ਅਗਲਿਆਂ ਦੇ ਮਨ ਬੜੇ ਕਾਇਮ ਹੈ, ਆਖੋ ਸਭ ਮਨ ਕਾਇਮ, ਉਹ ਅੰਦਰੋਂ ਕਾਇਮ ਹੋ ਚੁੱਕੇ। ਸਾਨੂੰ ਇਸ ਨੁਕਤੇ ਨੂੰ ਸਮਝਣਾ ਪੈਣਾ, ਆਪਣੇ ਆਪ ਨੂੰ ਕਾਇਮ ਕਰਨਾ ਪੈਣਾ। ਉਹਨੇ ਨਹੀਂ ਵੇਖਣਾ ਤੂੰ ਮੇਰਾ ਆਪਣਾ, ਤੂੰ ਬਗਾਨਾ ਹੈ। ਇਸੇ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਲੋੜੈ ਦਾਖ ਲੋ, ਪੜੋ ਪੜੋ
ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ ਹੰਡੇ ਉਨ ਕਤਾਇਂਦਾ, ਪੈਂਦਾ ਲੋੜੈ ਪੱਟ।
ਬਸ ਬੀਜੇਗਾ ਕਿੱਕਰ ਤੇ ਫਿਰ ਕੰਡੇ ਲੱਗਣੇ ਹੀ ਲੱਗਣੇ। ਬਾਕੀ ਕਿਸੇ ਨੂੰ ਦੋਸ਼ ਨਾ ਦੇ, ਦੱਦਾ ਦੋਸ਼ ਨਾ ਦੇ, ਕਿਸੇ ਦੋਸ਼ ਕਰਮਾ ਆਪਣੇ ਆਪ ਨੂੰ ਖਲਾਰ, ਮੈਂ ਗਲਤੀ ਕੀਤੀ ਹੈ, ਸਾਥੋਂ ਭੁੱਲ ਹੋਈ ਹੈ, ਸਾਡੇ ਵਿੱਚ ਕਮੀਆਂ ਹੈ, ਮੈਂ ਨਹੀਂ ਮਿਹਨਤ ਕਰ ਸਕਿਆ, ਦੋ ਸਾਲ ਮੇਰੇ ਤੋਂ ਜਿੰਮ ਚ ਨਹੀਂ ਜਾਇਆ ਗਿਆ, ਮੇਰਾ ਕਸੂਰ ਹੈ। ਅਸੀਂ ਜਿੰਨੇ ਭੋਗਾਂ ਤੇ ਜਾਂਦੇ ਹਾਂ, ਅੱਜ 60 ਸਾਲ ਦੀ ਉਮਰ ਵਿੱਚ ਬਹਿ ਗਏ ਹਾਂ, ਗੋਡੇ ਰਹਿ ਗਏ ਆ, ਬਿਮਾਰੀਆਂ ਨੇ ਖਾ ਲਿਆ ਹੈ, ਤੇ ਸਿੱਧਾ ਕਹਿਣਾ ਸ਼ੁਰੂ ਕਰ ਦਿਓ ਮੈਂ ਸ਼ਰਤਾਂ ਨਹੀਂ ਪੂਰੀਆਂ ਕਰ ਸਕਿਆ, 80 ਸਾਲ ਤੱਕ ਮੈਂ ਵੀ ਜਿਉਂ ਸਕਦਾ ਸੀ, 100 ਤੱਕ ਮੈਂ ਵੀ ਜਾ ਸਕਦਾ ਸੀ, ਪਰ ਮੇਰੇ ਤੋਂ ਸ਼ਰਤਾਂ ਨਹੀਂ ਪੂਰੀਆਂ ਹੋਈਆਂ। 100 ਸਾਲ ਜਿਉਣਾ ਚਾਹੁੰਦੇ ਹੋ ਤੇ 100 ਸਾਲ ਜਿਉਣ ਲਈ ਕੁਦਰਤ ਦੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ। ਚੱਲ 80 ਤੱਕ ਜਾ ਸਕਦਾ ਪਰ ਸ਼ਰਤਾਂ ਪੂਰੀਆਂ ਕਰ, ਪਰ ਜਿੱਥੇ ਸ਼ਰਤ ਨਹੀਂ ਪੂਰੀ ਕਰ ਸਕਦੇ ਅਸੀਂ, ਬਿਮਾਰੀਆਂ ਨੇ ਖਾ ਲੈਣਾ, ਫਿਰ ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਤਾਂ ਕਰਕੇ ਕੁਦਰਤ ਦੇ ਨਿਯਮ ਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਈਏ, ਉਹ ਮੰਨਿਆ ਮਨਾਇਆ ਆਪਣੇ ਆਪ ਨੂੰ ਮਨਾਈਏ। ਤੇ ਜੇ ਬੀਜਣੇ ਕਿੱਕਰ ਹੈ, ਗੁਰਬਾਣੀ ਨੇ ਕਿਤੇ ਨਹੀਂ ਆਖਿਆ ਕਿੱਕਰ ਬੀਜ ਕੇ ਆਇਓ ਤੇ ਮੇਰੇ ਕੋਲ ਆਇਓ ਮੈਂ ਦਾਖਾਂ ਲਾ ਦੇਣੀਆਂ। ਇਹਦੇ ਸਾਡੇ ਬਾਬੇ ਕਹਿੰਦੇ ਹੋ ਦੁਨੀਆਂ ਦੇ ਦੁਖੀ ਲੋਕੋ ਦੁਖੀਓ ਸਾਡੇ ਕੋਲ ਆਓ ਅਸੀਂ ਤੁਹਾਨੂੰ ਸੁਖੀ ਕਰ ਦਿਆਂਗੇ। ਸ਼ਾਰਟ ਕੱਟ ਨਾ ਮਾਰੋ, ਵੱਜਣਾ ਹੀ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲਾ ਇੱਥੋਂ ਨਾ ਦਿੱਲੀ ਨੂੰ ਜਾਣਾ ਤੇ ਸ਼ਾਰਟ ਕੱਟ ਹੋਣਗੇ, ਵੀ ਇੱਧਰ ਦੀ ਨਹੀਂ, ਇੱਧਰ ਦੀ ਘੱਟ ਪੈਂਦਾ, ਇੱਧਰ ਨੂੰ ਘੱਟ ਪੈਂਦਾ, ਸ਼ਾਰਟਕੱਟ ਹੁੰਦੇ ਆ, ਪਰ ਜਿਹੜਾ ਕੁਦਰਤ ਦਾ ਢਾਂਚਾ ਇੱਥੇ ਸ਼ਾਰਟਕੱਟ ਨਹੀਂ ਚੱਲਦਾ, ਇੱਥੇ ਸ਼ਰਤ ਪੂਰੀ ਕਰਨੀ ਹੀ ਪੈਂਦੀ, ਕੋਈ ਸ਼ਾਰਟਕੱਟ ਨਹੀਂ ਬਚਣਾ ਇੱਥੇ। ਤਾਂ ਕਰਕੇ ਜੇ ਦਾਖਾਂ ਚਾਹੀਦੀਆਂ ਤੇ ਬੀਜ ਉਦਾਂ ਦੇ ਬੀਜੋ, ਤੇ ਇੱਕ ਗੱਲ ਪੱਕੀ ਹੈ, ਦਾਖਾਂ ਨੂੰ ਹੱਥ ਚ ਫੜ ਕੇ ਵੇਖਿਓ ਖੁਰਦਰੇ ਬੀਜ ਹੁੰਦੇ ਨੇ ਦਾਖਾਂ ਦੇ, ਪਰ ਬੀਜੋਗੇ ਉਦੋਂ ਤੇ ਦਾਖਾਂ ਦੇ ਬੀਜ ਖੁਰਦਰੇ ਹੈ, ਮੁੜ ਕੇ ਫਿਰ ਦਾਖਾਂ ਜਦੋਂ ਲੱਗਣੀਆਂ ਉਹ ਮਿੱਠੀਆਂ ਹੋਣੀਆਂ। ਕਿੱਕਰਾਂ ਦੇ ਬੀਜ ਬੜੇ ਪਿਆਰੇ ਹੁੰਦੇ ਆ, ਕਿੱਕਰ ਦਾ ਬੀਜ ਤੁਸੀਂ ਵੇਖਿਓ ਮੁਲਾਇਮ, ਐ ਮੁਲਾਇਮ ਮੁਲਾਇਮ, ਉਦੋਂ ਉਹ ਵਧੀਆ ਲੱਗਣਾ, ਮੁੜ ਕੇ ਜਦੋਂ ਕੰਡੇ ਲੱਗਣੇ ਆ ਉਹ ਬਾਅਦ ਚ ਲੱਗਣੇ ਆ। ਹੁਣ ਤੇ ਨਜ਼ਾਰਾ ਜਿਹਾ ਹੀ ਆਉਂਦਾ ਹੈ ਵੀ ਪਕੌੜੇ ਖਾਧੇ ਤੇ ਸੌਂ ਜਾਓ, ਆਰਾਮ ਕਰੋ, ਬਸ ਰੈਸਟ ਕਰੋ, ਹੁਣ ਤੇ ਐਂ ਲੱਗਦਾ ਕਿੱਕਰਾਂ ਦੇ ਬੀਜਾਂ ਵਾਂਗੂ। ਪਰ ਔਖੇ ਹੋ ਲਈਏ ਹੁਣ, ਧੱਕਾ ਝੱਲ ਲਈਏ ਹੁਣ, ਬਾਅਦ ਵਿੱਚ ਸੌਖੇ ਰਹਾਂਗੇ। ਅਗਲਾ ਕਹਿੰਦਾ 18 ਸਾਲ ਫੌਜ ਲਾ ਕੇ ਆਵਾਂਗੇ, ਪੈਨਸ਼ਨ ਵੇਖ ਕਿੰਨੇ ਸਾਲ ਮਿਲਣੀ ਹੈ, ਫਿਰ ਮੁੜ ਕੇ ਇੱਕ ਵਾਰੀ ਖੁਰਦਰੇ ਨੇ ਚੱਲਣ ਦੇ, ਨੌਕਰੀ ਕਰੇਗਾ, ਮਿਹਨਤ ਕਰੇਗਾ, ਇੱਕ ਵਾਰੀ ਸੈਟਅਪ ਹੋ ਗਿਆ ਮੁੜ ਕੇ ਆਪੇ ਠੀਕ ਹੋ ਜਾਣਾ ਸਾਰਾ ਕੁਛ। ਤਾਂ ਕਰਕੇ ਪਰੇਸ਼ਾਨ ਨਾ ਹੋਈਏ, ਜਿਹੜੇ ਕੰਮ ਕਰਨੇ ਨੇ ਕਰਨੇ ਹੀ ਪੈਣੇ। ਇਸੇ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਉਹ ਭਾਈ ਆਪਣੀਆਂ ਡਿਮਾਂਡਾਂ ਬਦਲੋ, ਆਪਣੀ ਸੋਚ ਬਦਲੋ, ਆਪਣੇ ਕਰਮ ਬਦਲੋ, ਆਪਣੇ ਬੀਜ ਬਦਲੋ, ਫਲ ਨਹੀਂ ਜੇ ਬਦਲਣੇ ਬੀਜ ਬਦਲੋ, ਫਲ ਲੱਗਣਗੇ ਬੀਜ ਨੂੰ, ਜਿੱਦਾਂ ਦਾ ਬੀਜ ਬੀਜੇਗਾ ਮੈਂ ਫਲ ਲਾ ਦੇਣਾ, ਪਰ ਜੇ ਬੀਜ ਗਲਤ ਰਿਹਾ ਤੇ ਫਿਰ ਨਹੀਂ ਹੋਣਾ। ਹੁਣ ਮੇਰੇ ਹੱਥੋਂ ਬਜਾ ਲਓ ਜੀ, ਪਾਠ ਕਰਨ ਵਾਲੇ ਦੇ ਹੱਥੋਂ ਬਜਾਓ, ਕੀਰਤਨ ਕਰਨ ਵਾਲੇ ਦੇ ਹੱਥੋਂ ਬਜਾ ਲਓ ਵੀ ਲੈ ਬਈ ਤੂੰ ਕਿੱਕਰ ਬੀਜ, ਇਹਨੂੰ ਤੇ ਜਿਹੜੀਆਂ ਫਲੀਆਂ ਮਿੱਠੀਆਂ ਹੀ ਲੱਗਣਗੀਆਂ, ਉਹਨੂੰ ਵੀ ਕਿੱਕਰਾਂ ਨੂੰ ਕੰਡੇ ਉਵੇਂ ਹੀ ਲੱਗਣਗੇ ਜਿੱਦਾਂ ਦੇ ਲੱਗਦੇ ਆ, ਚਾਹੇ ਤੂੰ ਬੀਜੇ ਚਾਹੇ ਮੈਂ ਬੀਜਾਂ, ਮੇਰੇ ਹੱਥ ਨਾਲ ਫਰਕ ਨਹੀਂ ਪੈਣ ਲੱਗਾ, ਬੀਜ ਉਵੇਂ ਹੀ ਰਹਿਣਾ, ਬਸ ਸਾਨੂੰ ਹੱਥ ਨਹੀਂ ਬਦਲਣੇ ਪੈਣੇ, ਸਾਨੂੰ ਬੀਜ ਬਦਲਣੇ ਪੈਣੇ। ਕਈ ਬੰਦੇ ਕਹਿੰਦੇ ਨੀ ਬਾਬਾ ਜੀ ਭਾਈ ਸਾਹਿਬ ਤੁਸੀਂ ਨੀਂਹ ਰੱਖ ਜਾਓ, ਮੈਂ ਕਿਹਾ ਫਿਰ ਕੀ ਹੋਏਗਾ, ਕੋਠੀ ਆਪੇ ਬਣੇ, ਪੜ੍ਹਨੀ ਤੇ ਉਵੇਂ ਹੀ ਹੈ, ਬਣਾਉਣੀ ਤੇ ਤੈਨੂੰ ਹੀ ਪੈਣੀ, ਉਹਦੇ ਤੇਰੇ ਚ ਹੀ ਹੈ। ਸਾਡਾ ਬਾਬਾ ਕਹਿੰਦਾ ਕਿਸੇ ਤੋਂ ਆਸ ਨਾ ਰੱਖੋ, ਰੱਬ ਕੁਦਰਤ ਚ ਹੈ, ਕੁਦਰਤ ਜੀ ਤੂੰ ਹੈ ਤੇ ਤੇਰੇ ਚ ਹੀ ਹੈ, ਆਪ ਹੀ ਕਰ ਲੈ, ਅੱਜ ਤੱਕ ਵੀ ਤੂੰ ਹੀ ਕੀਤਾ ਤੇ ਰਹਿੰਦੇ ਕੰਮ ਵੀ ਤੂੰ ਹੀ ਕਰਨੇ ਆ, ਹੋਰ ਨੀ ਕਰਨੇ ਕਿਸੇ।
ਕਿੱਥੋਂ ਭਾਲਦਾ ਮੂੜ ਖਾਵੇ ਵੇ,
ਅਰਥ ਗਾਓ ਇਹਦਾ,
ਕਿੱਕਰਾਂ ਦੇ ਬੀਜ ਬੀਜ ਕੇ ਭਾਲਦਾ ਮੂੜ ਖਾਵੇ ਵੇ, ਕਿੱਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲਦਾ ਮੂੜ ਖਾਵੇ ਵੇ, ਕਿੱਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲਦਾ ਮੂੜ ਖਾਵੇ ਵੇ, ਬੀਜ ਬੀਜ ਕਿੱਥੋਂ ਭਾਲਦੇ ਮੂੜ ਖਾਵੇ, ਕਿੱਕਰਾਂ ਦੇ ਬੀਜ ਬੀਜ ਭਾਲਦੇ ਮੂੜ ਖਾਵੇ, ਕਿੱਥੋਂ ਭਾਲਦੇ ਮੂੜ ਖਾਵੇ, ਮੂੜ ਖਾਵੇ ਕਿੱਕਰਾਂ ਭਾਲ ਮੈਂ ਮੂੜ ਖਾਵੇ ਵੇ, ਕਿੱਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲ ਮੈਂ ਮੂੜ ਖਾਵੇ ਵੇ, ਕਿੱਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲ ਮੈਂ ਮੂੜ ਖਾਵੇ ਵੇ, ਕਿੱਕਰਾਂ ਦੇ ਬੀਜ ਬੀਜ ਕੇ
ਸੰਗੋ ਨਾਲ
ਬੋਲੋ ਬੋਲੋ ਬੋਲੋ, ਕਿੱਕਰਾਂ ਦੇ ਬੀਜ ਬੀਜ ਸਤਿਗੁਰ ਕਹਿੰਦੇ, ਕਿੱਕਰਾਂ ਦੇ ਬੀਜ ਬੀਜ ਸਤਿਗੁਰ ਕਹਿੰਦੇ, ਕਿੱਕਰਾਂ ਦੇ ਬੀਜ ਬੀਜ ਸਤਿਗੁਰ ਕਹਿੰਦੇ, ਕਿੱਕਰਾਂ ਦੇ ਬੀਜ ਬੀਜ ਕੇ ਸਤਿਗੁਰ ਕਹਿੰਦੇ, ਕਿੱਕਰਾਂ ਦੇ ਬੀਜ ਬੀਜ ਕੇ।
ਫਿਕਰਾਂ ਦੇ ਬੀਜ ਬੀਜ ਕੇ ਸੋਚ ਲੈ ਫਿਕਰਾਂ ਦੇ ਬੀਜ ਬੀਜ ਕੇ ਬੀਜ ਬੀਜ ਕੇ ਬਾਬਾ ਇਕਰਾਂ ਦੇ ਬੀਜ ਬੀਜ ਕੇ
ਅਗਲਾ ਕਹਿੰਦਾ ਪੁਜਾਰੀ ਦੀ ਸੋਚ ਹੈ ਗੋਲੀ ਖਾ ਲੈ ਪਰ ਚੰਗਾ ਡਾਕਟਰ ਉਹ ਹੁੰਦਾ ਜਿਹੜਾ ਕਹਿੰਦਾ ਗੋਲੀਆਂ ਸਿੱਟ ਦੇ ਡਸਟਬੀਨ ਚ 10 ਕਿਲੋਮੀਟਰ ਰੋਜ਼ ਤੁਰਿਆ ਕਰ ਪਸੀਨਾ ਕੱਢ ਕੱਢ ਕੇ ਆਪਣੇ ਆਪ ਨੂੰ ਆਪੇ ਹੀ ਠੀਕ ਕਰ ਲਾਇਆ ਆਖੋ ਸਤਨਾਮ ਸੋਚ ਕੇ ਦੱਸੋ ਪਿਆਰਿਓ ਇੱਕ ਬੰਦਾ ਕਹਿੰਦਾ ਮਿਹਨਤ ਕਰ ਪਸੀਨਾ ਕੱਢਿਆ ਕਰ ਤੁਰ ਕੇ ਆਇਆ ਕਰ ਕੋਲੈਸਟਰੋਲ ਤੇਰਾ ਹਾਈ ਹੋ ਗਿਆ ਆਪਣੇ ਆਪ ਠੀਕ ਹੋ ਜਾਣਾ ਧਿਆਨ ਨਾਲ ਸੁਣਿਓ ਟੀਜੀ ਤੇਰਾ ਵਧਿਆ ਪਿਆ ਇਹ ਵੀ ਠੀਕ ਹੋ ਜਾਣਾ ਸ਼ੂਗਰ ਤੇਰੀ ਆਪਣੇ ਆਪ ਕੰਟਰੋਲ ਚ ਆ ਜਾਣੀ ਗੋਡੇ ਤੇਰੇ ਆਪੇ ਠੀਕ ਹੋਣ ਲੱਗ ਜਾਣਗੇ ਤੂੰ ਤੁਰਨਾ ਹੈ 10 ਕਿਲੋਮੀਟਰ ਤੁਰ ਕੇ ਆਇਆ ਕਰ ਇੱਕ ਰਾਹ ਤੇ ਇਹ ਹੈ ਤੂੰ ਆਪਣੇ ਆਪ ਨੂੰ ਆਪ ਠੀਕ ਕਰ ਤੇ ਆਪਾਂ ਆਪਾਂ ਪਤਾ ਕੀ ਕਹਿੰਦੇ ਆ ਆਪਾਂ ਕਹਿੰਦੇ ਹਾਂ 10 ਕਿਲੋਮੀਟਰ ਤੁਰਿਆ ਨਹੀਂ ਜਾਣਾ ਤੂੰ ਮੈਨੂੰ ਹਫ਼ਤੇ ਦੀਆਂ ਗੋਲੀਆਂ ਦੇ ਦੇ ਆਖੋ ਸਤਨਾਮ ਇਹ ਹੈ ਸ਼ਾਰਟਕਟ ਗੋਲੀਆਂ ਦੇ ਦੇ ਗੋਲੀ ਵਾਲਾ ਕੰਮ ਠੀਕ ਹੈ ਜਿਹੜਾ ਪੁਜਾਰੀ ਹੈ ਪੁਜਾਰੀ ਨੇ ਕੀ ਕੀਤਾ ਉਹਨੇ ਉਹ ਡਾਕਟਰ ਤੇ ਗੋਲੀਆਂ ਦਿੰਦਾ ਵੀ ਹੈ ਸਾਈਡ ਇਫੈਕਟ ਹੋਵੇ ਭਾਵੇਂ ਉਹਦਾ ਡਾਕਟਰ ਤੇ ਗੋਲੀਆਂ ਦਿੰਦਾ ਵੀ ਹੈ ਪਰ ਜਿਹੜੀ ਪੁਜਾਰੀ ਸੋਚ ਹੈ ਇਹਨੇ ਪਤਾ ਕੀ ਕੀਤਾ ਇਹਨੇ ਬੰਦੇ ਨੂੰ ਬੁੱਧੂ ਬਣਾ ਦਿੱਤਾ ਆਪੇ ਕਰਨ ਤੋਂ ਹਟਾ ਕੇ ਕਹਿੰਦਾ ਰੱਬ ਠੀਕ ਕਰ ਰੱਬ ਦੀ ਗੋਲੀ ਦੇ ਕੇ ਘਰ ਨੂੰ ਤੋੜ ਦਿੱਤਾ ਵੀ ਰੱਬ ਠੀਕ ਕਰ ਦੇ ਤੇ ਸਾਨੂੰ ਇਹ ਲੱਗਿਆ ਵੀ ਗੋਲੀ ਠੀਕ ਕਰੇ ਅੱਜ ਜੇ ਆਪਾਂ ਨੂੰ ਕੋਈ ਬੰਦਾ ਪੁੱਛੇ ਜਿੰਨੇ ਆਪਾਂ ਦਵਾਈ ਲੈਣ ਜਾਈਏ ਡਾਕਟਰ ਕਹੇ ਗੋਲੀਆਂ ਨਹੀਂ ਲੈਣੀਆਂ ਐਕਸਰਸਾਈਜ਼ ਠੀਕ ਕਰੇਗੀ ਤੈਨੂੰ 10 ਕਿਲੋਮੀਟਰ ਤੁਰਨਾ ਪਏਗਾ ਤੇ ਆਪਾਂ ਹਸਪੀਟਲ ਜਾਣਾ ਹੀ ਨਹੀਂ ਆਪਾਂ ਕਹਾਂਗੇ ਗੋਲੀਆਂ ਤੇ ਦਿੰਦਾ ਨਹੀਂ ਤੁਰ ਕੇ ਨਹੀਂ ਠੀਕ ਕਰਨਾ ਦਵਾਈ ਠੀਕ ਕਰੇਗੀ ਸਾਨੂੰ ਗੋਲੀ ਠੀਕ ਤਾਂ ਕਰਕੇ ਪੁਜਾਰੀ ਸੋਚ ਨੇ ਇੱਕ ਗੋਲੀ ਦੇ ਦਿੱਤੀ ਰੱਬ ਠੀਕ ਕਰ ਦੇਗਾ ਹੁਣ ਫਿਕਰ ਨਾ ਕਰ ਪੈਸੇ ਵੀ ਲੈ ਲਏ ਫੀਸਾਂ ਵੀ ਲੈ ਲਈਆਂ ਖੰਡ ਪਾਠ ਕਰਾਓ ਜੀ 51,000 ਵਾਲਾ ਪਾਠ ਵੀ ਹੈਗਾ ਇੱਥੇ 21,000 ਵਾਲਾ ਵੀ ਹੈਗਾ 11,000 ਵਾਲੇ ਤੇ ਆਮ ਹੀ ਹੈ ਪਾਠ ਕਰਾਓ ਜੀ ਫੀਸ ਵੀ ਲੈ ਲਈ ਤੇ ਗੋਲੀ ਦੇ ਦਿੱਤੀ ਰੱਬ ਠੀਕ ਕਰੇਗਾ ਗੋਲੀ ਵੀ ਨਹੀਂ ਦਿੱਤੀ ਕਹਿਤਾ ਬਸ ਆਪਾਂ ਮੰਨ ਗਏ ਪਰ ਹੋਣਾ ਉਦੋਂ ਹੀ ਠੀਕ ਹੈ ਜਦੋਂ ਤੂੰ ਆਪ ਠੀਕ ਕਰੇਗਾ ਤੇਰੀ ਜ਼ਿੰਦਗੀ ਦੇ ਜਿੰਨੇ ਮਸਲੇ ਅੜੇ ਪਏ ਆ ਤੈਨੂੰ ਆਪੇ ਠੀਕ ਕਰਨੇ ਪੈਣੇ ਨੇ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਇਹ ਦੱਸਿਆ ਵੀ ਰੱਬ ਤੇਰੇ ਵਿੱਚ ਹੀ ਹੈ ਬਾਹਰ ਨਹੀਂ ਕਿਤੇ ਤੂੰ ਆਪਣੇ ਘਰ ਨੂੰ ਸਵਰਗ ਬਣਾ ਧਰਤੀ ਨੂੰ ਸਵਰਗ ਬਣਾ ਧਰਤੀ ਨੂੰ ਨਰਕ ਬਣਾ ਇਹ ਤੇਰੀ ਮਰਜ਼ੀ ਹੈ ਆਸਾਂ ਛੱਡ ਦੇ ਆਲੇ ਦੁਆਲੇ ਪਰਮਾਤਮਾ ਹੀ ਪਰਮਾਤਮਾ ਇਹਨੂੰ ਹੀ ਵੇਖ ਲੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਰੇ ਪਾਸੇ ਗੋਬਿੰਦ ਹੀ ਗੋਬਿੰਦ ਹੈ ਇਸ ਗੋਬਿੰਦ ਨੂੰ ਤੇ ਖਰਾਬ ਕਰੀ ਜਾਂਦੇ ਅਗਲਾ ਗੋਬਿੰਦ ਲੱਭਦੇ ਫਿਰਦੇ ਆ ਕੁਦਰਤ ਦਾ ਸੱਤਿਆਨਾਸ ਮਾਰਿਆ ਪਿਆ ਹੋਰ ਪਤਾ ਨਹੀਂ ਕਿਹੜਾ ਲੱਭਣਾ ਜਿਹੜਾ ਸਾਹਮਣੇ ਸੀ ਉਹਨੂੰ ਤੇ ਬਰਬਾਦ ਕਰ ਰਹੇ ਨੇ ਕੁਦਰਤ ਕੁਦਰਤੀ ਸੋਮੇ ਤੇ ਸਾਰੇ ਹੀ ਖਰਾਬ ਕਰੀ ਜਾਂਦੇ ਹਵਾ ਗੰਧਲੀ ਹੋਈ ਫਿਰਦੀ ਹੈ ਪਾਣੀ ਖਰਾਬ ਹੋਇਆ ਪਿਆ ਦਰਖਤ ਪੱਟੀ ਜਾਂਦੇ ਤੇ ਉੱਪਰਲੇ ਰੱਬ ਨੂੰ ਕਿਸੇ ਨੂੰ ਖੁਸ਼ ਕਰਨ ਨੂੰ ਫਿਰਦੇ ਆ ਜਿਹਨੂੰ ਗੁਰੂ ਸਾਹਿਬ ਨੇ ਰੱਬ ਕਿਹਾ ਸੀ ਅਸੀਂ ਕੁਦਰਤ ਨੂੰ ਸਾਂਭਣ ਵਾਲੇ ਹੁੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਥ ਅਸੀਂ ਫੜਿਆ ਪਰ ਜੇ ਤੁਸੀਂ ਬਾਹਰਲਿਆਂ ਦੇਸ਼ਾਂ ਚ ਵੇਖੋਗੇ ਕੁਦਰਤੀ ਸੋਮਿਆਂ ਨੂੰ ਐ ਸਾਂਭ ਸਾਂਭ ਕੇ ਰੱਖਦੇ ਆ ਗਾਨੇ ਅਸੀਂ ਜ਼ਰੂਰ ਆ ਕੁਦਰਤ ਵਿੱਚ ਸਭ ਕੁਝ ਵੇਖਣਾ ਹੈ ਪਰ ਕੁਦਰਤ ਨਾਲ ਪਿਆਰ ਨਹੀਂ ਕੀਤਾ ਕੁਦਰਤ ਵੱਲ ਤੇ ਵੇਖਿਆ ਹੀ ਨਹੀਂ ਕਿਸੇ ਨੇ ਹਰ ਬੰਦਾ ਰੱਬ ਲੱਭਦਾ ਫਿਰਦਾ ਵੀ ਰੱਬ ਕਿਵੇਂ ਹੋਵੇਗਾ ਰੱਬ ਕਿਵੇਂ ਮਿਲੇਗਾ ਤੇ ਧਰਤੀ ਨੂੰ ਸਭ ਤੋਂ ਵੱਧ ਨਰਕ ਉਹਨਾਂ ਲੋਕਾਂ ਨੇ ਬਣਾਇਆ ਜਿਨ੍ਹਾਂ ਨੂੰ ਆਸ ਇਹ ਹੈ ਵੀ ਅੱਗੇ ਜਾਣਾ ਕਿਤੇ ਤੇ ਜਦੋਂ ਬੰਦੇ ਦੇ ਦਿਮਾਗ 'ਚ ਇਹ ਹੋਵੇ ਵੀ ਅੱਗੇ ਮਰਨ ਤੋਂ ਬਾਅਦ ਸਵਰਗ ਮਿਲਣਾ ਹੈ ਅੱਗੇ ਸੱਚਖੰਡ ਮਿਲਣਾ ਹੈ ਉਹਨੇ ਅੱਜ ਅੱਜ ਵਾਲੇ ਦੀ ਕੀ ਕਦਰ ਕਰਨੀ ਹੈ ਫਿਰ ਜੋ ਸਾਹਮਣੇ ਹੈ ਜੇ ਰੱਬ ਬਾਅਦ 'ਚ ਕਿਤੇ ਮਿਲੇਗਾ ਹਿਸਾਬ ਕਿਤਾਬ ਕਰੇਗਾ ਬਾਹਰਲੇ ਨੂੰ ਮਿਲਣ ਦੀ ਆਸ ਹੈ ਜਿਹੜਾ ਸਾਹਮਣੇ ਰੱਬ ਹੈ ਇਹਨੂੰ ਤੇ ਮਿਲਿਆ ਹੀ ਨਹੀਂ ਤੇਰੇ ਸਾਹਮਣੇ ਇੱਕੇ ਧਰਤੀ ਦੇ ਵਿੱਚ ਮਰਚਾਂ ਹੋਈਆਂ ਇੱਕੇ ਚੀ ਗੰਨਾ ਹੋਇਆ ਇਹ ਰੱਬ ਤੈਨੂੰ ਦਿਸਦਾ ਨਹੀਂ ਇਹ ਨਿਯਮ ਤੇਰੇ ਸਾਹਮਣੇ ਨਹੀਂ ਇਹ ਢਾਂਚਾ ਤੇਰੇ ਸਾਹਮਣੇ ਨਹੀਂ ਤੂੰ ਹੈਰਾਨ ਨਹੀਂ ਹੁੰਦਾ ਵੇਖ ਵੇਖ ਕੇ ਪਰ ਅਸੀਂ ਫਿਰ ਵੀ ਰੱਬ ਨੂੰ ਮਿਲਣਾ ਜੀ ਤੇ ਧਰਤੀ ਨੂੰ ਨਰਕ ਕਿਉਂ ਬਣਾਇਆ ਹੁਣ ਵੇਖਿਓ ਸੁਣੋ ਜੇ ਅੱਜ ਜਿੰਨੇ ਵੀਰਾਂ ਦੇ ਕੋਲ ਮੋਟਰਸਾਈਕਲ ਨੇ ਤੁਹਾਡੇ ਸਾਰਿਆਂ ਚ ਜਿਹੜੇ ਜਿਹੜੇ ਮੋਟਰਸਾਈਕਲ ਜਿਨ੍ਹਾਂ ਦੇ ਘਰਾਂ ਚ ਹੈ ਜਾਂ ਜਿਨ੍ਹਾਂ ਦੇ ਘਰਾਂ ਚ ਗੱਡੀਆਂ ਅੱਜ ਮੈਂ ਸਟੇਜ ਤੋਂ ਇਹ ਕਹਿ ਦਿਆਂ ਬਈ ਤੂੰ ਸਾਰੀ ਜ਼ਿੰਦਗੀ ਇਸੇ ਗੱਡੀ ਨਾਲ ਕੱਟਣੀ ਹੈ ਜੇ 20 ਸਾਲ ਰਹਿਣਾ ਤੇ 20 ਸਾਲ ਗੱਡੀ ਇਹ ਰਹੇਗੀ ਜੇ 50 ਸਾਲ ਅਜੇ ਜਿਉਣਾ ਹੈ ਤੇ 50 ਸਾਲ ਗੱਡੀ ਇਹ ਰਹੇਗੀ ਹੁਣ ਗੱਡੀ ਨਹੀਂ ਬਦਲ ਸਕਦਾ ਤੂੰ ਤੈਨੂੰ ਇਹੋ ਹੀ ਮਿਲ ਗਈ ਹੈ ਇਹਦੇ ਨਾਲ ਜ਼ਿੰਦਗੀ ਕੱਟਣੀ ਹੈ ਮੋਟਰਸਾਈਕਲ ਜਿਨ੍ਹਾਂ ਦੇ ਕੋਲ ਨੇ ਅੱਜ ਮੁੰਡਾ ਹੈਗਾ 20 ਸਾਲ ਦਾ ਤੇ 20 ਸਾਲ ਦੇ ਨੌਜਵਾਨ ਨੂੰ ਕਹੋ ਵੀ ਇਸੇ ਮੋਟਰਸਾਈਕਲ ਨਾਲ ਸਾਰੀ ਜ਼ਿੰਦਗੀ ਕੱਢਣੀ ਹੈ ਹੁਣ ਤੇਰੀ ਮਰਜ਼ੀ ਹੈ ਕਿਵੇਂ ਕਰਨਾ ਤੇ ਮੈਨੂੰ ਦੱਸੋ ਸਕਰੈਚ ਪੈਣ ਦਏਗਾ ਫਿਰ ਬੰਦਾ ਇਹਦੇ ਨਾਲ ਹੀ ਕੱਢਣੀ ਜ਼ਿੰਦਗੀ ਬਸ ਇਹੋ ਹੀ ਹੈ ਜਰਾ ਕੁ ਸੋਚੋ ਜਰਾ ਫਿਰ ਆਪਾਂ ਮੋਟਰਸਾਈਕਲ ਗੱਡੀ ਸਾਂਭਾਂਗੇ ਕਿ ਨਹੀਂ ਸਾਂਭਾਂਗੇ ਪਿਆਰ ਕਰਾਂਗੇ ਕਿ ਨਹੀਂ ਕਰਾਂਗੇ ਉਹਦੇ ਨਾਲ ਸਕਰੈਚ ਪੈਣ ਦੇਵਾਂਗੇ ਮੈਨੂੰ ਲੱਗਦਾ ਅਸੀਂ ਗੱਡੀ ਉਦੋਂ ਹੀ ਬੈਡਰੂਮ 'ਚ ਖਿਲਾਰਾਂਗੇ ਵੀ ਅੰਦਰ ਖਿਲਾਰੋ ਇਹਨੂੰ ਇਹਦੇ ਨਾਲ ਹੀ ਜ਼ਿੰਦਗੀ ਕੱਢਣੀ ਸਾਰੀ ਇਹਨੂੰ ਬਾਹਰ ਨਹੀਂ ਖਿਲਾਰਨਾ ਇਹ ਤੇ ਕੱਪੜਾ ਪਾਓ ਤੁਸੀਂ ਮੋਟਰਸਾਈਕਲ ਅੱਜ ਹੀ ਸਾਂਭਣ ਲੱਗ ਜਾਣਾ ਜੇ ਤੁਹਾਨੂੰ ਕੋਈ ਇਹ ਕਹਿ ਦੇਵੇ ਵੀ ਮੋਟਰਸਾਈਕਲ ਇਹੋ ਹੀ ਹੈ ਸਾਰੀ ਜ਼ਿੰਦਗੀ ਇਹਦੇ ਨਾਲ ਕੱਟਣੀ ਹੈ ਸਮਝ ਆਈ ਗੱਲ ਅੱਛਾ ਹੁਣ ਜੇ ਆਪਣੇ ਦਿਮਾਗ 'ਚ ਉਹਦਾ ਕੀ ਹੈ ਵੀ ਚੱਲ ਜੇ ਟੁੱਟ ਗਿਆ 2 ਸਾਲਾਂ ਨੂੰ ਬਦਲ ਲਾਂਗੇ ਗੱਡੀ ਬਾਰੇ ਕੀ ਸੋਚਿਆ ਵੀ ਚੱਲ ਹੋਰ ਨਵੀਂ ਆ ਜਾਣੀ ਆਸ ਨੇ ਨਵੇਂ ਦੀ ਆਸ ਨੇ ਅੱਜ ਵਾਲੇ ਮੋਟਰਸਾਈਕਲ ਨਾਲ ਪਿਆਰ ਹੀ ਨਹੀਂ ਪੈਣ ਦਿੱਤਾ ਨਵੀਂ ਗੱਡੀ ਦੀ ਆਸ ਨੇ ਅੱਜ ਵਾਲੀ ਗੱਡੀ ਨੂੰ ਸਾਫ਼ ਹੀ ਨਹੀਂ ਕਰਦਾ ਆਸ ਹੈ ਵੀ ਅੱਗੇ ਮਿਲ ਜਾਣੀ ਹੈ ਇਸੇ ਤਰ੍ਹਾਂ ਜਦੋਂ ਸਾਡੇ ਦਿਮਾਗ 'ਚ ਇਹ ਪਾਤਾ ਵੀ ਰੱਬ ਕਿਤੇ ਅੱਗੇ ਹੈ ਸਾਹਮਣੇ ਵਾਲੇ ਰੱਬ ਦੀ ਅਸੀਂ ਕਦਰ ਹੀ ਛੱਡ ਦਿੱਤੀ ਹੈ ਕੁਦਰਤ ਨੂੰ ਮੰਨਣਾ ਹੀ ਸ਼ੁਰੂ ਛੱਡ ਦਿੱਤਾ ਅੱਛਾ ਹੁਣ ਅੱਗੇ ਕੀ ਕਹਿੰਦੇ ਅੱਗੇ ਬੈਕੁੰਠ ਹੈ ਅੱਗੇ ਸਵਰਗ ਹੈ ਅੱਗੇ ਸੱਚ ਸਾਡੇ ਵਾਲੇ ਕਹਿੰਦੇ ਨਹੀਂ ਸਵਰਗ ਵੀ ਸੱਚਖੰਡ ਹੈ ਆਪਾਂ ਸੱਚਖੰਡ 'ਚ ਜਾਣਾ ਅਰਥਾਂ ਦੇ ਅਨਰਥ ਕਰ ਲਏ ਬਾਣੀ ਨੂੰ ਗਲਤ ਸਮਝ ਲਿਆ ਅੱਗੇ ਹੈ ਕੁਛ ਹਾਂਜੀ ਫਿਰ ਚਲੋ ਇੱਥੋਂ ਵਾਲੇ ਜਿਹੜੇ ਕੋਈ ਨਹੀਂ ਅੱਗੇ ਤੇ ਵਧੀਆ ਹੋਣਾ ਹੀ ਹੈ ਅੱਗੇ ਦੀ ਆਸ ਕਰਕੇ ਅੱਜ ਦਾ ਸੱਤਿਆ ਨਾਸ ਮਾਰ ਲਿਆ ਜੇ ਕੋਈ ਸਾਨੂੰ ਕਹਿ ਦੇਵੇ ਵੀ ਆਹੀ ਹੈ ਇਹਦੇ ਨਾਲ ਹੀ ਕੱਟਣੀ ਹੈ ਤੇ ਵੇਖਿਓ ਸਵਰਗ ਬਣ ਜਾਏਗੀ ਧਰਤੀ ਜਬ ਲੱਗ ਮਨ ਬੈਕੁੰਠ ਕੀ ਆਸ ਜਦੋਂ ਤੁਹਾਡੇ ਅੰਦਰ ਆਸ ਵੱਜ ਗਈ ਵੀ ਬੈਕੁੰਠ ਅੱਗੇ ਹੈ ਕੁਛ ਤੇ ਕਬੀਰ ਸਾਹਿਬ ਕਹਿੰਦੇ ਐ ਜਬ ਲੱਗ ਮਨ ਬੈਕੁੰਠ ਕੀ ਆਸ ਤਬ ਲੱਗ ਹੋਏ ਨਹੀਂ ਚਰਨ ਨਿਵਾਸ ਕਹਿੰਦੇ ਜਿੰਨਾ ਚਿਰ ਬੰਦੇ ਦੇ ਦਿਮਾਗ 'ਚ ਇਹ ਆਸ ਹੈ ਵੀ ਅੱਗੇ ਕਿਤੇ ਜਾਣਾ ਹੈ ਕਹਿੰਦੇ ਉਹਨੇ ਚਰਨਾਂ 'ਚ ਨਿਵਾਸ ਕਰਨਾ ਹੀ ਨਹੀਂ ਤੇ ਪਰਮਾਤਮਾ ਦੇ ਚਰਨ ਤੇ ਇੱਕ ਹੀ ਦੇ ਸਾਹਮਣੇ ਹੀ ਹੈ ਪਰਮਾਤਮਾ ਉਹਨੂੰ ਉਹਨਾਂ ਚਿਰ ਧਰਤੀ ਚੰਗੀ ਨਹੀਂ ਲੱਗਣੀ ਸਮਾਜ ਚੰਗਾ ਨਹੀਂ ਲੱਗਦਾ ਕੁਦਰਤ ਦੇ ਵਿੱਚ ਜਿਉਂਦਾ ਹੈ ਪਰ ਆਸ ਕੀ ਹੈ ਅੱਗੇ ਕਿਤੇ ਜਾਣਾ ਆਸ ਕਿਸੇ ਅਗਲੇ ਦੀ ਹੈ ਅੱਗੇ ਪਹੁੰਚਣ ਦੀ ਹੈ ਇੱਧਰ ਸੁਣੋ ਆਸ ਨੇ ਅੱਜ ਦਾ ਜਿਹੜਾ ਸਿਸਟਮ ਹੈ ਆ ਜਿਹੜਾ ਢਾਂਚਾ ਇਹਨੂੰ ਪਿਆਰ ਹੀ ਨਹੀਂ ਕਰਨ ਦਿੱਤਾ ਹੁਣ ਵੇਖੋ ਨਾ ਵੀਰੋ ਇੱਧਰ ਸੁਣੋ ਅੱਜ ਤੁਸੀਂ ਸਾਰੇ ਵਿਆਹੇ ਵਰੇ ਹੈ ਬੰਦਾ ਕਹਿੰਦਾ ਮੇਰਾ ਵਿਆਹ ਇੱਕ ਵਾਰੀ ਹੋ ਗਿਆ ਜੇ ਕੋਈ ਬੰਦਾ ਇਹ ਕਵੇ ਵੀ ਨਹੀਂ ਅਸਲੀ ਤੇ ਅਜੇ ਹੋਣਾ ਹੈ ਫਿਰ ਉਹਨਾਂ ਦਾ ਆਪਸ ਚ ਪਤੀ ਪਤਨੀ ਦਾ ਪਿਆਰ ਪੈ ਸਕਦਾ? ਉਹਨਾਂ ਦਾ ਪਿਆਰ ਪੈਣਾ ਹੀ ਨਹੀਂ ਕਦੇ ਵੀ, ਅੱਗੇ ਕੋਈ ਹੋਰ ਹੈ। ਇਸੇ ਕਰਕੇ ਅਸੀਂ ਆਹ ਜਿਹੜਾ ਸਾਹਮਣੇ ਵਾਲਾ ਸੀ ਇਹਦੇ ਨਾਲ ਸਾਡਾ ਪਿਆਰ ਹੀ ਨਹੀਂ ਪਿਆ, ਸਾਡੇ ਦਿਮਾਗ 'ਚ ਇਹ ਹੈ ਵੀ ਰੱਬ ਕੋਈ ਹੋਰ ਹੈ ਤੇ ਇੱਕ ਮਿਕ ਉਹਦੇ ਨਾਲ ਹੋਣਾ, ਇਹ ਤੇ ਇੱਥੇ ਤੇ ਥੋੜੇ ਦਿਨ ਰਹਿਣਾ, ਇੱਥੋਂ ਤੇ ਚਲੇ ਜਾਣਾ, ਅਸੀਂ ਤੇ ਰੱਬ ਨੂੰ ਮਿਲਾਂਗੇ, ਉਹਦੇ ਨਾਲ ਇੱਕ ਮਿਕ ਹੋਵਾਂਗੇ, ਤਾਂ ਕਰਕੇ ਸਤਿਆਨਾਸ਼ ਹੋ ਗਿਆ। ਜਬ ਲਗ ਮਨ ਵੈਕੁੰਠ ਕੀ ਆਸ ਤਬ ਲਗ ਹੋਏ ਨਹੀਂ। ਆ ਸ਼ਬਦ ਸੁਣ ਲਓ ਭਗਤ ਜੀ ਦਾ ਬਚਨ ਸਾਰਾ ਇਕੱਠਾ ਹੀ ਸੁਣ ਲਓ, ਅਰਥ ਇਹਦੇ ਸਿੱਧੇ ਹੀ ਸਮਝ ਆ ਜਾਣਗੇ। ਉਹ ਕਹਿੰਦੇ ਕਈ ਜਾਂਦੇ ਆ ਜਾਣਾ ਜਾਣਾ ਜਾਣਾ, ਪਤਾ ਕੱਖ ਨਹੀਂ, ਕਿਸੇ ਨੂੰ ਨਹੀਂ ਪਤਾ ਵੈਕੁੰਠ ਹੈ ਕਿੱਥੇ। ਗੱਲਾਂ ਸਾਰੇ ਵੈਕੁੰਠ ਦੀਆਂ ਕਰਦੇ, ਅੱਗੇ ਪ੍ਰਮਾਗੇ ਇੱਦਾਂ ਅੱਗੇ ਇੱਦਾਂ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਹਿੰਦੇ ਓਏ ਅੱਜ ਨੂੰ ਵੇਖ ਲਓ, ਅਗਲੇ ਦੀ ਫਿਕਰ ਕਰ ਕਰਕੇ ਧਰਤੀ ਨੂੰ ਨਰਕ ਨਾ ਬਣਾਇਓ, ਅੱਜ ਨੂੰ ਖਰਾਬ ਨਾ ਕਰ ਲਿਓ, ਜੋ ਤੁਹਾਡੇ ਸਾਹਮਣੇ ਹੈ, ਜੋ ਤੁਹਾਡੇ ਕੋਲ ਹੈ ਉਹਨੂੰ ਮਾਣ ਲਓ, ਜਿਹੜਾ ਸਾਡੇ ਸਾਹਮਣੇ ਹੈ ਇਹਨੂੰ ਮਾਣ ਲਓ, ਇਹਦਾ ਸਵਾਦ ਲੈ। ਇਹੋ ਹੀ ਹੈ, ਇੱਕ ਵਾਰ ਸੁਣੋ।
ਜੋ ਜਨ ਪਰਮਿਤ ਪਰ ਮਨ ਜਾਣਾ, ਬਾਤ ਨਹੀਂ ਵੈਕੁੰਠ ਸਮਾਨਾ।
ਕਹਿੰਦੇ ਜਿਹਨੂੰ ਜਾਣਿਆ ਨਹੀਂ ਜਾ ਸਕਦਾ, ਮੈਂ ਉਹਨੂੰ ਸਮਝ ਲਿਆ, ਤੇ ਗੱਲਾਂ ਨਾਲ ਹੀ ਗਈ ਜਾਂਦਾ ਵੈਕੁੰਠ ਹੈ ਜੀ, ਵੈਕੁੰਠ ਗੱਲਾਂ ਨਾਲ ਹੀ ਗਈ ਜਾਂਦੇ ਨੇ। ਕਹਿੰਦੇ ਪਤਾ ਹੈ ਨੀ, ਨਾ ਕੋਈ ਵੇਖ ਕੇ ਆਇਆ, ਨਾ ਬਸ ਸੁਣੀਆਂ ਸੁਣਾਈਆਂ ਗੱਲਾਂ। ਅੱਗੇ
ਨਾ ਜਾਣਾ ਵੈਕੁੰਠ ਕਹਾਹੀ, ਜਾਨ ਜਾਨ ਸਭ ਪਹ ਹੈ ਤਹਾਹੀ।
ਸਾਰੇ ਗਈ ਜਾਂਦੇ ਆ ਜਾਣ ਜਾਣ ਜਾਣਾ, ਮੈਂ ਵੀ ਜਾਣਾ, ਮੈਂ ਵੀ ਜਾਣਾ। ਕਹਿੰਦੇ ਪਤਾ ਪੁਤਾ ਕਿਸੇ ਨੂੰ ਹੈ ਨੀ ਵੀ ਵੈਕੁੰਠ ਹੈ ਕੀ, ਪਤਾ ਪੁਤਾ ਹੈ ਨੀ ਕਿਸੇ। ਕਬੀਰ ਜੀ ਮਹਾਰਾਜ ਕਹਿੰਦੇ ਆ, ਤੇ ਜੇ ਅਸੀਂ ਬਾਣੀ ਨੂੰ ਸਮਝ ਕੇ ਪੜ੍ਹਦੇ ਹੁੰਦੇ, ਅੱਜ ਤੇ ਸਿੱਖ ਛੱਡ ਦਿੰਦੇ, ਅੱਜ ਵੀ ਸਾਡੇ ਦਿਮਾਗ 'ਚ ਹੋਈ ਆ, ਸਾਡੇ 'ਚ ਕਈ ਮਰਨ ਵਾਲੇ ਆ, ਬਸ ਚਲੋ ਜੀ ਇੱਥੇ ਤੇ ਜੇ ਹੋ ਜੀ ਅੱਗਾ ਸਵਰ ਜਾ, ਹੁਣ ਸਾਡਾ ਅੱਗੇ ਸਾਡੇ ਤੇ ਹੋ ਜਾ, ਇੱਦਾਂ ਹੀ ਕਹੀ ਜਾਂਦੇ ਸੀ। ਜੇ ਅਸੀਂ ਸਹਿਜ ਪਾਠ ਕਰੀਏ, ਜੇ ਬਾਣੀ ਪੜ੍ਹੀਏ ਤੇ ਸਾਨੂੰ ਪਤਾ ਨਾ ਲੱਗੇ ਵੀ ਗੁਰੂ ਸਾਹਿਬ ਕਹਿੰਦੇ ਅੱਜ ਵੇਖੋ, ਤੁਸੀਂ ਅੱਜ ਦਾ ਸਤਿਆਨਾਸ਼ ਮਾਰੀ ਜਾਂਦੇ ਹੋ, ਅੱਜ ਵੇਖੋ, ਅੱਜ ਨੂੰ ਸਾਂਭ ਲਓ। ਤੇ ਜੇ ਕਿਤੇ ਸਾਨੂੰ ਇਹ ਸੋਚ ਨਾ ਦਿੱਤੀ ਹੁੰਦੀ ਤੇ ਅੱਜ ਸਾਂਭ ਲੈਂਦੇ ਸੀ। ਫਿਰ ਦੁਬਾਰਾ ਸੁਣੋ।
ਨਾ ਜਾਣਾ ਬੈਕੁੰਠ ਕਹਾਹੀ, ਜਾਨ ਜਾਨ ਸਭ ਕਹ ਹੈ ਤਹਾਹੀ। ਕਹਿਣ ਕਹਾਵਨ ਨਹਿ ਪਤੀਈ ਹੈ, ਤਉ ਮਨ ਮਾਨੇ ਜਾਤੇ ਹੋ ਮੈਂ ਜਈ ਹੈ। ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ।
ਚਰਨ ਨਿਵਾਸ ਹੋਣਾ ਹੀ ਨਹੀਂ, ਸਾਹਮਣੇ ਵਾਲੇ ਨਾਲ ਤੇ ਪਿਆਰ ਪੈਣਾ ਹੀ ਨਹੀਂ, ਆਸ ਤੇ ਇਹ ਹੈ ਵੀ ਅੱਗੇ ਹੈ ਕਿਤੇ। ਆਹ ਕੀ ਹੈ ਕੁਦਰਤ, ਇਹ ਕੀ ਹੈ, ਇਹ ਤਾਂ ਕੁਛ ਵੀ ਨਹੀਂ, ਅੱਗੇ ਹੈ ਕਿਤੇ ਹੋਰ। ਪਰ ਜੇ ਤੁਸੀਂ ਵੇਖੋਗੇ ਬੜਾ ਕੁਛ ਹੈ, ਬੇਅੰਤ ਹੈ। ਹੈਰਾਨ ਹੋਈ ਦਾ ਵੇਖ ਵੇਖ ਕੇ ਕਿਵੇਂ ਚੱਲ ਰਿਹਾ ਸਾਰਾ ਕੁਛ ਢਾਂਚਾ, ਉਹ ਨਿਯਮ ਕਿਵੇਂ ਚਲਾ ਰਿਹਾ ਸਾਰਾ ਕੁਛ। ਇਹਦੇ ਨਾਲ ਪਿਆਰ ਕਰਕੇ ਕਰੀਏ, ਇਹਨੂੰ ਸਮਝੀਏ। ਅੱਗੇ
ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਹੇ।
ਇਹੋ ਹੀ ਹੈ ਕਹਿੰਦੇ ਬੈਕੁੰਠ, ਸਾਧ ਸੰਗਤ, ਸੱਚ ਦਾ ਗਿਆਨ ਵੇਲੇ ਜਿੱਥੋਂ ਅਕਲ ਮਿਲੇ, ਕਹਿੰਦੇ ਇਹੀ ਬੈਕੁੰਠ ਸਾਡਾ ਦੇਖਦੇ। ਜਦੋਂ ਸੱਚਾ ਗਿਆਨ ਲਿਆ ਅਕਲ ਲਈ, ਫਿਰ ਸਾਰਾ ਕੁਛ ਹੀ ਬੈਕੁੰਠ ਬੈਕੁੰਠ ਲੱਗਦਾ ਹੈ। ਘਰ ਵੀ ਬੈਕੁੰਠ ਹੈ, ਦਫ਼ਤਰ ਵੀ ਬੈਕੁੰਠ ਹੈ, ਖੇਤ ਵੀ ਬੈਕੁੰਠ ਹੈ, ਜਿੱਥੇ ਕੰਮ ਕਰਦੇ ਹਾਂ ਉੱਥੇ ਵੀ ਬੈਕੁੰਠ ਹੈ, ਰਾਹ ਵੀ ਬੈਕੁੰਠ ਹੀ ਹੈ, ਐਂ ਲੱਗਦਾ ਰਹਿੰਦੇ ਹੀ ਬੈਕੁੰਠ ਚ। ਹੁਣ ਤੇ ਜ਼ਿੰਦਗੀ ਵੀ ਸੋਹਣੀ ਬਣ ਗਈ, ਬੈਕੁੰਠ ਹੀ ਬੈਕੁੰਠ ਬਣ ਗਿਆ, ਹੁਣ ਤੇ ਨਜ਼ਾਰਾ ਹੀ ਆ ਗਿਆ। ਸੱਚਾ ਗਿਆਨ ਲਿਆ ਅਕਲ ਲਈ, ਸਮਝ ਲਈ, ਤੇ ਸਾਰਾ ਕੁਛ ਹੀ ਵਧੀਆ ਵਧੀਆ ਹੋ ਗਿਆ। ਤਾਂ ਕਰਕੇ ਆਸਾਂ ਛੱਡ ਦਈਏ ਵੀ ਅੱਗੇ ਕਿਤੇ ਜਾਵਾਂਗੇ, ਅੱਗੇ ਕਿਤੇ ਪਹੁੰਚਾਂਗੇ। ਸੁਰਗ ਵਾਸ ਨਾ ਬੰਛੀਏ, ਡਰੀਏ ਨਾ ਨਰਕ ਨਿਵਾਸ। ਕਦੇ ਨਾ ਕਹਿੰਦੇ ਇੱਛਾ ਰੱਖੋ ਵੀ ਸਵਰਗਾਂ ਵਿੱਚ ਮੇਰਾ ਵਾਸਾ ਹੋਵੇ, ਤੇ ਨਰਕਾਂ ਤੋਂ ਡਰਨਾ ਛੱਡ ਦਿਓ ਵੀ ਨਰਕਾਂ ਤੋਂ ਡਰਾਂਗੇ। ਜ਼ਿਆਦਾਤਰ ਬੰਦੇ ਨੂੰ ਲੁੱਟਿਆ ਹੀ ਦੋ ਤਰੀਕਿਆਂ ਨਾਲ ਜਾਂਦਾ, ਜਿਹੜਾ ਬੰਦਾ ਬੁੱਧੂ ਬਣਦਾ ਹੈ, ਜਿਹੜੇ ਬੰਦੇ ਨੂੰ ਲੁੱਟਿਆ ਜਾਂਦਾ ਹੈ, ਉਹਦਾ ਤਰੀਕਾ ਸੁਣਿਓ ਇੱਧਰ ਵੀਰੋ ਇਹੋ ਹੀ ਹੈ ਕਿ ਜਾਂ ਡਰਾਇਆ ਜਾਂਦਾ ਹੈ ਤੇ ਜਾਂ ਲਾਲਚ ਦਿੱਤਾ ਜਾਂਦਾ ਹੈ। ਬੰਦੇ ਜਾਂ ਤੇ ਲਾਲਚ ਵਸ ਹੋ ਕੇ ਲੁਟਾਏ ਲੁੱਟ ਜਾਂਦੇ ਹੈ ਤੇ ਜਾਂ ਫਿਰ ਡਰਾਏ ਜਾਂਦੇ ਡਰ ਦਿੱਤਾ ਜਾਂਦਾ ਤੁਹਾਡਾ ਜੀ ਏਦਾਂ ਕੰਮ ਨਹੀਂ ਬਣਨਾ, ਏਦਾਂ ਕੰਮ ਨਹੀਂ ਬਣਨਾ, ਏਦਾਂ ਕੰਮ ਨਹੀਂ ਬਣਨਾ ਜੇ ਤੁਸੀਂ ਏਦਾਂ ਨਾ ਕੀਤਾ। ਡਰਾ ਕੇ ਬੰਦੇ ਨੂੰ ਲੁੱਟਦੇ ਆ ਤੇ ਕਈ ਬੰਦੇ ਏਦਾਂ ਦੇ ਹੁੰਦੇ ਆ ਜਿਹੜੇ ਲਾਲਚ ਦਿੰਦੇ ਆ ਵੀ ਅੱਗਾ ਸਬਰ ਜਾਣਾ। ਆ ਵੱਡੇ ਵੱਡੇ ਬੰਬ ਬਲਾਸ ਜਿਹੜੇ ਬੰਦੇ ਕਰਦੇ ਆ ਇਹਨਾਂ ਦੇ ਬ੍ਰੇਨ ਵਾਸ਼ ਇਸੇ ਕਰਕੇ ਕੀਤੇ ਜਾਂਦੇ ਆ ਵੀ ਤੁਸੀਂ ਐਦਕੀ ਆਪਣੇ ਆਪ ਨਾਲ ਬੰਬ ਬੰਨ ਕੇ ਉੱਡ ਜਾਓ ਮਰ ਜਾਓ, ਬੰਬ ਬੰਨ ਲਓਗੇ ਮਰ ਜਾਓਗੇ ਤੇ ਅੱਗੇ ਤੁਹਾਨੂੰ ਜੰਨਤ ਨਸੀਬ ਹੋਏਗੀ, ਅੱਗੇ ਤੁਹਾਨੂੰ ਸਵਰਗ ਮਿਲੇਗਾ। ਰੱਬ ਤੁਹਾਡੇ ਲਈ ਸਾਰਾ ਕੁਝ ਲੈ ਕੇ ਬੈਠਾ ਹੈ ਤੇ ਤੁਸੀਂ ਬੰਬ ਬੰਨ ਕੇ ਮਰ ਜਾਓ, ਜਿੰਨਿਆਂ ਨੂੰ ਮਾਰ ਦਿਓਗੇ ਮਾਰੋ ਤੇ ਲੋਕਾਂ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਮਾਰਨ ਤੇ ਵੀ ਤਰਸ ਨਹੀਂ ਕੀਤਾ, ਨਿੱਕਿਆਂ ਨਿੱਕਿਆਂ ਨੂੰ ਵੀ ਮਾਰਦੇ ਆ। ਕਿਉਂ? ਉਹ ਕਹਿੰਦੇ ਅੱਗੇ ਸਵਰਗ ਮਿਲੇਗਾ, ਕੋਈ ਨੀ ਇੱਥੇ ਮਰ ਜਾਗੇ ਕੋਈ ਤਾਂ ਵੀ ਕੋਈ ਗੱਲ ਨਹੀਂ, ਐਤਕੀ ਖਤਮ ਹੋ ਜਾਗੇ ਤਾਂ ਵੀ ਕੋਈ ਗੱਲ ਨਹੀਂ, ਅੱਗੇ ਤੇ ਜਾਵਾਂਗੇ ਕਿਤੇ। ਅੰਦਰ ਇੱਕ ਲਾਲਚ ਪੈਦਾ ਹੋ ਗਿਆ, ਸਵਰਗਾਂ ਦੇ ਲਾਲਚ ਨੇ, ਅੱਗੇ ਜਾਣ ਦੇ ਲਾਲਚ ਨੇ, ਜੰਨਤ ਦੇ ਲਾਲਚ ਨੇ ਧਰਤੀ ਨਰਕ ਬਣਾ ਦਿੱਤੀ। ਤੇ ਸਾਨੂੰ ਭਗਤ ਜੀ ਕਹਿੰਦੇ ਐ ਸੁਰਗ ਵਾਸ ਨਾ ਬਾਂਛੀਐ, ਡਰੀਐ ਨਾ ਨਰਕ ਨਿਵਾਸ, ਲਾਲਚ ਵੀ ਛੱਡ ਦੇ। ਜਿਹੜਾ ਬੰਦਾ ਤੈਨੂੰ ਸਵਰਗਾਂ ਦਾ ਲਾਲਚ ਦੇਵੇ ਪਰਵਾਹ ਨਾ ਮੰਨਿਆ ਕਰਕੇ, ਮੈਂ ਨੀ ਤੇਰੀਆਂ ਗੱਲਾਂ ਚ ਆਉਣ ਵਾਲਾ। ਤੇ ਜਿਹੜਾ ਤੈਨੂੰ ਡਰਾਉਂਦਾ ਹੈ ਵੀ ਅੱਗੇ ਨਰਕ ਮਿਲੇਗਾ, ਅੱਗੇ ਐ ਮਿਲੇਗਾ, ਅੱਗੇ ਐ ਮਿਲੇਗਾ, ਕਹਿੰਦੇ ਲਾਲਚ ਵੀ ਕਰਨਾ ਛੱਡ ਦੇ ਤੇ ਡਰਨਾ ਵੀ ਛੱਡ ਦੇ, ਡਰਿਆ ਨਾ ਕਰ ਤੇ ਲਾਲਚ ਵੀ ਛੱਡ। ਹੁਣ ਅਸੀਂ ਮੈਂ ਕਿਸੇ ਦੇ ਘਰ ਗਿਆ ਸੀ, ਬੱਚਾ ਨਹੀਂ ਸੀ ਉਹਨਾਂ ਦੇ, ਤੇ ਉਹ ਗੱਲ ਦੱਸਦੇ ਸੀ, ਕਹਿੰਦੇ ਸਾਡੇ ਰਿਸ਼ਤੇਦਾਰ ਸਾਨੂੰ ਕਹਿੰਦੇ ਐ ਤੁਸੀਂ ਜਾਂਦੇ ਨੀ ਨਾ ਬਾਬਾ ਜੀ ਦੇ ਜਾਇਆ ਕਰੋ, ਉੱਥੇ ਜਾਓਗੇ ਤਾਂ ਬੱਚਾ ਮਿਲਣਾ ਨਹੀਂ ਤੇ ਸ਼ਰਤ ਲਾ ਲਓ ਤੁਹਾਡੇ ਬੱਚਾ ਨਹੀਂ ਹੋ ਸਕਣਾ। ਏਦਾਂ ਡਰਾਇਆ ਜਾਂਦਾ ਬੰਦੇ ਨੂੰ ਮਗਰ ਲਾਉਣ ਵਾਸਤੇ ਡਰਾਇਆ ਜਾਂਦਾ। ਅਗਲੇ ਦਾ ਮਾੜਾ ਮੋਟਾ ਬੱਚੇ ਦਾ ਵੀਜ਼ਾ ਨਾ ਲੱਗੇ ਉਦੋਂ ਹੀ ਆ ਜਾਂਦੇ ਨੇ ਆਂਢੀ ਗੁਆਂਢੀ ਇਕੱਠੇ ਹੋ ਕੇ, ਬਾਬਾ ਜੀ ਕੋਲ ਚੱਲਣੇ ਆ, ਤੁਸੀਂ ਜਾਣੋ ਹਟ ਗਏ ਹੋ ਨਾ ਤਾਂ ਏਦਾਂ ਹੋਇਆ, ਤੁਸੀਂ ਜਾਇਆ ਕਰੋ, ਤੁਸੀਂ ਐਤਕੀ ਖੰਡ ਪਾਠ ਨਹੀਂ ਨਾ ਕਰਾਇਆ ਤਾਂ ਕੰਮ ਏਦਾਂ ਹੋ ਗਿਆ, ਤੁਸੀਂ ਬਾਬਾ ਜੀ ਚੌਂਕੀ ਭਰਨੀ ਛੱਡ ਦਿੱਤੀ, ਪਹਿਲਾਂ ਜਾਂਦੇ ਸੀ ਹੁਣ ਜਾਂਦੇ ਨਹੀਂ ਤਾਂ ਤੁਹਾਡਾ ਨੁਕਸਾਨ ਹੋ ਰਿਹਾ। ਏਦਾਂ ਡਰਾਇਆ ਜਾਂਦਾ ਲੋਕਾਂ ਨੂੰ ਤੇ ਡਰਿਆ ਬੰਦਾ ਕੀ ਨਹੀਂ ਕਰਦਾ, ਡਰਦਾ ਕੀ ਨਹੀਂ ਕਰਦਾ, ਤਰਲੇ ਲੈਂਦਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਧੱਕੇ ਖਾਂਦਾ ਫਿਰਦਾ। ਉਹ ਡਰ ਨੂੰ ਸਾਡੇ ਡਰ ਨੂੰ ਕੈਸ਼ ਕਰਾਉਣਗੇ ਤੇ ਜੇ ਤੂੰ ਲਾਲਚ ਕਰ ਲਿਆ ਤੇਰੇ ਲਾਲਚ ਨੂੰ ਵੀ ਕੈਸ਼ ਕਰਾਉਣਗੇ। ਹੁਣ ਮੁੰਡੇ ਦੀ ਇੱਛਾ ਲਾਲਚ ਹੈ ਮੁੰਡਾ ਹੋਵੇ, 50 ਬੀਬੀਆਂ ਨੂੰ ਲੈ ਜਾਓ, 50 ਬੀਬੀਆਂ ਦੇ ਅੱਧੀਆਂ ਕਦੇ ਮੁੰਡੇ ਕੁਦਰਤੀ ਹੋਣੇ ਹੀ ਨੇ ਤੇ ਅੱਧੀਆਂ ਕਦੇ ਲੜਕੀਆਂ ਹੋਣਗੀਆਂ। ਜਿਨ੍ਹਾਂ ਦੇ ਮੁੰਡੇ ਹੋ ਗਏ ਬਾਬਾ ਜੀ ਨੇ ਦਿੱਤਾ ਹਰੇਕ ਸਾਲ ਖੰਡ ਪਾਠ ਕਰਾਇਆ ਕਰੋ, ਅੱਛਾ ਜੀ ਬਾਬਾ ਜੀ ਸੱਤ ਬਚਾ। ਤੇ ਜਿਹੜੇ 25 ਦੇ ਨਹੀਂ ਹੋਇਆ ਉਹਨਾਂ ਦਾ ਕੀ ਕਰੀਏ, ਉਹਨਾਂ ਦੇ ਕੁੜੀਆਂ ਹੋਈਆਂ, ਕਹਿਣਗੇ ਇਹਨਾਂ ਦੀ ਸ਼ਰਧਾ ਹੀ ਨਹੀਂ ਸੀ, ਆਖੋ ਸਤਨਾਮ ਬਸ ਇਹਨਾਂ ਦੀ ਸ਼ਰਧਾ ਨਹੀਂ ਸੀ। ਜਿਹੜੇ ਮੁੰਡੇ ਹੋ ਗਏ ਉਹ ਅਸੀਂ ਦਿੱਤੇ, ਜਿਹੜੀਆਂ ਕੁੜੀਆਂ ਹੋਈਆਂ ਇਹਨਾਂ ਦੀ ਸ਼ਰਧਾ ਨਹੀਂ ਸੀ, ਇਹੀ ਕਹਿੰਦੇ। ਤੇ ਅਗਲਿਆਂ ਦੀ ਸਵਾਹ ਵੀ ਵਿਕਦੀ ਹੈ ਜੀ, ਕੁੜੀਆਂ ਚ ਬੰਨ ਬੰਨ ਕੇ ਸਵਾਹ ਦਿੰਦੇ ਆ, ਸਵਾਹ ਵੀ ਵਿਕਦੀ ਹੈ। ਘਬਰਾਇਆ ਬੰਦਾ, ਡਰਿਆ ਬੰਦਾ, ਤਰਲੇ ਲੈਂਦਾ ਫਿਰਦਾ। ਕਿਤੇ ਜਾਈਏ ਕਿਸੇ ਧੂਣੇ ਦੀ ਰਾਖ ਦੇ ਦਿਓ, ਕੋਈ ਧਾਗਾ ਦੇ ਦਿਓ, ਏਦਾਂ ਡਰੇ ਹੋਏ ਆ। ਪਰ ਜਿਸ ਦਿਨ ਸਾਨੂੰ ਸਮਝ ਆ ਗਈ ਆਪਣੀ ਜ਼ਿੰਦਗੀ ਦੇ ਕੰਮ ਆਪ ਕਰਨੇ ਆ, ਨਾ ਕੋਈ ਮਨ ਵਿੱਚ ਲਾਲਚ ਰੱਖਣਾ ਹੈ, ਨਾ ਕੋਈ ਮਨ ਵਿੱਚ ਡਰ ਰੱਖਣਾ ਹੈ, ਕੋਈ ਸਵਰਗ ਦਾ ਲਾਲਚ ਨਹੀਂ, ਕੋਈ ਨਰਕ ਤੋਂ ਡਰਨਾ ਨਹੀਂ। ਜਦੋਂ ਇਹ ਚੀਜ਼ ਸਾਡੇ ਦਿਮਾਗ ਵਿੱਚ ਆਈ ਵੀ ਆਪਣੇ ਕੰਮ ਆਪ ਕਰਾਂਗੇ, ਤੇ ਇਹ ਤੇ ਜਿਹੜੇ ਸਾਨੂੰ ਲੁੱਟਣ ਵਾਲੇ ਨੇ ਤੇ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ, ਨਾ ਕੋਈ ਪੰਜਾਬ ਚ ਲੱਭੇ ਨਾ ਹਰਿਆਣੇ ਚ ਲੱਭੇ, ਇਹ ਤੇ ਅਸੀਂ ਕਮਲੇ ਆ, ਅਸੀਂ ਡਰੇ ਹੋਏ, ਅਸੀਂ ਘਬਰਾਏ ਹੋਏ, ਤੇ ਸਾਡੇ ਡਰ ਦਾ ਫਾਇਦਾ ਲਿਆ ਜਾਂਦਾ ਹੈ, ਸਾਡੇ ਲਾਲਚ ਦਾ ਫਾਇਦਾ ਲਿਆ ਜਾਂਦਾ ਹੈ। ਤੇ ਜਦੋਂ ਅਸੀਂ ਬੈਲੈਂਸ ਹੋ ਗਏ, ਸਾਡੇ ਚ ਸਹਿਜ ਆ ਗਿਆ, ਸਾਨੂੰ ਇਹ ਸਮਝ ਆ ਗਈ, ਫਿਰ ਆਪਾਂ ਕਹਾਂਗੇ ਵੀ ਨਹੀਂ ਬਈ ਜੋ ਹੋਣਾ ਉਹ ਹੋਣਾ ਹੀ ਹੈ, ਏਦਾਂ ਨਹੀਂ ਲਾਲਚ ਕਰਦਾ, ਫਿਰ ਧਰਤੀ ਸਵਰਗ ਬਣੇਗੀ। ਦੁਬਾਰਾ ਪੰਗਤੀਆਂ ਫਿਰ ਸੁਣ,
कहो कबीर एह कहिए काहे साध संगत बैकुंठ आहे।
कबीर जी का शब्द सुरग वासना पंछिए डरिए ना नरक निवास आ शब्द सुनो अगला शब्द
सुरग वासना बांछिए डरिए ना नरक निवास होना है सो होई है मन है ना कीजे
जो होएगा वेखी जाए किड्डी कमाल दी विचारधारा जे हुण आ कबीर जी दे चेले बन गए आपां इन्हां दी गल सुन लईए जिहड़े गुरु ग्रंथ साहिब च ने आपां जो हुंदा हो जाएगा कोई नहीं वेखांगे कोई नहीं जो होएगा भुगतांगे शुगर हो गई है ना कोई गल नहीं मैं मिठा खांदा रहा मेरे तो गलती हुई है गां तो ध्यान रख लांगे जोर लावांगे जिन्ना ही मर जांगे मेरे होर की है भुगत लांगे जो होना होण दिओ वेखो कमाल दी गल हर बंदा इत्थे रहे कोई नहीं नहीं मुंडे होए ना ती होई है कोई गल जो होएगा वेख कोई नहीं व्याह ला रहे नहीं बच्चा होया कोई गल नहीं जिन्हां दे चार चार ने उन्होंने कहना नाल लेके जाने ने चार चार बच्चे भी ने जिन्हां दे जदों आ फोटो खिचाने आ ते बापू बुढ़ा ज्यादा हो गया खुंडी फड़ी है हाथ चज तरह खलोता नहीं जाता फोटो चाहता नहीं फिर उदो कई बार बच्चे कहते हैं बापू मर जा परा हो साडी फैमिली की फोटो आ लैण दे पहला तू मर जा परा हो मेरे बच्चे दो बेटा बेटी घरवाला घर वाली उन्होंने कहने थोड़ा जा एक मिनट साइड से हो सू फैमिली फैमिली खा लैण तेनू तो फैमिली की गिनना ही नहीं उन्होंने थोड़ा जा ठहर जा होर वेट कर ला थोड़ी तेनू कितने गिनने बेटा चले हो अभी चले हाँ जी शिमला घूमन चले हैं बनाया प्रोग्राम हाँ बस साडा फैमिली फैमिली दा ही प्रोग्राम है ते जो अगला कहता फैमिली च कौन कौन चल बीबे भी बापू नहीं नहीं बापू जी तो घरे ही ने तेनू फैमिली च नहीं हुण गिणदे जिन्ने मर्जी चौड़े होए ता करके जिहड़ा बंदा समझदार है उहनूं पता यार चार चार न्याणे वाले भी रोंदे फिरदे ने फिर की हो गया बस आस ही छड्डी जिन्हें जिन्हें है ने वह भी ऐन भी मेरी लत्त कुटन मेरी सेवा करे मेरे मूह च बुरकियां पा कोई नहीं यार वेखी जाएगी कई तो सोच सोच की पागल हो जाए नूह आएगी कि मुंडे मगर ही ना ला लै कि सट मुड़ के साथ सेवा ही ना कर पहले ही सोची चल जे बीबिया मेरिया भैन अं सोची चलो भी पता नहीं सेवा करेगी कि नहीं करेगी पता नहीं कल नू की बनना बच्चिया एडिया गए पता नहीं इन्हों न्याण का पल जान बस एक करी व्याहे जा तू इदा आ हौसले कितों आन कबीर जी आए होना है सो आ गल कि जो होएगा वेख लेंगे सतगुरान तो वेखो तविया तो माण गए तो वेख लागे बह जाएंगे जो आएगा टाइम वेख लागे पता नहीं जो जो बादशाह सुनेहा भेजता भी ए लिखो इस्लाम धर्म चंगा है करो गुरु ग्रंथ साहब जो ग्रंथ बनाया ए लिखो वह कहते नहीं उदो पता नहीं भी तविया से निभा देंगे देगा च भी बाहर लगे होएगा फिर वेखांगे हुण चलांगे ये हिम्मत कोई नहीं फिर वेखांगे ये अपने आप नूं कायम करना स्वर्गा नरकां नूं लत मारदे आ कहिंदे वेखांगे जो होएगा नरकां च सुटणगे ऐ करनगे ते जिद्दण आप मिलणगे जमदूत उहनां नाल वी गल कर लांगे कोई नहीं वेखदे अज तेरे नाल गल करदे आ पंडता पंडित मतलब पुजारी पंडित कोई हिंदू दी गल नहीं पंडित तो पुजारी सोच है जिहड़ी उह साडे च वी ने बंदे हिंदुआं च वी ने उह सोच है इक अज तेरे नाल गल करदे आ कल तेरे जम आउणगे उहनां नाल कर लांगे धर्मराज ने कहे तेरे धर्मराज नूं पुछ लांगे कर लांगे गल उहदे नाल वी जिद्दण आएगा इत्थे इन्ना हौसला इन्ने डर इन्ने इन्ने घबराए होए बंदे इन्ने डराए होए बंदियां नूं गुरबाणी ने कितां कह दिता किवें हौसले दित्ते असीं गुरु ग्रंथ साहिब नूं मन्नण वाले आ साडे च हौसला कित्थे है हर वेले डरे हुए हैं हर वेले घबराए हुए हैं आओ पांच प्यारे ने स्टेज ती आना सिंगो बैठे रहो उठो ना कृपा करके बह जाओ बीबीओ बैठो भैनों बैठो खड़े नहीं होना ਜਿੰਨੇ ਸਿੰਘ ਖੜੇ ਆ ਬਹਿ ਜਾਓ ਵੀਰੋ ਤੁਹਾਨੂੰ ਮੇਰੀ ਆਵਾਜ਼ ਸੁਣਦੀ ਹੋਈ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਜਿੰਨਾ ਅੰਮ੍ਰਿਤ ਛਕਿਆ ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ ਆ ਧਿਆਨ ਨਾਲ ਸੁਣਿਓ ਜਰਾ ਆਪਾਂ ਸਮਝਦੇ ਹਾਂ ਜੀ ਆ ਨੁਕਤਾ ਜ਼ਰੂਰ ਵਿਚਾਰੀਏ ਥੋੜਾ ਜਿਹਾ ਦੋ ਮਿੰਟ ਜਿਨ੍ਹਾਂ ਦਾਖਲੇ ਲਏ ਜਿਨ੍ਹਾਂ ਅੰਮ੍ਰਿਤ ਛਕਿਆ ਉਹ ਸੰਗਤਾਂ ਪੰਜ ਪਿਆਰੇ ਆ ਰਹੇ ਹੈ ਤੇ ਆਪਾਂ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਟਕਾ ਬਣਾ ਕੇ ਰੱਖਿਓ ਹਿਲਜੁਲ ਨਾ ਹੋਵੇ ਕਿਆ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਧੇ ਰੱਦ ਕਰਦੇ ਰੱਦ ਦਿੱਤੇ ਇੱਛਾ ਹੀ ਨਹੀਂ ਰੱਖੀ ਮਨ ਵਿੱਚ ਐਸੀ ਬਿਰਤੀ ਬਣ ਗਈ ਆਓ ਜਿਨ੍ਹਾਂ ਨੇ ਅੱਜ ਦਾਖਲੇ ਲਏ ਉਹਨਾਂ ਨੂੰ ਜੀ ਆਇਆਂ ਨੂੰ ਕਹੀ ਲੱਗੇ ਖੰਡੇ ਤੇ ਕੇਸਰੀ ਬਣਾ ਫੌਜ ਆ ਗਈ ਬਾਜਾਂ ਵਾਲੇ ਲੱਗੇ ਖੰਡੇ ਕੇਸਰੀ ਬਣਾ ਫੌਜ ਆ ਗਈ ਬਾਜਾਂ ਵਾਲੇ ਲੱਗੇ ਖੰਡੇ ਤੇ ਕੇਸਰੀ ਬਣਾ ਫੌਜ ਆ ਗਈ ਬਾਜਾਂ ਵਾਲੇ ਲੱਗੇ ਖੰਡੇ ਤੇ ਕੇਸਰੀ ਬਣਾ ਕੇਸਰੀ ਬਣਾ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਣਾ ਫੌਜ ਆ ਗਈ ਬਾਜਾਂ ਵਾਲੇ ਦੀ ਖੁਸ਼ੀ ਹੈ ਜਦੋਂ ਜਕਾਰਾ ਲੱਗੇ ਏਦਾਂ ਰੱਖਿਓ ਸਿੱਧੀਆਂ ਜਿੰਦਾਬਾਦ ਮੁਰਦਾਬਾਦ ਵੀ ਕਰਨੇ ਹੀ ਆ ਵੋਟਾਂ ਵਾਲਿਆਂ ਪਿੱਛੇ ਇੱਕ ਸਪਿਰਿਟ ਜਿਹਾ ਬਣ ਜਾਂਦਾ ਜੋਸ਼ ਬਣਦਾ ਆਓ ਸਾਥ ਦੇ
ਬੋਲੇ ਸੋ ਨਿਹਾਲ
ਜਿਨ੍ਹਾਂ ਨੇ ਅੱਜ ਦਾਖਲੇ ਲਏ, ਮਨ ਕਾਇਮ ਕਰੀਏ। ਮੈਨੂੰ ਮੈਂ ਰਾਤ ਬੋਲਿਆ ਵੀ ਚਾਰ ਵਾਰੀ ਇੱਥੇ ਸਮਾਗਮ ਹੋਏ ਤੇ ਮੈਨੂੰ ਅੱਜ ਦੱਸਦੇ ਸੀ ਸਿੱਖ, ਕਹਿੰਦੇ ਜੀ 15 ਸਾਲ ਹੋ ਗਏ ਆ ਦੀਵਾਨ ਲੱਗਦਿਆਂ ਨੂੰ ਤੇ 8ਵਾਂ ਸਮਾਗਮ ਹੈ। ਮੈਨੂੰ ਚੇਤਾ ਭੁੱਲ ਗਿਆ ਸੀ ਵੀ 8ਵੀਂ ਵਾਰ ਇੱਥੇ ਪ੍ਰੋਗਰਾਮ ਹੋਇਆ ਤੇ 15 ਸਾਲ ਪਹਿਲਾਂ ਪਹਿਲੀ ਵਾਰ ਜਿਹੜਾ ਇੱਥੇ ਦੀਵਾਨ ਲੱਗੇ ਸੀ। ਕਈ ਸਾਲ ਹੋ ਗਏ ਔਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰੀ ਸੰਗਤ ਜਿਹੜੇ ਪਿਆਰ ਨਾਲ ਹਾਜ਼ਰੀਆਂ ਭਰਦੇ ਰਹੇ ਹੈ। ਸੋ ਆਓ ਆਪਾਂ ਕੋਸ਼ਿਸ਼ ਕਰੀਏ ਜੀ, ਸਮਝਦੇ ਜਾਈਏ, ਦਿਮਾਗ ਡਿਵੈਲਪ ਕਰਨਾ ਹੈ। ਜਿਵੇਂ ਜਿਵੇਂ ਡਿਵੈਲਪ ਕਰਨਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਾਕੀਆਂ ਨੇ ਰੌਲਾ ਵੀ ਪਾਉਣਾ ਜੇ ਵੱਖਰੀ ਗੱਲ ਕਰੋਗੇ। ਜੇ ਮੈਂ ਇੱਥੇ 8 ਵਾਰ ਆਇਆ ਤੇ 7 ਵਾਰੀ ਤੁਸੀਂ ਮੇਰੇ ਨਾਲ ਕੋਈ ਬੰਦੂਕ ਵਾਲਾ ਵੇਖਿਆ? ਰੈਫਲਾਂ ਦਾ ਚਾਅ ਨਹੀਂ, ਕੋਈ ਬੰਦੂਕਾਂ ਦਾ ਚਾਅ ਨਹੀਂ, ਪਰ ਅਗਲੇ ਮਾਰਨ ਪੈਂਦੇ ਹੈ ਜੀ ਆਪਣੇ ਬਚਾਅ ਲਈ। ਆਹ ਜਿਹੜੇ ਨਾਲ ਮਾਵਾਂ ਦੇ ਪੁੱਤ ਲਈ ਫਿਰਦੇ ਆ, ਇਹਨਾਂ ਨੂੰ ਮਰਵਾਇਆ ਨਹੀਂ ਜਾਣਾ। ਜਵਾਨ ਪੁੱਤ ਭਰੇ ਨਹੀਂ ਜਾਂਦੇ, ਜਿਹੜਾ ਜਵਾਨ ਪੁੱਤ ਨਾਲ ਦਿੰਦਾ ਗੱਲਾਂ ਕਹਿੰਦਾ ਵਾਪਸ ਕਰੋ ਕਿੱਥੇ ਹੈ ਜਿਹੜਾ ਤੁਹਾਨੂੰ ਦਿੱਤਾ ਸੀ। ਸੋ ਇਸ ਕਰਕੇ ਮਾਵਾਂ ਦੇ ਪੁੱਤ ਨਾ ਮਰਨ ਮਜਬੂਰੀ ਬਣ ਗਈ ਸਾਡੀ। ਅਸੀਂ ਕੋਈ ਬੰਦੂਕਾਂ ਤੇ ਕੋਈ ਚਾਹ ਥੋੜਾ ਚੜੇ ਹੋਏ ਆ ਵੀ ਕਿਤੇ ਸਿਕਿਉਰਿਟੀ ਲੱਗੇ, ਕੋਈ ਪੁਲਿਸ ਵਾਲੇ ਲੱਗਣ ਚੈੱਕ ਕਰੀਏ, ਇਹ ਤੇ ਮਜਬੂਰੀ ਬਣ ਗਈ। ਆ ਜਿਹੜਾ ਪੁਜਾਰੀ ਢਾਂਚਾ ਸਾਡਾ ਧਾਰਮਿਕ ਸਿਸਟਮ ਹੈ ਉਹ ਕਦੀ ਪਸੰਦ ਨਹੀਂ ਕਰਦਾ ਆ ਗੱਲਾਂ। ਅਗਲੇ ਦੀ ਰੋਜੀ ਤੇ ਲੱਤ ਵੱਜਦੀ ਹੈ, ਅਗਲੇ ਨੇ ਇੱਕ ਰੱਬ ਬਣਾਇਆ, ਰੱਬ ਨੂੰ ਪੂਜਿਆ ਜਾਂਦਾ, ਉਹ ਮੰਨੇਗਾ, ਖੁਸ਼ ਹੋਏਗਾ। ਉਹ ਜਿਹੜਾ ਆਟੋਮੈਟਿਕ ਸਿਸਟਮ ਹੈ, ਮੈਂ ਸ਼ਰਤ ਪੂਰੀ ਕਰਾਂਗਾ ਤੇ ਖੁਸ਼ ਹੈ, ਜੇ ਮੈਂ ਸ਼ਰਤ ਪੂਰੀ ਨਹੀਂ ਕਰਾਂਗਾ ਤੇ ਨਾਰਾਜ਼ ਹੈ। ਉਹਨੂੰ ਇਹਨਾਂ ਨੇ ਇੱਕ ਬੰਦਾ ਬਣਾ ਲਿਆ, ਉਹਨੂੰ ਪੂਜਣ ਲਾਇਆ ਹੋਇਆ। ਸਾਰੇ ਦਾ ਸਾਰਾ ਇੱਕ ਢਾਂਚਾ, ਇੱਕ ਪੂਰਾ ਸਿਸਟਮ ਬਣਾਇਆ ਹੋਇਆ, ਤੇ ਉਹ ਜਿਹੜਾ ਹੈ ਨਾ ਜੀ ਸਿਸਟਮ ਬਣਿਆ, ਜਿਹੜਾ ਉਹ ਢਾਂਚਾ ਬਣਿਆ, ਸਟਰਕਚਰ ਬਣਿਆ ਜਿਹੜਾ, ਉਹ ਬੰਦੇ ਜਿਹੜੇ ਆ ਕਦੇ ਬਰਦਾਸ਼ਤ ਨਹੀਂ ਕਰ ਸਕਦੇ, ਉਹਨਾਂ ਨੂੰ ਇਹ ਚੰਗਾ ਨਹੀਂ ਲੱਗਣਾ। ਹੁਣ ਅਸੀਂ ਆ ਗੱਲ ਕੀਤੀ ਹੈ, ਰਾਜ ਕਰੇਗਾ ਖਾਲਸਾ। ਖਾਲਸੇ ਦੀ ਸੋਚ ਹੈ ਨਾ ਜਿਹੜੀ, ਗੁਰੂ ਗ੍ਰੰਥ ਸਾਹਿਬ ਦੀ ਸੋਚ ਹੈ ਬਈ ਆਟੋਮੈਟਿਕ ਇੱਕ ਨਿਯਮ ਕੰਮ ਕਰਦਾ, ਨਾਮ ਨਾਮ ਬੇਸ ਹੈ ਗੁਰੂ ਗ੍ਰੰਥ ਸਾਹਿਬ ਦਾ, ਤੇ ਨਾਮ ਦਾ ਸਿੱਧਾ ਅਰਥ ਹੈ ਨੇਮ। ਨੇਮ ਨੂੰ ਉਦੋਂ ਫੈਲਾਓਗੇ ਨਿਯਮ, ਤੇ ਸਾਇੰਸ ਦੀ ਜਿਹੜੀ ਜੜ ਹੈ ਉਹ ਕੀ ਹੈ ਭਲਾ? ਨਿਯਮ। ਗੁਰੂ ਗ੍ਰੰਥ ਸਾਹਿਬ ਜੀ ਦਾ ਬੇਸ ਵੀ ਨਿਯਮ ਹੈ, ਨਾਮ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਤੇ ਜਦੋਂ ਅੱਜ ਸਾਇੰਸ ਕਹਿੰਦੀ ਹੈ ਇੱਕ ਨਿਯਮ ਹੈ, ਲਾਅ ਬਣਿਆ, ਆਟੋਮੈਟਿਕ ਸਾਰਾ ਕੁਝ ਬਣ ਰਿਹਾ, ਉਹ ਨਿਯਮ ਆਪਣੇ ਆਪ ਬਣਿਆ। ਸਹਿਪੰ ਇੱਕ ਹੀ ਐਨਰਜੀ ਹੈ, ਰੀਸਾਈਕਲ ਹੋ ਰਹੀ ਹੈ। ਤੇ ਸਾਡੇ ਲਈ ਕਿੱਡੇ ਮਾਣ ਦੀ ਗੱਲ ਸੀ ਵੀ ਜਿਹੜੀਆਂ ਗੱਲਾਂ ਸਾਇੰਸ ਕਹਿੰਦੀ ਹੈ ਨਿਯਮ ਕੰਮ ਕਰਦਾ ਹੈ। ਸਾਇੰਸ ਦਾ ਬੇਸ ਹੈ ਅੱਜ ਨਿਯਮ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬੇਸ ਹੈ ਉਹ ਵੀ ਹੈ ਨਿਯਮ। 35 ਉਹ ਹੈ ਏਸ਼ੀਅਨ ਕੰਟਰੀਆਂ ਦੇ ਵਿੱਚ ਜਿਹੜੇ ਜੰਮੇ ਪੈਦਾ ਹੋਏ 500 ਸਾਲ ਪਹਿਲਾਂ, ਜਿਨ੍ਹਾਂ ਨੇ ਆਖਿਆ ਵੱਖਰਾ ਕੋਈ ਨਹੀਂ, ਇੱਕ ਨਿਯਮ ਹੈ ਤੇ ਉਹਦੀਆਂ ਸ਼ਰਤਾਂ ਪੂਰੀਆਂ ਕਰੋ, ਕਰਨਾ ਤੁਹਾਨੂੰ ਆਪੇ ਹੀ ਪੈਣਾ। ਕਿੰਨੇ ਮਾਣ ਵਾਲੀ ਗੱਲ ਸੀ, ਕਿੱਡੀ ਵਧੀਆ ਗੱਲ ਸੀ ਇਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਵੀ ਵੇਖੋ ਉਹਨਾਂ ਵੇਲਿਆਂ ਦੇ ਵਿੱਚ ਉਹਨਾਂ ਨੇ ਆਹ ਗੱਲਾਂ ਕੀਤੀਆਂ, ਕਿੱਡੇ ਵੱਡੀ ਗੱਲ ਸੀ। ਤੇ ਇਹੀ ਸੋਚ ਜਿਹੜੀ ਹੈ, ਜਿਹੜੀ ਨਿਯਮ ਵਾਲੀ ਸੋਚ ਹੈ, ਜਿਹੜੀ ਕੁਦਰਤ ਵਾਲੀ ਸੋਚ ਹੈ, ਇਹ ਸਾਰੀਆਂ ਕੰਟਰੀਆਂ ਚ ਅੱਜ ਜਾ ਰਹੀ ਹੈ। ਹਰ ਬੰਦਾ ਪੜ੍ਹਿਆ ਲਿਖਿਆ ਕਹਿੰਦਾ ਨਿਯਮ ਨੂੰ ਮੰਨਣ ਨੂੰ ਤੇ ਮੈਂ ਤਿਆਰ ਹਾਂ। ਆਟੋਮੈਟਿਕ ਇੱਕ ਨਿਯਮ ਚੱਲਦਾ ਹੈ, ਉਸ ਲਾਅ ਨੂੰ ਮੰਨਣ ਨੂੰ ਤੇ ਮੈਂ ਤਿਆਰ ਹਾਂ, ਮੈਂ ਸਾਇੰਸ ਪੜ੍ਹਨ ਵਾਲਾ ਬੰਦਾ। ਪਰ ਜਿਹੜਾ ਰੱਬ ਤੁਸੀਂ ਕਹਿੰਦੇ ਹੋ ਵੀ ਰੱਬ ਕਰਦਾ ਹੈ, ਇਹਦੇ ਤੇ ਮੇਰੇ ਬੜੇ ਸਵਾਲ ਨੇ। ਸੀਰੀਆ ਚ ਨਿੱਕੇ ਨਿੱਕੇ ਬੱਚੇ ਕਿਉਂ ਮਰੇ? ਬੱਚੇ ਅਪਾਹਜ ਪੈਦਾ ਕਿਉਂ ਹੁੰਦੇ ਨੇ? ਬੱਚੇ ਇੱਦਾਂ ਕਿਉਂ ਹੁੰਦੇ ਨੇ? ਜੰਮਦੇ ਨੂੰ ਬਿਮਾਰੀਆਂ, ਕਿੰਨੇ ਸਵਾਲ ਨੇ ਉਸ ਰੱਬ ਤੇ, ਜਵਾਬ ਦੇਣ ਨੂੰ ਕੋਈ ਤਿਆਰ ਨਹੀਂ। ਪਰ ਜਿਹੜਾ ਨਿਯਮ ਹੈ, ਸਿਸਟਮ, ਲਾਅ ਆਫ ਨੇਚਰ, ਕੁਦਰਤ ਦਾ ਸਿਸਟਮ ਹੈ, ਉਹ ਕਹਿੰਦੇ ਨਿਯਮ ਕਿਤੇ ਕਿਤੇ ਨਾ ਕਿਤੇ ਤੁਸੀਂ ਸ਼ਰਤ ਪੂਰੀ ਨਹੀਂ ਕੀਤੀ, ਕੋਈ ਬਿਮਾਰੀ ਲੱਗ ਗਈ, ਤੁਸੀਂ ਕੋਈ ਨਾ ਕੋਈ ਪ੍ਰੋਬਲਮ ਹੈ, ਇਹਦਾ ਹੱਲ ਲੱਭੋ। ਭਾਰਤ ਦੀ ਐਵਰੇਜ ਏਜ 32 ਸਾਲ ਸੀ ਜੀ ਅੱਜ ਤੋਂ 100 ਸਾਲ ਪਹਿਲਾਂ। ਤੁਸੀਂ ਨੈੱਟ ਤੇ ਭਰਿਓ, ਭਾਰਤ ਦੀ ਐਵਰੇਜ ਏਜ 32 ਸਾਲ 100 ਸਾਲ ਪਹਿਲਾਂ। ਇੰਗਲੈਂਡ ਦੀ 40 ਸਾਲ ਅੱਜ ਤੋਂ 100 ਸਾਲ ਪਹਿਲਾਂ। ਮਤਲਬ 100 ਬੰਦੇ 100 ਸਾਲ ਤੱਕ ਦੇ ਹੁੰਦੇ ਹੀ ਨਹੀਂ ਸੀ? ਨਹੀਂ ਜੀ ਨਹੀਂ, 100 ਸਾਲ ਦੇ ਵੀ ਹੁੰਦੇ ਸੀ, 80-80 ਸਾਲ ਦੇ ਵੀ ਹੁੰਦੇ ਸੀ, ਪਰ ਬਹੁ ਗਿਣਤੀ ਜਿਹੜੀ ਸੀ ਉਹ ਪਲੇਗ ਪੈ ਕੇ ਕੋਈ ਨਾ ਕੋਈ ਬਿਮਾਰੀ ਫੈਲਣੀ, ਲੱਖਾਂ ਬੰਦਾ ਮਰ ਜਾਣਾ। ਐਵਰੇਜ ਏਜ 32 ਸਾਲ ਸੀ, ਤੇ ਅੱਜ ਭਾਰਤ ਦੀ ਐਵਰੇਜ ਏਜ 60 ਸਾਲ ਹੈ। ਪੋਲੀਓ ਖਤਮ ਕਰ ਲਿਆ। ਇੱਕ ਨਿਜਮ ਹੈ ਸਾਇੰਸ ਕਹਿੰਦੀ ਹੈ, ਕਿੰਨੇ ਬੱਚੇ ਲੰਗੜੇ ਤੁਰੇ ਫਿਰਦੇ, ਹਾਏ ਵਿਚਾਰਾ ਲੰਗੜਾ, ਹਾਏ ਵੇਖੋ ਜੀ ਵਿਚਾਰੇ ਨੂੰ ਰੱਬ ਨੇ ਬੱਜ ਪਾਇਆ, ਤੇ ਅਗਲਿਆਂ ਨੇ ਬੂੰਦਾਂ ਬਣਾ ਕੇ ਮਿਹਨਤ ਕਰਕੇ ਕਾਟ ਕੱਢ ਕੇ, ਮੁੱਲ ਹੈ ਉਸ ਸਾਇੰਸਦਾਨ ਦਾ ਜਿਹਨੇ ਪੋਲੀਓ ਖਤਮ ਕਰਤਾ? ਬੋਲੋ, ਉਹਨੂੰ ਕੋਈ ਜਾਣਦਾ ਨਹੀਂ। ਸਾਡੇ ਬ੍ਰਹਮ ਗਿਆਨੀ ਸਿਰ ਤੇ ਬੈਠੇ ਆ, ਸਵਾਹ ਦੀ ਕੁੜੀ ਦੇਣ ਵਾਲਾ ਕਹਿੰਦੇ ਬੜਾ ਮਹਾਨ ਹੈ, ਸਾਡੇ ਬਾਬਾ ਜੀ ਨੂੰ ਮਾੜਾ ਨਾ ਕਹੋ, ਤੇ ਉਹਨੂੰ ਕੋਈ ਜਾਣਦਾ ਹੀ ਨਹੀਂ ਜਿੰਨੇ ਪੋਲੀਓ ਹੀ ਖਤਮ ਕਰਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿੰਨੇ ਜਿੰਨੇ ਕਿੰਨੇ ਬੱਚੇ ਹੈ, ਉਹ ਕਹਿੰਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪੂਆ ਪਿਆਓ, 95% ਭਾਰਤ ਦੇ ਵਿੱਚੋਂ ਪੋਲੀਓ ਖਤਮ ਕਰਤਾ। ਸਾਇੰਸ ਕਹਿੰਦੀ ਹੈ ਨਿਯਮ ਨੂੰ ਸਮਝੋ, ਕਿੱਥੇ ਹੈ ਜਿਹੜੀ ਤੁਸੀਂ ਸ਼ਰਤ ਨਹੀਂ ਪੂਰੀ ਕਰਦੇ? ਤੁਹਾਡੇ ਖਾਣੇ 'ਚ ਕਿਹੜੀ ਪ੍ਰੋਬਲਮ ਹੈ? ਤਿੰਨ ਤਿੰਨ ਵਾਰ ਮਾਂ ਦੇ ਢਿੱਡ ਵਿੱਚ ਬੱਚੇ ਨੂੰ ਚੈੱਕ ਕੀਤਾ ਜਾਂਦਾ, ਹਾਰਮੋਨ ਤੇ ਨਹੀਂ ਬਦਲ ਗਿਆ ਕਿਤੇ? ਆ ਬੱਚੇ ਦੇ ਵਿੱਚ ਪ੍ਰੋਬਲਮ ਤੇ ਨਹੀਂ ਆ ਗਈ ਕਿਤੇ? ਨਿਆਣੇ ਦੇ ਹਾਰਮੋਨ ਬਦਲ ਜਾਂਦੇ, ਮੈਨੂੰ ਮਾਫ਼ ਕਰਨਾ, ਮੈਨੂੰ ਲਫ਼ਜ਼ ਵਰਤਣਾ ਪੈਣਾ, ਆ ਮੈਨੂੰ ਲਫ਼ਜ਼ ਸਟੇਜ ਤੇ ਕਹਿਣਾ ਪੈਣਾ, ਮੈਨੂੰ ਮਾਫ਼ ਕਰਿਓ, ਮੈਂ ਮਾਫ਼ੀ ਪਹਿਲਾਂ ਮੰਗ ਲਵਾਂ। ਖੁਸਰੇ ਪੈਦਾ ਹੁੰਦੇ ਸੀ, ਹੁਣ ਕਿੱਥੇ ਹੁੰਦੇ ਨੇ ਉਨੇ ਹੁੰਦੇ ਨੇ ਜਿੰਨੇ ਪਹਿਲਾਂ ਪੈਦਾ ਹੁੰਦੇ ਸੀ, ਕਿਉਂਕਿ ਬੱਚਾ ਪੇਟ 'ਚ ਹੀ ਚੈੱਕ ਕਰ ਲਿਆ ਜਾਂਦਾ। ਉਹ ਬੰਪਾ ਕੋਣ? ਅਗਲਾ ਕਹਿੰਦਾ ਰੱਬ ਨੇ ਕੀ ਪੈਦਾ ਕਰਤਾ? ਇਹ ਰੱਬ ਨੇ ਨਹੀਂ ਸੀ ਕੀਤਾ, ਖਰਾਬੀ ਸੀ ਜਿਹੜੀ ਅੱਜ ਠੀਕ ਕਰ ਲਈ ਹੈ, ਸਮਝ ਕੇ ਠੀਕ ਕਰ ਲਈ, ਬੰਦਿਆਂ ਨੇ ਕੀਤੀ ਹੈ। ਹੁਣ ਇੱਥੇ ਕਹਿਣਗੇ ਨਹੀਂ ਨਹੀਂ ਰੱਬ ਕਰਦਾ ਯਾਰ, 12-12 ਨਿਆਣੇ ਜੰਮਣ ਦਾ ਫੈਸਲਾ ਤੁਹਾਡਾ ਸੀ, ਤੇ ਅੱਜ ਹਮ ਦੋ ਹਮਾਰੇ ਦੋ, ਇਹ ਜੰਮਣ ਦਾ ਫੈਸਲਾ ਵੀ ਤੁਹਾਡਾ ਹੈ। ਹੁਣ ਕਹਿ ਰੱਬ ਨੇ ਦੋ ਹੀ ਦਾਤਾਂ ਦਿੱਤੀਆਂ ਨੇ, ਤੂੰ ਠਹਿਰ ਜਾ, ਤੂੰ ਵੀ ਆਪਣੇ ਦਾਦੇ ਵਾਲੀ ਸੋਚ ਬਣਾ ਲੈ, ਹਰੇਕ ਸਾਲ ਹੀ ਇੱਕ ਦਾਤ ਆਈ ਜਾਏਗੀ, ਚੱਲ 12 ਤੇਰੇ ਨਹੀਂ ਹੋਣਗੇ, ਐਵੇਂ ਕਿਉਂ ਪਖੰਡ ਜਿਹਾ ਕਰਦਾ ਤੂੰ, ਐਵੇਂ ਕਿੱਦਾਂ ਗੋਲ ਮੋਲ ਜੀ ਗੱਲ ਕਰ? ਨਹੀਂ ਰੱਬ ਦੀਆਂ ਦੋ ਹੀ ਦਾਤਾਂ, ਕਿੱਦਾਂ ਇਹ ਤੇਰਾ ਫੈਸਲਾ ਕਿ ਰੱਬ ਦਾ ਫੈਸਲਾ? ਦੱਸੋ ਵੀਰੋ, ਇਹ ਦੋ ਦਾ ਫੈਸਲਾ ਬੰਦੇ ਦਾ ਜਾਂ ਰੱਬ ਦਾ? ਬੰਦੇ ਦਾ। ਤੇ 12 ਦਾ ਫੈਸਲਾ, 12 ਰੱਬ ਦਾਤਾ 12-12 ਦਿੰਦਾ ਸੀ ਉਦੋਂ ਵੀ ਫੈਸਲਾ ਬੰਦੇ ਦਾ ਹੀ ਸੀ, ਹੁਣ ਵੀ ਬੰਦੇ ਦਾ ਹੀ। ਇਸ ਸਿਸਟਮ ਨੂੰ, ਇਸ ਨਿਯਮ ਨੂੰ, ਇੱਕ ਢਾਂਚੇ ਨੂੰ ਸਮਝਣਾ ਪੈਣਾ ਹੈ। ਨਿਯਮ ਨੂੰ ਅਸੀਂ ਜਾਣ ਗਏ, ਦੋ ਠੀਕ ਹੈ, ਏਦਾਂ ਹੀ ਨਿਯਮ ਨੂੰ ਸਮਝਦੇ ਚੱਲੋ, ਕੁਦਰਤ ਦਾ ਕਾਨੂੰਨ ਹੈ, ਆਟੋਮੈਟਿਕ ਸਾਰਾ ਕੁਝ ਚੱਲ ਰਿਹਾ। ਇਹ ਨਾਰਾਜ਼ ਨਹੀਂ ਹੁੰਦਾ, ਇਹ ਖੁਸ਼ ਨਹੀਂ ਹੁੰਦਾ, ਇਹਦੀਆਂ ਸ਼ਰਤਾਂ ਪੂਰੀਆਂ ਕਰ ਦੇਗਾ ਹੋ ਜਾਏਗਾ, ਨਹੀਂ ਪੂਰੀ ਕਰੇਗਾ ਨਹੀਂ ਹੋਏਗਾ। ਪਰ ਹਿੰਮਤ ਰੱਖੋ, ਅਗਲਾ ਜਦੋਂ ਬੁੱਧੂ ਬਣਾਉਣ ਲੱਗੇ ਨਾ, ਜੋ ਹੋਏਗਾ ਵੇਖਾਂਗੇ। ਤੇਰਾ ਵੀਜ਼ਾ ਨਹੀਂ ਲੱਗਣਾ ਜੇ ਬਾਬਾ ਜੀ ਦੇ ਨਾਂ ਗਿਆ, ਕੋਈ ਨੀ, ਜੋ ਹੋਏਗਾ ਵੇਖਾਂਗੇ। ਤੇਰੇ ਬੱਚਾ ਨਹੀਂ ਹੋਣਾ, ਕੋਈ ਨੀ, ਜੋ ਹੋਏਗਾ ਵੇਖਾਂਗੇ। ਅੱਗੇ ਤੈਨੂੰ ਨਰਕਾਂ ਦੇ ਧੱਕੇ ਪੈਣਗੇ, ਉਹ ਕੋਈ ਨੀ, ਜੋ ਹੋਏਗਾ, ਦਿਓ ਜਵਾਬ ਗੱਜ ਕੇ, ਜੋ ਹੋਏਗਾ ਵੇਖਾਂਗੇ। ਜਿਵੇਂ ਭਗਤ ਕਬੀਰ ਜੀ ਦੇ ਕਿਹੜੇ ਵੇਲਿਆਂ ਵਿੱਚ ਯਾਰ ਇੰਨੇ ਹਿੰਮਤੀ, ਇੰਨੇ ਦਲੇਰ, ਇੰਨੇ ਪੋਜ਼ਿਟਿਵ ਬੰਦੇ, ਇੰਨੀ ਹਿੰਮਤ ਵਾਲੇ ਅਗਲੇ, ਐਵੇਂ ਹਾਥੀਆਂ ਨਾਲ ਥੋੜਾ ਬੰਨਦੇ ਆ। ਅਗਲਾ ਕਹਿੰਦਾ ਹਾਥੀਆਂ ਦੇ ਪੈਰਾਂ ਦੇ ਵਿੱਚ ਲਤਾੜੋ ਇਹਨੂੰ ਕਬੀਰ ਨੂੰ, ਇਹ ਵੱਡਾ ਗੱਲਾਂ ਮੱਖਰੀਆਂ ਕਰਦਾ, ਸਾਰੀ ਦੁਨੀਆਂ ਇੱਧਰ ਨੂੰ ਜਾਂਦੀ ਹੈ, ਇਕੱਲਾ ਹੀ ਅੱਡ ਚੱਲਦਾ ਹੈ, ਇਕੱਲਾ ਹੀ ਪੁੱਠੀਆਂ ਗੱਲਾਂ ਕਰਦਾ ਹੈ, ਸਾਰੀ ਦੁਨੀਆਂ ਤੇ ਇੱਦਾਂ ਮੰਨਦੀ ਆਈ ਹੈ। ਅਗਲੇ ਐਵੇਂ ਨੀ ਗੁਰੂ ਨਾਨਕ ਨੂੰ ਵੱਟੇ ਮਾਰਨ ਪੈਂਦੇ, ਐਵੇਂ ਨੀ ਕਰਤਾਰਪੁਰ ਨੂੰ ਕਬਜ਼ਾ ਕਰਦੇ ਆ ਕੇ, ਐਵੇਂ ਗੁਰੂ ਅਰਜਨ ਦੇਵ ਜੀ ਤਵੀਆਂ ਤੇ ਨਹੀਂ ਬੈਠੇ, ਐਵੇਂ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਦੇ ਲੜਨੀਆਂ ਪਈਆਂ, ਅਗਲੇ ਚੜ ਚੜ ਆਉਂਦੇ ਸੀ, ਤੇ ਐਵੇਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਸ਼ਹੀਦ ਨਹੀਂ ਹੋਏ। ਜਦੋਂ ਗੱਲ ਵੱਖਰੀ ਕਰਨੀ ਹੈ ਤੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ, ਹੱਟ ਕੇ ਗੱਲ ਕਰਨੀ ਪੈਣੀ ਹੈ, ਤੁਹਾਨੂੰ ਵਿਰੋਧ ਹੋਣਾ, ਗਾਲਾਂ ਪੈਣੀਆਂ, ਲੋਕਾਂ ਨੇ ਮਾਰਨ ਪੈਣਾ ਤੁਹਾਨੂੰ। ਪਰ ਵੇਖੋ 500 ਸਾਲ ਪਹਿਲਾਂ ਏਦਾਂ ਦੇ ਬਾਬੇ ਹੋਏ ਸਾਡੇ ਜਿਨ੍ਹਾਂ ਨੇ ਆਹ ਗੱਲਾਂ ਕੀਤੀਆਂ, ਕਹਿੰਦੇ ਐ ਬੰਦਾ ਹੋਣਾ ਚਾਹੀਦਾ ਜੋ ਹੋਏਗਾ ਵੇਖਾਂਗੇ, ਜਿੱਥੇ ਖੜੇ ਆ ਉੱਥੇ ਖੜੇ, ਜਿਹੜੀ ਗੱਲ ਹੈ ਹੈ, ਕਿਆ ਕਮਾਲ ਦੀ ਗੱਲ, ਕਿਆ ਬੜਕ ਹੈ, ਕਿਆ ਹਿੰਮਤ ਹੈ। ਅਗਲਾ ਤੈਨੂੰ ਕਹਿ ਰਿਹਾ ਅੱਗੇ ਨਰਕਮ ਅੱਗੇ, ਉਹ ਤੂੰ ਚੁੱਪ ਕਰ ਜਾ ਬਸ, ਹੁਣ ਕਿਹ ਨਾ ਕਹੀਂ, ਇੰਨੀ ਹਿੰਮਤ ਹੋਵੇ ਤੇਰੇ ਸਾਹਮਣੇ ਅਗਲਾ ਗੱਲ ਕਿੱਦਾਂ ਕਰ ਜਾਏ। ਆ ਜਿਹੜੇ ਤੁਹਾਡੇ ਚ ਬੰਦੇ ਨੇ ਨਾ, ਵੇਖੋ ਮੀਸਣੇ ਜੇ ਬੰਦੇ ਨਹੀਂ ਹੁੰਦੇ, ਕਈ ਗੋਲ ਮੋਲ ਜੇ, ਮੀਸਣੇ ਜੇ, ਅੱਧੇ ਕਈਦਰ ਅੱਧੇ ਕਈਦਰ, ਬੰਦਾ ਸਪਸ਼ਟ ਹੀ ਨਹੀਂ ਹੁੰਦਾ, ਬੰਦਾ ਕੀ ਸੋਚਦਾ ਪਤਾ ਹੀ ਨਹੀਂ ਲੱਗਦਾ ਤੁਹਾਨੂੰ। ਉਹ ਫਿਰ ਬੰਦਿਆਂ ਨੂੰ ਵੇਖੋ, ਇੱਥੇ ਬੰਦਾ ਕਾਇਮ ਜੇ ਅੰਮ੍ਰਿਤਧਾਰੀ ਹੋਵੇ, ਉਹਨੂੰ ਕੋਈ ਕਹਿ ਦੇਗਾ ਘੁੱਟ ਲਾਉਣੀ ਹੈ ਵਿਆਹ 'ਚ? ਕਹਿ ਸਕਦਾ ਉਹਨੂੰ ਅਗਲਾ? ਕਹਿੰਦਾ ਜੇ ਇਹਦੇ ਸਾਹਮਣੇ ਮੈਂ ਕਿਹਾ, ਇਹ ਨਹੀਂ ਪਤਾ ਵੀ ਮੇਰੇ ਇਹੋ ਜਿਹਾ ਮਾਰੇ ਮੁੱਕਾ ਦੰਦ ਬਾਹਰ ਕੱਢਦੇ ਮੇਰੇ, ਡਰ ਲੱਗਦਾ ਬੰਦੇ ਤੋਂ। ਅਗਲਾ ਪੁੱਛੇਗਾ ਕਿਵੇਂ? ਪਰ ਜਿਹੜੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਜੀ ਉਹਨਾਂ ਦਾ ਪਤਾ ਲੱਗ ਜਾਂਦਾ ਹੈ ਬੰਦਿਆਂ ਦਾ ਵੀ ਇਹ ਬੰਦਾ ਦੇਖ ਏਦਾਂ ਨਾ ਖੜਾ ਹੀ ਬੋਤਲਾਂ ਕਿੰਨੀ ਵੇਖੀ ਜਾਂਦਾ ਮਰ ਕਦੇ ਮੁਰਗੀਆਂ ਵੱਲ ਵੇਖੀ ਜਾਂਦਾ ਅੱਛਾ ਕਲੇਜੀਆਂ ਆ ਪਈਆਂ ਨੇ ਅੱਛਾ ਅੱਛਾ ਆਹ ਮੱਛੀ ਅੱਛਾ ਆ ਜਦੋਂ ਪੁੱਛਦਾ ਹੈ ਵੀ ਟੇਸਟ ਕਿਵੇਂ ਹੈ ਕੌੜੀ ਹੈ ਪਹਿਲਾਂ ਪਹਿਲਾਂ ਵਾਂਗੂ ਨਸ਼ਾ ਚਾ ਜਦੋਂ ਛੱਡ ਤੇ ਬੈਠਾ ਹੈ ਤੇ ਪਤਾ ਨੀ ਲੱਗ ਜਾਂਦਾ ਵੀ ਇਹਦੇ ਰਾਲਾਂ ਲਮਕਦੀਆਂ ਹੁਣ ਇੱਥੇ ਫਿਰ ਅਗਲਾ ਉਦੋਂ ਹੀ ਕਹਿੰਦਾ ਤੂੰ ਵੀ ਲਾ ਕੇ ਵੇਖਣੀ ਹੈ ਕੁੱਟ ਫਿਰ ਲਾ ਲਏਗਾ ਤੇ ਜਦੋਂ ਮੇਰੇ ਵਰਗਾ ਪੁੱਛੋ ਕੀ ਹੋ ਗਿਆ ਤੈਨੂੰ ਉਹ ਚੰਗਾ ਭਲਾ ਮਰ ਛਕਿਆ ਸੀ ਨਹੀਂ ਮੈਨੂੰ ਧੱਕੇ ਨਾਲ ਪਿਆ ਦੇ ਤੈਨੂੰ ਜ਼ਹਿਰ ਨਹੀਂ ਪਿਆ ਦਿੱਤੀ ਕਿਸੇ ਨੇ ਝੂਠ ਬੋਲਦਾ ਤੇਰਾ ਤੇਰਾ ਪਤਾ ਲੱਗ ਜਾਂਦਾ ਬੰਦੇ ਦੀ ਫੜਕ ਦਾ ਪਤਾ ਲੱਗ ਜਾਂਦਾ ਤੁਹਾਡੀ ਹਿੰਮਤ ਦਾ ਪਤਾ ਲੱਗ ਜਾਣਾ ਆ ਜਿਹੜੇ 35 ਹੈ ਕਬੀਰ ਜੀ ਵਰਗੇ ਉਸ ਵੇਲੇ ਚ ਵੇਖੋ ਤੇ ਸਹੀ ਯਾਰ ਹੋਣਾ ਹੋਏ ਸੋ ਹੋਈ ਹੈ ਮਨੇ ਨਾ ਕੀਜੇ ਆਸ ਕਹਿੰਦੇ ਜੋ ਹੋਏਗਾ ਵੇਖਾਂਗੇ ਨਾ ਸਾਨੂੰ ਸਵਰਗਾਂ ਦਾ ਡਰ ਹੈ ਸਵਰਗਾਂ ਦਾ ਲਾਲਚ ਹੈ ਤੇ ਨਾ ਤੇਰੇ ਨਰਕਾਂ ਦਾ ਡਰ ਹੈ ਚੱਲ ਭੱਜ ਇੱਥੇ ਪੁਜਾਰੀ ਨੂੰ ਐ ਭਜਾਉਣ ਵਾਲੇ ਬੰਦੇ ਉਹਨਾਂ ਵੇਲਿਆਂ ਚ ਯਾਰ ਕਬੀਰ ਜੀ ਵਰਗੇ ਜੁਲਾਇਆ ਘਰ ਜੰਮਿਆ ਬੰਦਾ ਖੱਡੀ ਬੁਣਨ ਵਾਲਾ ਲੋਕੀ ਕਹਿੰਦੇ ਛੋਟੀ ਜਾਤ ਦਾ ਹੈ ਪਰ ਦਲੇਰੀ ਵੇਖੋ ਖਜ਼ਾਨਾ ਉਹਦੇ ਕੋਲ ਗਿਆਨ ਦਾ ਸਮਝ ਦਾ ਅਕਲ ਦਾ ਵੱਡੇ 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 ਵਿਦਵਾਨ ਕਬੀਰ ਜੀ ਦੇ ਸਾਹਮਣੇ ਨਹੀਂ ਸੀ ਬਹਿੰਦੇ ਜਾ ਕੇ ਪਤਾ ਸੀ ਵੀ ਤੇ ਗੱਲਾਂ ਚ ਨਹੀਂ ਇਹਦਾ ਜਵਾਬ ਨਹੀਂ ਦੇ ਹੋਣਾ ਸਾਥੋਂ ਕਿਤਾਬਾਂ ਪੜ੍ਹੀਆਂ ਵਾਲੇ ਫੇਲ ਕਰ ਦਿੰਦਾ ਸੀ ਉਹ ਹੈ ਸਾਡੇ ਵੱਡੇ ਵਡੇਰੇ ਸਾਡੇ ਧੁੰਨਿਆਂ ਵਾਲੇ ਵੱਡੇ ਵਡੇਰੇ ਨਹੀਂ ਧਾਗੇ ਬੰਨਣ ਵਾਲੇ ਸਾਡੇ ਵੱਡੇ ਵਡੇਰੇ ਨਹੀਂ ਜਟਾਂ ਵਧਾਉਣ ਵਾਲੇ ਸਾਡੇ ਵੱਡੇ ਵਡੇਰੇ ਨਹੀਂ ਸਾਡੇ ਵੱਡੇ ਵਡੇਰੇ ਉਹ ਹੈ ਜਿਹੜੇ ਏਦਾਂ ਪਰਵਾਹ ਨਹੀਂ ਕਰਦੇ ਕਿਸੇ ਦੀ ਉਹ ਨਹੀਂ ਬੱਚਾ ਹੋਇਆ ਕੋਈ ਨੀ ਜੋ ਹੋਏਗਾ ਵੇਖੋ ਕੋਈ ਕੋਈ ਵੱਡੇ ਪਾਤੇ ਨੂੰ ਸਾਂਭੇਗਾ ਕੌਣ ਕੋਈ ਨੀ ਜਿਹਦਾ ਕੋਈ ਨੀ ਬਣਦਾ ਬਣ ਜਾਣਾ ਕਿਸੇ ਨਾ ਕਿਸੇ ਨੇ ਆ ਕੇ ਜੇ ਨਹੀਂ ਬਣਨੇ ਮੈਂ ਆਪਣੇ ਵੀ ਜੰਮਲਾ ਤਾਂ ਵੀ ਨੀ ਬਣਨੇ ਆਪਣੇ ਵੀ ਚਾਰ ਚਾਰ ਵਾਲੇ ਨਿਆਣੇ ਵਾਲੇ ਰੋਂਦੇ ਨੀ ਫਿਰਦੇ ਲੋਕਾਂ ਦੇ ਚਾਰ ਚਾਰ ਪੁੱਤ ਦੁਨੀਆਂ ਰੋਂਦੀ ਫਿਰਦੀ ਵੇਖਾਂਗੇ ਜੋ ਹੋਏਗਾ ਤੇਰਾ ਵੀਜ਼ਾ ਨੀ ਲੱਗਣਾ ਨਹੀਂ ਲੱਗਾ ਕੋਈ ਨੀ ਇੱਥੇ ਮਰ ਨੀ ਚੱਲੇ ਦੁਨੀਆਂ ਤੁਰੀ ਫਿਰਦੀ ਵਿੱਚ ਹੀ ਅਸੀਂ ਫਿਰਦੇ ਰਹਾਂਗੇ ਕੋਈ ਨਹੀਂ ਲੱਗਦਾ ਨਾ ਸੀ 10 ਵਾਰੀ ਕੋਸ਼ਿਸ਼ ਕੀਤੀ ਹੈ ਜ਼ੋਰ ਲਾਓ ਪੂਰਾ ਲਾਪਰਵਾਹ ਕੰਮ ਵਾਲੇ ਪਾਸੇ ਹੋਇਆ ਨਾ ਹੋਇਓ ਨਾ ਤੇ ਰਿਜ਼ਲਟ ਜਦੋਂ ਆਵੇ ਫਿਰ ਬੇਪਰਵਾਹ ਵੀ ਰਿਹੋ ਕੋਈ ਨੀ ਫਿਰ ਦੁਬਾਰਾ ਯਤਨ ਕਰਾਂਗੇ ਫਿਰ ਹਿੰਮਤ ਡੋਲੋ ਨਾ ਘਬਰਾਓ ਨਾ ਤੈਨੂੰ ਘਬਰਾਏ ਨੂੰ ਵੇਖ ਕੇ ਜਿਵੇਂ ਮਾਸ ਤੇ ਇੱਲਾਂ ਨਹੀਂ ਆ ਜਾਂਦੀਆਂ ਮਰੇ ਪਸ਼ੂ ਵੇਖ ਕੇ ਓਏ ਮਰੇ ਪਸ਼ੂ ਵੇਖ ਕੇ ਇੱਲ ਕਿੱਥੋਂ ਆਉਂਦੀ ਹੈ ਹੇਰੇ ਮ੍ਰਿਤ ਪਿੰਜਰਨ ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ ਹੇਰੇ ਮ੍ਰਿਤ ਪਿੰਜਰਨ ਉੱਚੋ ਮਤ ਪਾਈ ਗਏ ਕਹਿੰਦੇ ਲੱਭਦੀ ਹੈ ਨਾ ਮੁਰਦਾ ਇੱਲ ਮੁਰਦਾ ਲੱਭਦੀ ਹੈ ਉੱਥੋਂ ਇੱਕ ਦਮ ਥੱਲੇ ਆਊ ਕਿੰਨੀ ਉੱਚੀ ਉੱਡਦੀ ਹੈ ਐ ਥੱਲੇ ਡਿੱਗੂ ਏਦਾਂ ਹੀ ਜਿੱਦਣ ਤੂੰ ਮਰ ਗਿਆ ਇੱਲਾਂ ਵਾਂਗੂ ਪੈ ਜਾਣਗੇ ਤੈਨੂੰ ਖਾਣ ਜਿੱਦਣ ਇਹਨਾਂ ਨੂੰ ਪਤਾ ਲੱਗ ਘਬਰਾਇਆ ਹੋਇਆ ਹੈ ਆਹ ਬੰਦਾ ਘਬਰਾਇਆ ਹੋਇਆ ਇਹ ਸਾਡਾ ਗਾਹਕ ਹੈ ਆਹ ਬੰਦਾ ਡਰਿਆ ਹੋਇਆ ਇਹ ਸਾਡਾ ਗਾਹਕ ਹੈ ਘਬਰਾਏ ਬੰਦੇ ਡਰੇ ਬੰਦੇ ਬਾਬਿਆਂ ਦੇ ਬੜੇ ਵਧੀਆ ਗਾਹਕ ਹੁੰਦੇ ਆ ਉਹ ਤੇ ਲੱਭਦੇ ਫਿਰਦੇ ਵੀ ਆਹ ਗਾਹਕ ਲੱਭ ਗਿਆ ਸੀ ਜਿਹੜੀ ਬੀਬੀ ਜ਼ਿਆਦਾ ਰੋਂਦੀ ਹੈ ਵੀ ਮੈਂ ਬਹੁਤ ਦੁਖੀ ਹਾਂ ਉਹਨੇ ਕਹਿਣਾ ਆਹ ਬੀਬੀ ਜੇ ਕਿਤੇ ਇਹਦੇ ਨਾਲ ਗੱਲ ਕਰੀਏ ਇਹ ਭਾਵੇਂ ਘਰ ਵਾਲੇ ਤੋਂ ਚੋਰੀ ਕਰਕੇ ਲਿਆਵੇ 11,000 ਮੈਨੂੰ ਮੱਥਾ ਟੇਕੇਗੀ ਟੇਕੇਗੀ ਉਹਨੂੰ ਪਤਾ ਇਹ ਗਾਹਕ ਹੈ ਸਾਡੀ ਜਿਹੜੀ ਬੀਬੀ ਜਿੰਨੀ ਜ਼ਿਆਦਾ ਡਰੀ ਹੋਈ ਹੋਵੇਗੀ ਜਿੰਨੀ ਜ਼ਿਆਦਾ ਘਬਰਾਈ ਹੋਈ ਹੋਵੇਗੀ ਉਨੀ ਉਹ ਬੀਬੀ ਨੂੰ ਡਰਾ ਕੇ ਜ਼ਿਆਦਾ ਲੁੱਟਣ ਗਏ ਤਾਂ ਕਰਕੇ ਮੇਰੀ ਉਹ ਭੈਣੋ ਅਸੀਂ ਕਦੇ ਵੀ ਏਦਾਂ ਨਹੀਂ ਦਿਸਣਾ ਵੀ ਅਸੀਂ ਘਬਰਾਏ ਹੋਏ ਹਾਂ ਅਸੀਂ ਡਰੇ ਹੋਏ ਹਾਂ ਅਸੀਂ ਹਰ ਵਾਰੀ ਇਹ ਕਹਿਣਾ ਕੋਈ ਨੀ ਜੋ ਹੋਏਗਾ ਬੋਲੋ ਬੀਬੀਓ ਜੋ ਹੋਏਗਾ ਵੇਖੀ ਜਾਏਗੀ ਕੀ ਕਹਿਣਾ ਹੈ ਜਦੋਂ ਕੋਈ ਕਵੇ ਤੇਰਾ ਕੰਮ ਨੀ ਬਣਨਾ ਤੇਰੇ ਕਾਰਜ ਨੀ ਰਾਸ ਹੋਣੇ ਅੱਗੇ ਬੜੇ ਜੋ ਹੋਏਗਾ ਵੇਖੀ ਜਾਏ ਅਸੀਂ ਤੇ ਉਹਨਾਂ ਦੇ ਸਿੱਖ ਸਾਨੂੰ ਤੇ ਉਹਨਾਂ ਨੇ ਸਿਖਾਇਆ ਸਾਡੇ ਚ ਤੇ ਹਿੰਮਤ ਭਰੀ ਹੈ ਸਾਨੂੰ ਐਵੇਂ ਡਰਾਈ ਜਾਂਦੇ ਤੁਸੀਂ ਕੱਠੀਆਂ ਪੰਗਤੀਆਂ ਕਬੀਰ ਜੀ ਦੀਆਂ ਸੁਣੋ ਦੁਆਰਾ
ਸਵਰਗ ਵਾਸਨਾ ਪੰਛੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨ ਹੈ ਨਾ ਕੀਜੇ ਆਸ
ਹੋਣਾ ਹੈ ਜੋ ਹੋਣਾ ਉਹ ਹੋਣਾ ਹੀ ਹੋਣਾ ਮਨ ਹੈ ਨਾ ਕੀਜੇ ਆਸ ਸਾਨੂੰ ਕੋਈ ਆਸ ਤੂੰ ਜਿੰਨੀਆਂ ਮਰਜ਼ੀ ਗਈ ਜਾ ਸੀ ਨੀ ਇਹ ਗੱਲ ਮੰਨ ਲੈ ਕਿੰਨਾ ਸਵਾਦ ਵਾਲੀ ਸਟੇਟਮੈਂਟ ਹੈ ਤੇ ਐਦਾਂ ਦਿਆਂ ਨੂੰ ਪੜ ਪੜ ਕੇ ਬੰਦਾ ਕਿਵੇਂ ਨਾ ਕਾਇਮ ਹੋਵੇ ਤੇ ਬੇੜਾ ਤੇ ਸਾਡਾ ਬੈਠਾ ਪਿਆ ਸਾਨੂੰ ਸਮਝਾਇਆ ਹੀ ਇਦਾਂ ਪਾਠ ਕਰਾ ਲੈ ਆਪ ਨਾ ਨੇੜੇ ਲੱਗੀ ਡਰ ਓਏ ਪਾਠ ਸ਼ੁੱਧ ਨਹੀਂ ਜਿਹੜਾ ਕਰਦਾ ਪਾਪ ਚੜ ਜਾਂਦਾ ਭਾਰ ਚੜ ਜਾਂਦਾ ਲੈ ਦੱਸ ਇਦਾਂ ਹੀ ਸਮਝਾਤਾ ਜਿਹੜੇ ਅੱਜ ਪਾਠ ਸ਼ੁੱਧ ਕਰਦੇ ਆ ਕਦੀ ਗਲਤ ਕਰਦੇ ਹੋਣਗੇ ਪਹਿਲੀ ਵਾਰੀ ਉਹਨਾਂ ਨੇ ਵੀ ਗਲਤ ਹੀ ਕੀਤਾ ਹੋਣਾ ਤੇ ਪਾਠ ਕਰਦਿਆਂ ਕਰਦਿਆਂ ਬੰਦਾ ਆਪਣੇ ਆਪ ਹੀ ਸਹੀ ਕਰਨ ਲੱਗ ਜਾਂਦਾ ਜੇ ਅਸੀਂ ਸਮਝਣ ਵਾਲੇ ਪਾਸੇ ਤੁਰਾਂਗੇ ਸਾਨੂੰ ਵੀ ਸਮਝ ਆਏਗੀ ਘਰਾਂ 'ਚ ਬੰਦਾ ਟੀਕੇ ਲਿਆ ਕੇ ਰੱਖੇ ਪੋਥੀਆਂ ਲਿਆ ਕੇ ਰੱਖੇ ਆਪ ਸਹਿਜ ਪਾਠ ਕਰੇ ਸਾਲ ਬਾਅਦ ਸਹਿਜ ਪਾਠ ਦਾ ਭੋਗ ਪਾਇਆ ਕਰੋ ਅਗਲੇ ਸਾਲ ਫਿਰ ਰੱਖ ਲਿਆ ਕਰੋ ਫਿਰ ਭੋਗ ਸਾਲ ਬਾਅਦ ਪਾਤਾ ਫਿਰ ਰੱਖ ਲਿਆ ਇੱਕ ਘਰ ਵਾਲੀ ਪਾਠ ਰੱਖੇ ਇੱਕ ਘਰ ਵਾਲਾ ਰੱਖੇ ਦੋਨੇ ਬੀਬੀਆਂ ਦੋਨੇ ਜਣੇ ਰੱਖੋ ਦੋ ਪਾਠ ਸਾਲ ਦੇ ਦੋ ਹੀ ਬੱਚੇ ਦੋਵਾਂ ਦੇ ਜਨਮ ਦਿਨ ਮਨਾ ਲਓ ਨਾਲੇ ਜਨਮ ਦਿਨ ਮਨਾਏ ਗਏ ਨਾਲੇ ਪਾਠ ਦਾ ਭੋਗ ਪੈ ਗਿਆ ਅਗਲੇ ਸਾਲ ਫਿਰ ਰੱਖੋ ਸਮਝ ਸਮਝ ਕੇ ਕਰੋ ਸਾਨੂੰ ਸਤਿਗੁਰੂ ਨੇ ਸਮਝਾਇਆ ਕੀ ਸੀ ਤੇ ਜਦੋਂ ਅਕਲ ਆ ਗਈ ਫਿਰ ਕੋਈ ਬੁੱਧੂ ਨਹੀਂ ਬਣਾ ਸਕਦਾ ਕੋਈ ਸਾਨੂੰ ਲੁੱਟ ਨਹੀਂ ਸਕਦਾ ਅੱਗੇ
ਰਮਈਆ ਗੁਣ ਗਾਈਏ ਜਾਂਦੇ ਪਾਈਏ ਪਰਮ ਨਿਧਾਨ
ਰਮਈਆ ਗੁਣ ਗਾਈਏ ਉਹ ਰਮਿਆ ਹੋਇਆ ਜਿਹੜਾ ਰਮਈਆ ਕਿੱਥੇ ਹੈ ਜੀ ਰਮਈਆ ਕੁਦਰਤ ਦੇ ਵਿੱਚ ਹੈ ਕਿ ਨਹੀਂ ਹੈ ਵਿੱਚ ਹੀ ਹੈ ਇਹਦੇ ਗੁਣ ਹੀ ਗਾਵਾਂਗੇ ਤੇ ਰਮਿਆ ਹੋਇਆ ਤੇ ਹੈ ਹੀ ਹੈ ਵਿੱਚ ਬਸ ਇਹਨੂੰ ਸਮਝੀਏ ਜਿਉਈਏ ਇਹਦੇ ਕੁਦਰਤੀ ਗੁਣਾਂ ਨੂੰ ਜਿਉਣਾ ਸ਼ੁਰੂ ਕਰੀਏ ਇਹਦੇ ਨਾਲ ਅਸਲ ਖਜ਼ਾਨਾ ਅਸਲ ਪ੍ਰਾਪਤੀ ਫਿਰ ਹੋਣੀ ਹੈ ਅੱਗੇ
ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ
ਕਹਿੰਦੇ ਕਿਹੜੇ ਤੂੰ ਗੱਲਾਂ ਕਰਦਾ ਮੈਂ ਸੰਜਮ ਰੱਖਦਾ ਮੈਂ ਪਰਹੇਜ ਰੱਖਦਾ ਮੈਂ ਜਪ ਕਰਦਾ ਮੈਂ ਤਪ ਕਰਦਾ ਕਹਿੰਦੇ ਸਮਝ ਕੇ ਜ਼ਿੰਦਗੀ ਜਿਓ ਅਕਲ ਨਾਲ ਜ਼ਿੰਦਗੀ ਜਿਓ ਆਪਣੇ ਕਰਮ ਬਦਲ ਆਪਣੇ ਧੋਖੇ ਬੇਈਮਾਨੀਆਂ ਠੱਗੀਆਂ ਇਹ ਦੂਰ ਕਰ ਕਿਹੜੇ ਜਪ ਤੇ ਕਿਹੜੇ ਤਪ ਤੇ ਕਿਹੜੇ ਸੰਜਮ ਤੇ ਕਿਹੜੇ ਇਸ਼ਨਾਨ ਕਰਦਾ ਤੁਰਿਆ ਫਿਰਦਾ ਇਹਨਾਂ ਨਾਲ ਮਨ ਦੀ ਮੈਲ ਨਹੀਂ ਲੈਣ ਲੱਗੀ ਅੰਦਰ ਨਹੀਂ ਧੁੱਪਣ ਲੱਗਾ ਤੇਰਾ ਮਨ ਨਹੀਂ ਸਾਫ਼ ਹੋਣ ਲੱਗਾ ਆਪਣੇ ਕਰਮ ਸੋਹਣੇ ਕਰ ਆਪਣੇ ਕਰਮਾਂ ਵੱਲ ਧਿਆਨ ਦੇ ਸਰੋਵਰ ਨਾ ਲੱਭਦਾ ਫਿਰ ਗੰਗਾ ਨਾ ਲੱਭਦਾ ਫਿਰ ਤੀਰਥ ਨਾ ਲੱਭਦਾ ਫਿਰ ਵੀ ਕਿਹੜੇ ਤੀਰਥ ਚ ਨਾਵਾਂ ਕਹਿੰਦੇ ਆਪਣੇ ਆਪਣੀਆਂ ਘਾਟਾਂ ਆਪਣੀਆਂ ਕਮੀਆਂ ਲੱਭ ਕੇ ਇਹਨਾਂ ਨੂੰ ਬਾਹਰ ਕੱਢ ਆਪਣੀਆਂ ਗਲਤੀਆਂ ਸੁਧਾਰ ਉਹ ਤੈਨੂੰ ਆਪ ਹੀ ਸੁਧਾਰਨੀਆਂ ਪੈਣੀਆਂ ਆਪ ਹੀ ਬਦਲਣਾ ਪੈਣਾ ਦੁਬਾਰਾ ਫਿਰ
ਕਿਆ ਜਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਨੀ ਹੈ ਭਾਉ ਭਗਤ ਭਗਵਾਨ
ਜਿੰਨਾ ਚਿਰ ਉਹ ਪਿਆਰ ਕਰਨਾ ਉਹਦੇ ਨਿਜਮਾਂ ਨੂੰ ਨਹੀਂ ਆਇਆ ਕੁਦਰਤ ਨੂੰ ਪਿਆਰ ਕਰਨਾ ਨਹੀਂ ਆਇਆ ਉਹਨਾਂ ਚਿਰ ਕਿਹੜੇ ਜਪ ਕਿਹੜੇ ਤਪ ਉਹਨੂੰ ਸਮਝਣਾ ਹੀ ਨਹੀਂ ਆਇਆ ਜਿਹੜਾ ਸਾਹਮਣੇ ਦਿਸਦਾ ਉਹਦੇ ਨਾਲ ਤੇਰਾ ਪਿਆਰ ਹੀ ਨਹੀਂ ਪਿਆ ਕਿਹੜੇ ਪਰਹੇਜ ਕਿਹੜੇ ਵਰਤ ਰੱਖਦਾ ਫਿਰਦਾ ਬੀਬੀਆਂ ਭਾਈ ਵਰਤ ਘੱਟ ਬੀਬੀਆਂ ਜ਼ਿਆਦਾ ਰੱਖਦੀਆਂ ਵਰਤ ਪਤੀ ਦੀ ਉਮਰ ਲੰਮੀ ਹੋਵੇ ਏਦਾਂ ਲੰਮੀ ਹੋਵੇ ਤੇ ਮਰਨ ਨਹੀਂ ਕਿਉਂ ਏਦਾਂ ਹੀ ਲੰਮੀਆਂ ਉਮਰਾਂ ਕਰਨ ਲੱਗਿਆ ਗਿਆ ਬਸ ਇਹ ਹੈ ਵੀ ਲੋਕਾਚਾਰੀ ਫਲਾਣੀ ਬੀਬੀ ਨੇ ਵਰਤ ਰੱਖਿਆ ਉਹਨੇ ਕਹਿਣਾ ਤੇਰਾ ਪਤੀ ਨਾਲ ਪਿਆਰ ਨਹੀਂ ਤੂੰ ਵੀ ਵਰਤ ਰੱਖ ਨਿੱਕੀ ਪਹਿਲਾਂ ਨਿੱਕੀ ਨੂੰ ਕਹਿਣਗੇ ਭਰਾ ਲਈ ਵਰਤ ਰੱਖ ਵੱਡੀ ਹੋ ਗਈ ਕਦੇ ਪਿਤਾ ਦੀ ਉਮਰ ਲਈ ਵਰਤ ਰੱਖ ਕਦੇ ਆਪਣੇ ਪਤੀ ਲਈ ਵਰਤ ਰੱਖ ਕਦੇ ਭਰਾ ਲਈ ਵਰਤ ਰੱਖ ਕਦੀ ਆਪਣੇ ਬੱਚੇ ਲਈ ਵਰਤ ਰੱਖ ਉਹਨੂੰ ਕਹਿੰਦੇ ਔਰਤ ਹੈ ਤੂੰ ਤੈਨੂੰ ਬੰਦੇ ਦੀ ਤੇ ਸਦਾ ਹੀ ਲੋੜ ਹੈ ਕਦੇ ਪਿਓ ਦੇ ਰੂਪ ਵਿੱਚ ਕਦੇ ਭਰਾ ਦੇ ਰੂਪ ਵਿੱਚ ਕਦੇ ਪਤੀ ਦੇ ਰੂਪ ਵਿੱਚ ਕਦੇ ਪੁੱਤ ਦੇ ਰੂਪ ਵਿੱਚ ਸਾਰੇ ਵਰਤ ਨੇ ਬੰਦੇ ਲਈ ਕੋਈ ਵਰਤ ਨਹੀਂ ਵੀ ਤੂੰ ਆਪਣੀ ਮਾਂ ਲਈ ਵਰਤ ਰੱਖ ਆਪਣੀ ਭੈਣ ਲਈ ਵਰਤ ਰੱਖ ਆਪਣੀ ਪਤਨੀ ਲਈ ਵਰਤ ਰੱਖ ਆਪਣੀ ਧੀ ਲਈ ਵਰਤ ਰੱਖ ਕਹਿੰਦੇ ਬੰਦਾ ਇਹ ਪੁਰਸ਼ ਪ੍ਰਧਾਨ ਦੇਸ਼ ਹੈ ਇੱਥੇ ਉੱਥੇ ਫਿਰ ਇਹ ਕਿਹਾ ਹੀ ਨਹੀਂ ਜਾਂਦਾ ਵੀ ਤੂੰ ਬੀਬੀ ਨੂੰ ਕਹਿੰਦੇ ਤੂੰ ਵਰਤ ਰੱਖ ਇਹਨੂੰ ਕੋਈ ਲੋੜ ਨਹੀਂ ਭਾਈ ਦੋਨਾਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਹੈ ਪਹਿਲੀ ਗੱਲ ਤੇ ਅਸੀਂ ਆਪਣੇ ਆਪ ਆਪਣੇ ਆਪਣੇ ਉੱਤੇ ਮਾਣ ਕਰੀਏ ਆਪਣੇ ਤੇ ਆਸ ਰੱਖੀਏ ਅਸੀਂ ਕਰਨਾ ਸਾਰਾ ਪਰ ਜੇ ਉਹਨੂੰ ਤੇਰੇ ਸਹਾਰੇ ਦੀ ਲੋੜ ਹੈ ਤੇ ਉਹਨੂੰ ਵੀ ਤੇਰੇ ਸਹਾਰੇ ਦੀ ਲੋੜ ਹੈ ਜੇ ਇੱਕ ਔਰਤ ਨੂੰ ਆਦਮੀ ਚਾਹੀਦਾ ਹੈ ਤੇ ਆਦਮੀ ਨੂੰ ਵੀ ਔਰਤ ਚਾਹੀਦੀ ਹੈ ਇਹ ਤੇ ਸਿਸਟਮ ਹੈ ਕੁਦਰਤ ਦਾ ਕਾਹਦੇ ਵਰਤ ਨੇ ਤੇ ਕਰੀ ਚੱਲੋ ਬਹੁਤੇ ਲੋਕ ਤੇ ਪਖੰਡ ਹੀ ਹੁੰਦਾ ਸਵੇਰੇ ਸਵੇਰੇ ਲੱਗ ਪਈ ਕੜਾਈ ਖੁਰਚਣਾ ਮਾਰਨ ਖੜਕੀ ਜਾਏ ਉਹ ਘਰ ਵਾਲਾ ਕਹਿੰਦਾ ਕਿਉਂਕਿ ਉਹਨੇ ਵਰਤ ਰੱਖਣਾ ਸੀ ਉਹਨੂੰ ਕਿਸੇ ਨੇ ਕਿਹਾ ਵੀ ਸਵੇਰੇ ਸਵੇਰੇ ਖਾ ਲੈ ਸੂਰ ਚੜ੍ਹਨ ਤੋਂ ਪਹਿਲਾਂ ਮੁੜ ਕੇ ਨਹੀਂ ਖਾ ਸਕਦਾ ਉਹਨੇ ਆਖਿਆ ਪੰਜੀਰੀ ਖਾ ਲਈਏ ਉਹ ਲੱਗੀ ਪੰਜੀਰੀ ਬਣਾਉਣ ਖੜਕਾ ਬੜਾ ਹੋਵੇ ਘਰ ਵਾਲਾ ਉੱਠ ਪਿਆ ਕਹਿੰਦਾ ਕੀ ਕਰਨੀ ਹੈ ਸੌਂ ਜਾ ਕੀ ਲੱਗੀ ਸਵੇਰੇ ਸਵੇਰੇ ਖੜਕਾ ਕਰਨ ਕਹਿੰਦੀ ਸੌਂ ਜਾ ਚੱਕ ਕੇ ਤੇਰਾ ਹੀ ਸਿਆਪਾ ਕਰਨੀ ਹੈ ਤੇਰੇ ਲਈ ਤੇ ਵਰਤ ਰੱਖਣਾ ਵਾ ਉਹ ਸਿਆਪਾ ਤੇਰਾ ਹੀ ਕਰਨ ਲੱਗੀ ਕਾਹਦੇ ਵਰਤ ਨੇ ਉਹ ਵਰਤ ਰੱਖਣਾ ਨਾ ਆ ਭਾਈਆਂ ਨੂੰ ਪੁੱਛ ਲਓ ਕਹਿੰਦੇ ਤੂੰ ਚੁੱਪ ਰਹਿਣ ਦਾ ਵਰਤ ਰੱਖ ਲਿਆ ਕਰ ਮੇਰੀ ਉਮਰ ਡਬਲ ਹੋ ਜਾਣੀ ਆਪੇ ਹੀ ਕਹਿੰਦਾ ਜੇ ਮੈਂ 50 ਸਾਲ ਜਿਉਣਾ ਨਾ ਮੇਰੀ ਘਰ ਵਾਲੀ ਨੂੰ ਕਹੋ ਵੀ ਇਹ ਚੁੱਪ ਦਾ ਦਾਨ ਬਖਸ਼ਿਆ ਕਰੇ ਮੈਂ ਆਪੇ ਹੀ 100 ਸਾਲ ਜੀ ਲਾਂਗਾ ਵਰਤ ਰੱਖ ਲਿਆ ਬੋਲਿਆ ਨਾ ਕਰ ਇਹਦੇ ਇਸ ਗੱਲ ਇਹ ਭਾਲਦੇ ਆ ਵਰਤ ਵੀ ਤੂੰ ਚੁੱਪ ਰਹਿ ਇਹੀ ਵਰਤ ਭਾਲਦੇ ਕਿਉਂ ਬਈ ਜੇ ਬੰਦਿਆਂ ਨੂੰ ਪੁੱਛ ਲਓ ਸਾਰੇ ਕਹਿਣਗੇ ਆਹ ਵਰਤ ਜੇ ਚੁੱਪ ਰਹੇ ਤੇ ਬਸ ਫਿਰ ਸਾਡੀ ਤੇ ਆਪੇ ਹੀ ਉਮਰ ਲੰਬੀ ਹੋ ਜਾਣੀ ਜਦੋਂ ਅਗਲੀ ਜਾ ਕੇ ਪੁੱਛਦੀ ਕਿੱਥੋਂ ਆਇਆ ਲੇਟ ਕਿਉਂ ਆਇਆ ਕਿਹਦੇ ਨਾਲ ਲੱਗਾ ਸੀ ਕੌਣ ਸੀ ਜਦੋਂ ਫੋਨ ਆਉਂਦਾ ਫਿਰ ਕਿਵੇਂ ਪੁੱਛਦੀ ਕਿਹੜਾ ਸੀ ਕਿਹਦੇ ਨਾਲ ਲੱਗਾ ਸੀ ਫਿਰ ਉਹ ਕਹਿੰਦਾ ਚੁੱਪ ਕਰ ਜਾ ਫਿਰ ਗੱਲ ਨਹੀਂ ਨਹੀਂ ਚੁੱਪ ਨਹੀਂ ਕਰਨਾ ਬੀਬੀ ਉਹ ਸਭ ਪੁੱਛਿਆ ਖਤਰਾ ਹੀ ਖਤਰਾ ਅੱਜ ਕੱਲ੍ਹ ਵਾਲਿਆਂ ਦਾ ਪੂਰਾ ਖਤਰਾ ਤੁਸੀਂ ਚੁੱਪ ਨਹੀਂ ਕਰਨਾ ਜਿੰਨਾ ਪੁੱਛ ਸਕਦੀਆਂ ਤੈਅ ਤੱਕ ਜਾਇਆ ਕਰੋ ਤੈਅ ਤੱਕ ਪੂਰੀ CBI ਵਾਲੀ ਜਾਂਚ ਰੱਖਿਓ ਖਤਰਾ ਪੂਰਾ ਆਪਾਂ ਨਹੀਂ ਇਸ ਗੱਲ ਦੀ ਪਰਵਾਹ ਕਰਦੇ ਤੁਸੀਂ ਬੀਬੀ ਉਹ ਕਾਇਮ ਰਿਹਾ ਕਰੋ ਪੁੱਛਿਆ ਕਰੋ ਕਿੱਥੋਂ ਆਇਆ ਹੁਣ ਹੋਰ ਸ਼ਹਿ ਮਿਲ ਗਈ ਵੇਖ ਲਓ ਬਾਲੇ ਖੁਸ਼ ਹੁੰਦੇ ਤੁਹਾਡੇ ਏਦਾਂ ਨਹੀਂ ਪਤਾ ਹੀ ਹੈ ਜੀ ਮੈਨੂੰ ਮੈਂ ਸਾਰੇ ਵੇਖਦਾ ਹੀ ਹਾਂ ਮੇਰੇ ਵਾਲੇ ਨਾਲ ਵਾਲੇ ਸਾਰੇ ਵਿਆਹੇ ਐਸ ਸਾਰਿਆਂ ਦੇ ਵਿਆਹ ਕੀਤੇ ਆ ਤੇ ਮੈਨੂੰ ਪਤਾ ਹੀ ਹੈ ਫਿਰ ਮੈਂ ਜਦੋਂ ਮੈਨੂੰ ਮਿਲਦੀਆਂ ਨਾ ਉਹ ਲੜਕੀਆਂ ਇਹਨਾਂ ਦੇ ਘਰ ਆਉਣੀਆਂ ਤੇ ਜਦੋਂ ਅਸੀਂ ਮੀਟਿੰਗ ਮੂਟਿੰਗ ਕਰਦੇ ਹੁੰਦੇ ਹਾਂ ਫਿਰ ਮੈਂ ਇਹਨਾਂ ਨੂੰ ਕਹਿੰਦਾ ਉਹਨਾਂ ਧਿਆਨ ਰੱਖਿਆ ਕਰੋ ਉਹਨਾਂ ਨੂੰ ਵੀ ਮੈਂ ਇਹੀ ਸਲਾਹ ਦਿੰਦਾ ਤੁਸੀਂ ਆਪੇ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਵਿਆਹੇ ਆਏ ਹੁਣ ਮੇਰਾ ਮੈਨੂੰ ਨਹੀਂ ਪਤਾ ਲੱਗਣਾ ਤੁਸੀਂ ਆਪੇ ਧਿਆਨ ਰੱਖੋ ਆਪੋ ਆਪਣਿਆਂ ਦਾ ਤਾਂ ਕਰਕੇ ਭਾਈ ਚਲੋ ਇਹ ਤੇ ਹਾਸੇ ਦੀ ਗੱਲ ਹੋ ਗਈ ਇੱਕ ਦੂਜੇ ਤੇ ਭਰੋਸਾ ਕਰੀਏ ਪਿਆਰ ਕਰੀਏ ਵਿਸ਼ਵਾਸ ਕਰੀਏ ਜਿੱਥੇ ਭਰੋਸਾ ਹੈ ਪਿਆਰ ਹੈ ਉਹ ਤੇ ਜ਼ਿੰਦਗੀ ਕਦੋਂ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਦੋਂ ਉਮਰ ਲੰਘ ਜਾਂਦੀ ਹੈ ਕਦੋਂ ਟਾਈਮ ਪਾਸ ਜਦੋਂ ਨਾ ਬੰਦਾ ਬੇਵਿਸ਼ਵਾਸੀ ਹੋ ਜਾਏ ਬੇਭਰੋਸਗੀ ਹੋ ਜਾਏ ਫਿਰ ਜ਼ਿੰਦਗੀ ਨਰਕ ਬਣ ਜਾਂਦੀ ਨਰਕ ਬਣ ਜਾਂਦੀ ਤੇ ਜੇ ਕਿਤੇ ਦੋਨਾਂ ਜਣਿਆਂ ਦਾ ਆਪਸ ਚ ਪਿਆਰ ਹੋਵੇ ਤੇ ਕਦੋਂ ਜ਼ਿੰਦਗੀ ਲੰਘ ਜਾਂਦੀ ਹੈ ਉਮਰ ਲੰਘਦੀ ਹੈ ਪਤਾ ਹੀ ਨਹੀਂ ਲੱਗਦਾ ਕਦੋਂ ਸਵੇਰ ਕਦੋਂ ਸ਼ਾਮ ਉਹ ਉਹ ਭਰੋਸਾ ਹੈ ਉਹ ਪਿਆਰ ਹੈ ਉਹ ਖਿੱਚ ਹੈ ਉਹ ਇੱਕ ਇੰਟਰਸਟ ਹੈ ਹੋਣਾ ਚਾਹੀਦਾ ਹੋਣਾ ਚਾਹੀਦਾ ਆਓ ਚਲੋ ਇਹ ਤੇ ਆਪਣੀ ਗੱਲ ਹਾਸੇ ਨਾਲ ਹੋ ਗਈ ਪਰ ਵਰਤਾਂ ਨਾਲ ਬਾਕੀ ਦੇ ਸੰਜਮ ਰੱਖਣ ਨਾਲ ਕਹਿੰਦੇ ਬਾਹਰ ਨਾਉਣ ਨਾਲ ਤੇਰੇ ਕਿਹੜੇ ਜਪ ਤੇ ਕਿਹੜੇ ਤਪ ਨੇ ਕਹਿੰਦੇ ਇਹਨਾਂ ਨਾਲ ਉਹਨੇ ਖੁਸ਼ ਨਹੀਂ ਹੋ ਜਾਣਾ ਦੋਵੇਂ ਪੰਕਤੀਆਂ ਫਿਰ ਦੁਬਾਰਾ ਸੁਣੋ ਹਾਂਜੀ
ਕਿਆ ਜਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸ਼ਨਾਨ ਜਪ ਲਗ ਜੁਗਤ ਨਾ ਜਾਣੀ ਹੈ ਭਾਉ ਭਗਤ ਭਗਵਾਨ
ਜੇ ਉਹਦੇ ਨਿਜਮਾਂ ਨੂੰ ਸਮਝਣਾ ਨਹੀਂ ਆਇਆ ਜ਼ਿੰਦਗੀ ਜਿਉਣੀ ਨਹੀਂ ਆਈ ਫਿਰ ਫਾਇਦਾ ਕੀ ਹੋਇਆ ਦਾਤਾ ਕਿੱਥੇ ਹੈ ਜੀ ਬਾਹਰ ਹੈ ਕਿਤੇ ਕਿ ਵਿੱਚ ਹੀ ਹੈ ਵਿੱਚ ਹੀ ਹੈ ਨਾ ਇਹਨੂੰ ਸਮਝਣਾ ਪੈਂਦਾ ਪੂਜਣਾ ਨਹੀਂ ਜਪਣਾ ਨਹੀਂ ਇਹਨੂੰ ਜਾਣੋ ਸਮਝੋ ਜਿੰਨਾ ਇਹਦੇ ਨਾਲ ਪਿਆਰ ਪੈਂਦਾ ਪਾਓ ਕੁਦਰਤ ਦੇ ਨਿਯਮਾਂ ਨੂੰ ਸਮਝੋ ਜ਼ਿੰਦਗੀ ਸੋਹਣੀ ਬਣ ਜਾਏਗੀ
ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ
ਤੇਰੇ ਜਪ ਕੀ ਕਰੀਏ ਤੇਰੇ ਤਪ ਕੀ ਕਰੀਏ ਤੇਰਾ ਨਹਾਉਣ ਕੀ ਕਰੀਏ ਤੇਰੇ ਵਰਤ ਕੀ ਕਰੀਏ ਝੂਠ ਤੇ ਉਵੇਂ ਬੋਲਣਾ ਹਰੇਕ ਸਾਲ ਨਹਾਉਣ ਵਾਲਿਆ ਹਰੇਕ ਸਾਲ ਹੇਮਕੁੰਡ ਜਾਣ ਵਾਲਿਆ ਝੂਠ ਤੇ ਉਵੇਂ ਬੋਲਣਾ ਗਾਲਾਂ ਤੇ ਉਵੇਂ ਕੱਢਣਾ ਬੇਈਮਾਨੀਆਂ ਤੇ ਨਿਕਲੀਆਂ ਨਾ ਅੰਦਰੋਂ ਜਗ੍ਹਾ ਜਗ੍ਹਾ ਨਹਾਉਣ ਵਾਲਿਆ ਬਦਲਿਆ ਤੇ ਹੈ ਨਾ ਸਵੇਰੇ 4 ਵਜੇ ਉੱਠਣ ਵਾਲਿਆ ਜ਼ਿੰਦਗੀ ਚ ਧੋਖੇ ਤੇ ਉਵੇਂ ਹੀ ਨੇ ਇੱਕ ਉਹ ਹੈ ਜਿਹੜਾ 4 ਵਜੇ ਕਦੇ ਨਹੀਂ ਉੱਠਿਆ ਪਰ ਕਦੇ ਝੂਠ ਨਹੀਂ ਜ਼ਿੰਦਗੀ ਚ ਬੋਲਿਆ ਇੱਕ ਬੰਦਾ ਉਹ ਹੈ ਕਿਸੇ ਤੀਰਥ ਉੱਤੇ ਨਹਾਤਾ ਨਹੀਂ ਕਦੇ ਜਾ ਕੇ, ਪਰ ਇਸ ਬੰਦੇ ਨੇ ਕਿਸੇ ਨਾਲ ਧੋਖਾ ਨਹੀਂ ਕੀਤਾ। ਦੁੱਧ ਚ ਪਾਣੀ ਪਾ ਕੇ ਨੀ, ਛਿੱਟ ਪਾਣੀ ਦੀ ਨੀ ਪਾਈ। ਅਗਲਾ ਕਹਿੰਦਾ ਮੈਨੂੰ 50 ਰੁਪਏ ਬਾਰਾ ਖਾਂਦਾ, ਲੈਣਾ ਲੈ, ਨਹੀਂ ਲੈਣਾ ਨਾ ਲੈ, ਮੈਂ ਪਾਣੀ ਨਹੀਂ ਪਾਉਣਾ। ਤੇਰੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰ ਸਕਦਾ ਮੈਂ ਦੁਕਾਨ ਕਰਦਾ, ਮੈਂ ਪੰਸਾਰੀ ਦੀ ਦੁਕਾਨ ਪਾ ਕੇ ਬੈਠਾ, ਮੇਰਾ ਸੌਦਾ ਮਹਿੰਗਾ ਜ਼ਰੂਰ ਹੈ ਪਰ ਮਿਲਾਵਟ ਕੋਈ ਨਹੀਂ, ਮੈਨੂੰ 2 ਰੁਪਈਏ ਘੱਟ ਬਚਦੇ ਨੇ, ਮੈਨੂੰ ਵਾਰਾ ਨਹੀਂ ਖਾਂਦਾ। ਪਰ ਸੱਚ ਹੈ, ਇੱਥੇ ਲੋਕੀ ਲਗਲੇ ਦੀਆਂ ਧੀਆਂ ਨਾਲ ਠੱਗੀਆਂ ਮਾਰ ਲੈਂਦੇ ਆ। ਜਿਗਰ ਦਾ ਪਾਲਿਆ ਟੁਕੜਾ ਹੁੰਦਾ ਪਿਓ ਦਾ, ਤੇ ਪਿਓ ਕਹਿੰਦਾ ਇਹ ਕੀ ਹੈ ਜੀ, ਇਹ ਕਹਿੰਦਾ ਬੜਾ ਧਰਮੀ ਹੈ, ਤੇ ਉਹ ਕਹਿੰਦਾ ਜ਼ਮੀਨ ਕਿੰਨੀ ਆਉਂਦੀ ਹੈ, ਕਹਿੰਦੇ 15 ਕਿੱਲੇ ਆਉਂਦੀ ਸੀ, 8 ਕਿੱਲੇ ਨਸ਼ੇ ਦੇ ਤੇ ਨੇੜੇ ਹੀ ਨਹੀਂ ਜਾਂਦਾ, ਸਾਰੀ ਦੁਨੀਆਂ ਦੇ ਭੈੜੇ ਨਸ਼ੇ ਕਰਦਾ। ਇਹ ਬੰਦਾ ਕਹਿੰਦਾ ਮੈਂ ਧਰਮੀ ਆ, ਪੁੱਤ ਵਿਆਹਣ ਵੇਲੇ ਕਿੱਧਰ ਗਿਆ ਸੀ ਧਰਮ ਤੇਰਾ, ਰਿਸ਼ਤੇ ਕਰਨ ਕਰਾਉਣ ਵੇਲੇ ਕਿੱਧਰ ਗਿਆ ਸੀ ਧਰਮ ਤੇਰਾ, ਉਦੋਂ ਤੇਰਾ ਜਪ, ਤੇਰਾ ਤਪ, ਤੇਰਾ ਨਿਤਨੇਮ ਕਿੱਥੇ ਜਾਂਦਾ, ਉਦੋਂ ਪਾਠ ਪੂਜਾ ਕਿੱਥੇ ਜਾਂਦੀ ਹੈ ਤੇਰੀ। ਅਸਲ ਚ ਸਾਡਾ ਕਰਮ ਜ਼ਰੂਰੀ ਹੈ ਵੀਰੋ, ਨਿਤਨੇਮ ਕਰੋ, ਪਾਠ ਕਰੋ, ਬਾਣੀ ਪੜੋ, ਪਰ ਜ਼ਿੰਦਗੀ ਵਧੀਆ ਬਣਾ ਕੇ ਵਿਖਾਓ ਤਾਂ ਸਾਰੇ ਪਿੰਡ ਚੋਂ ਵੱਖਰੇ ਹੋ ਤੁਸੀਂ। ਪਿੰਡ ਦੇ ਵਿੱਚ 50 ਬੰਦੇ ਆ ਜੀ ਧਰਮੀ, ਪਰ ਧਰਮੀਆਂ ਦਾ ਜੀਵਨ ਵੇਖੋ, ਵਿਹਾਰ ਵੇਖੋ, ਇਹਨਾਂ ਨਾਲ ਵਰਤ ਕੇ ਵੇਖੋ, ਸਾਰੇ ਪਿੰਡ ਨੂੰ ਪੁੱਛ ਕੇ ਵੇਖੋ, ਵਿਹਾਰ ਤੇ ਇੱਕੋ ਜਿਹਾ ਹੀ ਹੈ, ਜਿੱਦਾਂ ਦੇ ਦੂਜੇ ਉਦਾਂ ਦੇ ਆਪਾਂ ਆ, ਫਰਕ ਤੇ ਕੋਈ ਪਿਆ। ਤਾਂ ਕਰਕੇ ਚੱਜ ਜ਼ਿੰਦਗੀ ਜਿਉਂਦਾ ਨਾ ਆਇਆ, ਗੁਰਾਂ ਤੋਂ ਦੱਸ ਕੀ ਸਿੱਖਿਆ, ਚੱਜ ਜ਼ਿੰਦਗੀ ਜਿਉਂਦਾ ਨਾ ਆਇਆ, ਗੁਰਾਂ ਤੋਂ ਦੱਸ ਕੀ ਸਿੱਖਿਆ, ਚੱਜ ਜ਼ਿੰਦਗੀ ਜਿਉਂਦਾ ਨਾ ਆਇਆ, ਗੁਰਾਂ ਤੋਂ ਦੱਸ ਕੀ ਸਿੱਖਿਆ, ਚੱਜ ਜ਼ਿੰਦਗੀ ਜਿਉਂਦਾ ਨਾ ਆਇਆ, ਗੱਜ ਕੇ ਬਈ ਚੱਜ ਅੰਦਰ ਦੀ ਸਫਾਈ ਕਰੀਏ। ਤੇ ਵੀਰਾ ਇੱਕ ਗੱਲ ਚੇਤਾ ਰੱਖੀ, ਭੈਣੋ ਚੇਤਾ ਰੱਖਿਓ, ਜਿਹੜੀ ਮੇਰੇ ਅੰਦਰ ਦੀ ਮੈਲ ਹੈ ਨਾ, ਅੰਦਰ ਦੀ ਮਨ ਦੀ, ਮਨ ਦਾ ਕੋਈ ਰੂਪ ਹੈ, ਵਿਚਾਰਾਂ ਦਾ ਕੋਈ ਰੂਪ ਹੈ ਵੀਰੋ, ਤੇ ਜਿਹੜੀ ਵਿਚਾਰਾਂ ਨੂੰ ਮੈਲ ਲੱਗੀ ਹੈ, ਇਹਦਾ ਤੇ ਮੈਨੂੰ ਆਪ ਨੂੰ ਹੀ ਪਤਾ ਹੈ। ਕਿਸੇ ਬੰਦੇ ਦੀ ਮੇਰੇ ਵਿਚਾਰਾਂ ਤੱਕ ਪਹੁੰਚ ਨਹੀਂ, ਆਪਣੇ ਮਨ ਦੀ ਮੈਲ ਨੂੰ ਮੈਨੂੰ ਆਪ ਹੀ ਧੋਣਾ ਪੈਣਾ। ਆਖੋ ਸਤਨਾਮ
ਸ੍ਰੀ ਵਾਹਿ,
ਮੇਰੀ ਮਰਜ਼ੀ ਹੈ ਧੋਵਾਂਗਾ ਤੇ ਧੁੱਪ ਜਾਏਗੀ, ਨਹੀਂ ਤੇ ਨਹੀਂ। ਮੇਰੇ ਮਨ, ਜਿਹੜਾ ਮਨ ਹੈ ਨਾ ਮੇਰਾ, ਵਿਚਾਰ ਨੇ ਮੇਰੇ, ਇਹਨਾਂ ਦਾ ਮੈਨੂੰ ਹੀ ਪਤਾ। ਅਕਲ ਲੈ ਕੇ, ਸਾਬਣ ਲੈ ਕੇ ਗਿਆਨ ਦਾ, ਤੇ ਮੈਂ ਧੋਣਾ, ਇੱਥੋਂ ਗਿਆਨ ਲੈਣਾ ਹੈ ਤੇ ਆਪਣੇ ਵਿਚਾਰਾਂ ਨੂੰ ਧੋਣਾ, ਸਮਝ ਲੈ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ
ਉਤਰਸ ਖੇ,
ਅੱਗੇ ਬੋਲੋ ਮੂਤ ਪਲੀਤੀ
ਕੱਪੜ
ਦੇ ਸਾਬੂਨ, ਭਰੀਏ ਮੱਤ ਹੁਣ ਕਾਹਦੇ ਨਾਲ ਧੋਈਏ, ਉਹ ਧੋਤਾ ਸਾਬਣ ਲਈਏ, ਕੱਪੜਾ ਧੋਈਏ, ਹੱਥ ਪੈਰ ਮੈਲੇ ਹੋ ਜਾਣ ਪਾਣੀ ਨਾਲ ਧੋਈਏ, ਤੇ ਜੇ ਮੱਤ ਮੈਲੀ ਹੋ ਜੇ ਤੇ ਨਾਓ ਗਿਆਨ ਨਾਲ, ਉਹ ਧੋਪੈ ਨਾ ਵਹਿ ਕਰਾਂਗਾ ਗਿਆਨ ਨਾਲ ਗਿਆਨ ਲੈ ਕੇ ਅਕਲ ਲੈ ਕੇ ਸਮਝ ਲੈ ਕੇ ਜਿਹੜੀਆਂ ਜਿਹੜੀਆਂ ਗਲਤੀਆਂ ਕਰਦੇ ਆ ਛੱਡ ਦਈਏ ਜਿਹੜੇ ਜਿਹੜੇ ਮਾੜੇ ਕੰਮ ਕਰਦੇ ਆ ਛੱਡ ਦਈਏ ਆਪ ਹੀ ਬਸ ਵੇਖੋ ਗਿਆਨ ਹੋ ਗਿਆ ਜੀ ਸ਼ਰਾਬ ਨਹੀਂ ਪੀਣੀ ਲਓ ਜੀ ਛੱਡ ਗਿਆਨ ਹੋ ਗਿਆ ਨਸ਼ੇ ਮਾੜੇ ਨੇ ਲਓ ਜੀ ਛੱਡ ਗਿਆਨ ਹੋ ਗਿਆ ਗਲਤ ਕੰਮ ਜਿੰਨੇ ਕਰਦੇ ਆ ਆਪਾਂ ਆ ਆ ਗਲਤੀਆਂ ਕਰਦੇ ਆ ਲਓ ਅੱਜ ਤੋਂ ਛੱਡੇ ਲਓ ਜੀ ਗਿਆਨ ਦਾ ਸਾਬਣ ਲਿਆ ਤੇ ਮੈਲ ਕੱਢਦੇ ਗਏ ਗਿਆਨ ਆਈ ਗਿਆ ਮੈਲ ਕੱਢੀ ਗਏ ਗੈਨ ਗਿਆਨ ਹੋਈ ਗਿਆ ਮੈਲ ਕੱਢਦੇ ਗਏ ਛੱਡਦੇ ਗਏ ਅੱਛਾ ਇਸ ਗੱਲ ਦਾ ਨਹੀਂ ਸੀ ਮੈਨੂੰ ਪਤਾ ਪਹਿਲਾਂ ਨਹੀਂ ਸੀ ਪਤਾ ਹੁਣ ਲੱਗ ਗਿਆ ਪਤਾ ਹਾਂ ਲੱਗ ਗਿਆ ਗਿਆਨ ਹੋ ਗਿਆ ਆਹ ਜਿਹੜੀ ਗਲਤੀ ਸੀ ਮੈਲ ਸੀ ਮੈਂ ਇਹ ਕੱਢਤੀ ਆ ਫਿਰ ਗਿਆਨ ਹੋ ਗਿਆ ਇਸ ਗੱਲ ਦਾ ਵੀ ਨਹੀਂ ਸੀ ਪਤਾ ਹੁਣ ਇਹ ਵੀ ਪਤਾ ਲੱਗ ਗਿਆ ਹੁਣ ਆਹ ਵੀ ਗਲਤੀ ਕਰਦਾ ਸੀ ਹੁਣ ਮੈਂ ਵੀ ਛੱਡਤੀ ਏਦਾਂ ਗਿਆਨ ਲੈ ਕੇ ਮੈਲ ਕੱਢੀ ਜਾਈਏ ਗਿਆਨ ਲੈ ਕੇ ਮੈਲ ਕੱਢੀ ਜਾਈਏ ਕੱਢਣੀ ਆਪ ਨੂੰ ਪੈਣੀ ਹੈ ਸਾਬਣ ਨੇ ਆਪੇ ਮੈਲ ਨਹੀਂ ਕੱਢ ਦੇਣੀ ਹੁੰਦੀ ਤੈਨੂੰ ਵਰਤਣਾ ਪੈਣਾ ਗੁਰਬਾਣੀ ਦਾ ਗਿਆਨ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤਣਾ ਪੈਣਾ ਇਹਨੂੰ ਵਰਤੋ ਲੋ ਸੁਣੋ ਆਪਾਂ ਹੁਣ ਸੁਣਿਓ ਜੀ ਧਿਆਨ ਨਾਲ ਪੌਣੇ ਗਿਆਰਾਂ ਨਹੀਂ ਗਿਆਰਾਂ ਹੋ ਗਏ ਢਾਈ ਘੰਟੇ ਹੋ ਗਏ ਬੜੇ ਟਿੱਕ ਕੇ ਬੈਠੇ ਰਹੇ ਹੋ ਆਪਾਂ ਪੰਜ ਮਿੰਟ ਦੇ ਵਿੱਚ ਵਿੱਚ ਆਨੰਦ ਸਾਹਿਬ ਪੜ੍ਹਦੇ ਹਾਂ ਪੰਜ ਮਿੰਟ ਲੱਗਣੇ ਨੇ ਨਹੀਂ ਹੋਰ ਰਿਕਾਰਡ ਰੱਖਿਓ ਬਣਾ ਕੇ ਹਾਜ਼ਰ ਰਹਿਣਾ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਵੀ ਆਪਾਂ ਪੰਜ ਮਿੰਟ ਵਿੱਚ ਆਨੰਦ ਸਾਹਿਬ ਪੜ੍ਹਦੇ ਹਾਂ ਹਿਲ ਜੁਲ ਨਾ ਹੋਵੇ ਟਕਾ ਰੱਖਿਓ ਸ਼ਬਦ ਪੂਰਾ ਕਰ ਲਈਏ ਕਾਹਦੇ ਇਸ਼ਨਾਨ ਕਾਹਦੇ ਸੰਜਮ ਕਾਹਦੇ ਤੀਰਥ ਦੁਬਾਰਾ ਫਿਰ ਵਾਪਸ ਸ਼ਬਦ ਦੁਬਾਰਾ
ਕਿਆ ਜਪ ਕਿਆ ਤਪ ਸੰਜਮਾ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਏ ਪਾਉ ਭਗਤ ਭਗਵਾਨ ਸੰਭੈ ਦੇਖਣਾ ਹਰਖੀਏ ਵਿਪਤ ਦੇਖਣਾ ਰੋਏ
ਬਿਰਤੀ ਬਣਾ ਉਹ ਕਹਿੰਦੇ ਇੱਦਾਂ ਦੀ ਬਿਰਤੀ ਬਣਾ ਜਿਵੇਂ ਸਵਰਗਾਂ ਤੋਂ ਨਹੀਂ ਡਰਨਾ ਸਵਰਗਾਂ ਤੋਂ ਲਾਲਚ ਨਹੀਂ ਕਰਨਾ ਨਰਕਾਂ ਤੋਂ ਨਹੀਂ ਡਰਨਾ ਬੀਬੀ ਉਹ ਪੰਜ ਮਿੰਟ ਹੀ ਕਿਹਾ ਸੀ ਮੈਂ ਭੈਣਾਂ ਨੂੰ ਬੇਨਤੀ ਵੀ ਪੰਜ ਮਿੰਟ ਮੈਂ ਤੇ ਆਪ ਹੀ ਕਿਹਾ ਤਾਂ ਪੰਜ ਮਿੰਟ ਚ ਆਪਾਂ ਸਮਾਪਤੀ ਕਰਨੀ ਟਕਾ ਰੱਖੋ ਬਣਾ ਕੇ ਫਿਰ ਹਿਲ ਜੁਲ ਨਾ ਕਰੋ ਪੰਜ ਮਿੰਟ ਕਿਰਪਾ ਕਰਕੇ ਟਾਈਮ ਦਿਓ ਇੱਧਰ ਸੁਣੋ ਜੀ ਹੁਣ ਵੇਖੋ ਜਿਵੇਂ ਸਵਰਗ ਤੋਂ ਸਵਰਗ ਦਾ ਲਾਲਚ ਨਹੀਂ ਕਰਨਾ ਨਰਕ ਤੋਂ ਨਹੀਂ ਡਰਨਾ ਏਦਾਂ ਕਹਿੰਦੇ ਐ ਵੀ ਜੇ ਚਾਰ ਪੈਸੇ ਆ ਜਾਣ ਨਾ ਬਹੁਤਾ ਖੁਸ਼ ਨਾ ਹੋ ਧਨ ਆ ਗਿਆ ਤੇ ਬਹੁਤਾ ਚੌੜਾ ਨਾ ਹੋ ਤੇ ਜੇ ਕੋਈ ਦੁੱਖ ਆ ਗਿਆ ਵਿਪਤਾ ਆ ਗਈ ਫਿਰ ਚੀਕਾਂ ਨਾ ਮਾਰਿਆ ਕਰ ਜਦੋਂ ਖੁਸ਼ੀ ਆ ਜਾਵੇ ਉਦੋਂ ਵੀ ਉੱਛਲ ਉੱਛਲ ਪੈਂਦਾ ਭੰਗੜੇ ਹੀ ਪਾਈ ਜਾਂਦਾ ਫਿਰ ਤੇ ਐਂ ਲੱਗਦਾ ਵੀ ਤੇਰੇ ਜਿੰਨਾ ਖੁਸ਼ ਕੋਈ ਨੀ ਤਾਂ ਵੀ ਆਂਢ ਗੁਆਂਢ ਨੂੰ ਪਤਾ ਲੱਗਦਾ ਵੀ ਤੂੰ ਖੁਸ਼ ਹੈ ਤੇ ਜਿੱਦਣ ਤੇਰੇ ਤੇ ਬਿਪਤਾ ਆ ਜਾਂਦੀ ਹੈ ਤਾਂ ਵੀ ਟਿੱਕੇ ਨਹੀਂ ਬਹਿੰਦਾ ਤਾਂ ਵੀ ਚੀਕਾਂ ਮਾਰਦਾ ਤੇਰੇ ਦੋਵੇਂ ਕੰਮ ਹੀ ਅੱਗੇ ਲੰਘੇ ਹੋਏ ਆ ਤੂੰ ਤੂੰ ਬੈਲੈਂਸ ਰਿਹਾ ਕਰ ਜੇ ਤੇਰਾ ਮੁੰਡਾ ਲੱਖ ਰੁਪਈਆ ਮਹੀਨੇ ਦਾ ਭੇਜਦਾ ਹੁਣ ਬਾਹਲਾ ਵੀ ਨਾ ਛਾਲਾਂ ਮਾਰ ਤੇ ਜੇ ਚਾਰ ਪੈਸੇ ਚਲੇ ਗਏ ਨੇ ਐਤਕੀ ਮੀਂਹ ਪੈ ਗਿਆ ਫਸਲ ਚੰਗੀ ਨਹੀਂ ਹੋਈ ਤੇ ਬਹੁਤਾ ਰੋ ਵੀ ਨਾ ਵਾਧੇ ਘਾਟੇ ਚੱਲਦੇ ਰਹਿੰਦੇ ਆ ਆ ਗਏ ਚਲੇ ਗਏ ਚੱਲਦੇ ਰਹਿੰਦੇ ਆ ਆਪਣੇ ਆਪ ਨੂੰ ਆਪਾਂ ਇੱਕ ਇੱਕ ਥਾਂ ਰੱਖਣਾ ਟਿਕਾਣੇ ਰੱਖਣਾ ਅਪ ਡਾਊਨ ਨਹੀਂ ਹੋਣ ਦੇਣਾ ਬੈਲੈਂਸ ਬਣਾ ਕੇ ਰੱਖਣਾ ਕਿੰਨੀ ਵਧੀਆ ਗੁਰੂ ਸਾਹਿਬ ਸਾਨੂੰ ਜਾਚ ਦੱਸਦੇ ਆ ਬਹੁਤੇ ਖੁਸ਼ ਵੀ ਨਹੀਂ ਹੋਣਾ ਤੇ ਬਿਪਤਾ ਉੱਤੇ ਬਹੁਤੇ ਦੁਖੀ ਇਹ ਦੋਨੇ ਆਉਂਦੇ ਹੀ ਹੁੰਦੇ ਆ ਇਕੱਠੀਆਂ ਪੰਗਤੀਆਂ ਦੋਨੇ ਪੜ੍ਹ
ਸੰਭੈ ਦੇਖਣਾ ਹਰਖੀ ਹੈ ਬਿਪਤ ਦੇਖਣਾ ਰੋਏ ਜਿਉਂ ਸੰਭੈ ਤਿਉਂ ਬਿਪਤੂ ਹੈ ਵਿਧ ਨੇ ਰਚਿਆ ਸੋ ਹੋਏ
ਵਿਧੀ ਹੈ ਇਹ ਜੁਗਤ ਹੈ ਇਹ ਤੰਗ ਹੈ ਇਹ ਕੁਦਰਤੀ ਨਿਯਮ ਹੈ ਜੇ ਦੁੱਖ ਆਉਣਾ ਤੇ ਸੁੱਖ ਵੀ ਆ ਜਿਹੜੇ ਦੰਦਾਂ ਨੂੰ ਮਾਣਦਾ ਸਾਰੀ ਜ਼ਿੰਦਗੀ ਖਾਧਾ ਇਹਦੇ ਨਾਲ ਇਹਨਾਂ ਦਾ ਟੁੱਟਣਾ ਕੁਦਰਤੀ ਹੈ ਆ ਸਰੀਰ ਜਿਹੜਾ ਇੰਨਾ ਸੋਹਣਾ ਬੜਾ ਲੱਗਦਾ ਹੈ ਇਹਨਾਂ ਦੇ ਝੁਰੜੀਆਂ ਆਉਣੀਆਂ ਇਹ ਕੁਦਰਤੀ ਹੈ ਦਾੜੀ ਆਉਣੀ ਦਾੜੀ ਝੜਨੀ ਤਾਕਤ ਇਹ ਇਹ ਆਉਣਾ ਇੱਕ ਦਿਨ ਸਮਾਂ ਫਰੀਦਾ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਰਿਓ ਅੱਜ ਫਰੀਦਾ ਸਹਿ ਕੋਹਾ ਥੀਓ ਚੱਪਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਜਲ ਗਏ ਆ ਜਾਨੀ ਨੇ ਜਿਹੜੇ ਤੈਨੂੰ ਛੱਡਣਗੇ ਜਿਹੜੇ ਜਾਨੀਆਂ ਦੇ ਨਾਲ ਨਜ਼ਾਰੇ ਲਏ ਆ ਦੰਦ ਹੈ ਅੱਖਾਂ ਹੈ ਕੰਨ ਹੈ ਇਹ ਜਿਵੇਂ ਜਿਵੇਂ ਛੱਡਣਗੇ ਹੁਣ ਨਾ ਚੀਕਾਂ ਮਾਰ ਇਹ ਸਿਸਟਮ ਹੈ ਨਿਯਮ ਹੈ ਇਹਨਾਂ ਦਾ ਛੱਡਣਾ ਤੈਅ ਹੈ ਜੇ ਛੱਡਣ ਨਾ ਦੁਖੀ ਬਹੁਤ ਹੋ ਜਾਏਗਾ। ਹੁਣ ਜੇ ਵੇਖੋ ਬੰਦਾ ਬੁੱਢਾ ਨਾ ਹੋਵੇ ਤੇ ਮਤਲਬ ਮਰੇ ਹੀ ਨਾ ਤੇ ਫਿਰ ਕੀ ਬਣੇ। ਆ ਸਾਡੇ ਘਰ ਦਾਦਾ ਬੈਠਾ ਹੈ ਤੇ ਦਾਦੇ ਦਾ ਪਿਤਾ ਵੀ ਬੈਠਾ ਹੋਵੇ, ਉਹਦਾ ਪਿਤਾ ਵੀ ਬੈਠਾ ਹੋਵੇ, ਉਹਦਾ ਪਿਤਾ ਵੀ ਬੈਠਾ ਹੋਵੇ, ਸਾਰੇ ਸਾਰੇ ਬੈਠੇ ਹੋਣ, ਕਿੱਦਾਂ ਦੀ ਬਣ ਜਾਏਗੀ ਜ਼ਿੰਦਗੀ? ਜਰਾ ਸੋਚ ਕੇ ਵੇਖਿਓ, ਸੋਚ ਕੇ ਵੇਖਿਓ ਭਲਾ ਕਿੱਦਾਂ ਦਾ ਸਮਾਜ ਹੋਏਗਾ ਵੀ ਮਰੇ ਹੀ ਕੋਈ ਨਾ। ਉਹ ਨਹੀਂ 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 ਨਹੀਂ, ਪੱਤੇ ਝੜਨੇ ਨੇ ਤਾਂ ਹੀ ਨਵੇਂ ਆਉਣੇ ਨੇ, ਪੋਤੇ ਦੋਤੇ ਸਭ ਬੈਲੈਂਸ ਹੈ ਕੁਦਰਤ ਕਰਕੇ ਰੱਖਦੀ। ਉਹਨੇ ਗਲਤ ਨਹੀਂ ਕੀਤਾ, ਸਾਨੂੰ ਸਮਝਣ ਚ ਦੇਰੀਆਂ ਲੱਗਣੀਆਂ, ਸਾਡੇ ਸਮਝਣ ਵਿੱਚ ਦੇਰੀ ਹੈ, ਇਹ ਨਿਯਮ ਸਿਸਟਮ ਬਣਿਆ। ਹਾਂ ਇਹ ਢਾਂਚਾ ਬਣਾਓ ਵੀ ਐਕਸੀਡੈਂਟਾਂ ਚ ਮੌਤਾਂ ਨਾ ਹੋਣ, ਰੋਡ ਵਧੀਆ ਬਣਨ, ਇਹ ਜਿਹੜੇ ਜਵਾਨ ਮੌਤਾਂ ਉਹਨੂੰ ਬਚਾਈਏ, ਬਿਮਾਰੀਆਂ ਨਾ ਪੈਣ, ਬਿਮਾਰੀਆਂ ਲਈ ਸਪਰੇਆਂ ਸਪਰੂਆਂ ਛੱਡ ਦਈਏ, ਔਰਗੈਨਿਕ ਖਾਣਾ ਸ਼ੁਰੂ ਕਰ ਦਈਏ, ਘਰ ਦੀਆਂ ਸਬਜ਼ੀਆਂ ਸੁਬਜ਼ੀਆਂ ਲਾ ਲਿਆ ਕਰੀਏ, ਢਾਂਚਾ ਵਧੀਆ ਬਣੇ। ਹੁਣ ਤੁਸੀਂ ਕਹਿਣਾ ਸਿਸਟਮ ਤੇ ਸਰਕਾਰ ਨੇ ਬਣਾਉਣਾ, ਤੇ ਸਰਕਾਰ ਕਿਹਨੇ ਬਣਾਉਣੀ ਹੈ? ਬੋਲੋ, ਆਪਾਂ ਆਪਾਂ ਹੀ ਬਣਾਉਣਾ, ਆਪਾਂ ਹੀ ਸਭ ਕੁਝ ਬਣਾਉਣਾ ਹੁੰਦਾ। ਤੁਸੀਂ ਕਹੋ ਸਰਕਾਰ ਐਂ ਕਰ ਗਈ, ਇਹਦਾ ਮਤਲਬ ਲੋਕੀ ਚਾਹੁੰਦੇ ਹੀ ਇਹ ਹੈ, ਲੋਕਾਂ ਦੀ ਪਸੰਦ ਹੈ, ਸਾਡੀ ਪਸੰਦ ਹੈ। ਤਾਂ ਕਰਕੇ ਭਾਈ ਅਸੀਂ ਉਸ ਚੀਜ਼ ਨੂੰ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰੀਏ। ਬਾਕੀ ਤੇ ਇੱਦਾਂ ਹੀ ਚੱਲਦਾ ਜੀ, ਆਉਣਾ ਹੈ ਦੁੱਖ ਸੁੱਖ ਤੇ ਆਉਂਦਾ, ਦੁੱਖ ਸੁੱਖ ਆਏ ਹੈ ਤੇ ਆਉਂਦੇ ਜਾਂਦੇ ਰਹਿਣਗੇ। ਚਿੱਤ ਨੂੰ ਟਿਕਾਣੇ ਰੱਖੀ, ਆਪਣੇ ਆਪ ਨੂੰ ਕਾਇਮ ਰੱਖੀ। ਦੁਬਾਰਾ ਦੋਨੇ ਪੰਕਤੀਆਂ ਫਿਰ ਸੁਣ ਲਓ, ਇਹ ਸਿਸਟਮ ਹੈ, ਇਹ ਨਿਯਮ ਹੈ, ਇਹ ਵਿਧ ਹੈ, ਇਹ ਜੁਗਤ ਹੈ, ਇਹ ਢੰਗ ਹੈ, ਇਹ ਤਕਨੀਕ ਹੈ, ਇਹ ਆਟੋਮੈਟਿਕ ਚੱਲਦਾ ਹੈ, ਇਹ ਲਾਅ ਹੈ, ਇਦਾਂ ਹੀ ਚੱਲਦਾ, ਇਹਨੂੰ ਇਦਾਂ ਹੀ ਚੱਲਣ ਦੇ। ਫਿਰ
ਸੰਭੈ ਦੇਖਣਾ ਹਰ ਕੀ ਹੈ, ਵਿਪਤ ਦੇਖਣਾ ਰੋਏ, ਜਿਉ ਸੰਭੈ ਤਿਉ ਵਿਪਤ ਹੈ, ਵਿਦ ਨੇ ਰਚਿਆ ਸੋ ਹੋਏ।
ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ, ਇਕੱਠੇ ਹੀ ਚੱਲਣਾ ਅੱਗੇ। ਸੁਣ
ਕਹਿ ਕਬੀਰ ਅਬੂ ਜਾਨਿਆ ਸੰਤਨ ਹਿਰਦੇ ਮਜ਼ਾਰ।
ਮੈਨੂੰ ਸਮਝ ਆ ਗਈ, ਜਿਹੜੇ ਸਮਝਦਾਰ ਨੇ ਉਹਨਾਂ ਦੇ ਅੰਦਰ ਬੈਠਾ, ਜਿਨ੍ਹਾਂ ਨੂੰ ਅਕਲ ਆ ਗਈ, ਨੌਲੇਜ ਆ ਗਈ, ਉਹ ਨਹੀਂ ਡਰਦੇ, ਉਹ ਨਹੀਂ ਘਬਰਾਉਂਦੇ, ਉਹ ਗਿਆਨ ਦੇ ਰੂਪ ਵਿੱਚ ਬੈਠਾ ਉਹਨਾਂ ਦੇ ਅੰਦਰ। ਅੱਗੇ
ਸੇਵਕ ਸੋ ਸੇਵਾ ਪਲੇ, ਜਿਹ ਘੱਟ ਬਸੈ ਮੁਰਾਰ।
ਬਸ ਉਹਦੀ ਸੇਵਾ ਪ੍ਰਵਾਨ ਹੈ ਜਿਹੜਾ ਆਪਣੇ ਅੰਦਰ ਬੈਠੇ ਮੁਰਾਰ ਨੂੰ ਵੇਖ ਲਿਆ, ਉਹਦਾ ਦੁਨੀਆਂ ਵਿੱਚ ਜਿਉਣਾ, ਉਹਦਾ ਚੱਲਣਾ ਸਫਲ ਹੈ। ਸਫਲ ਸਫਲ ਭਈ ਸਫਲ ਯਾਤਰਾ, ਉਹਨਾਂ ਦੀ ਯਾਤਰਾ ਸਫਲ ਹੈ ਜਿਹੜੇ ਆਪਣੇ ਅੰਦਰ ਬਾਹਰ ਬੈਠੇ ਇੱਕ ਪਰਮਾਤਮਾ ਨੂੰ ਸਮਝ ਕੇ ਉਹਦੇ ਨਿਯਮਾਂ ਮੁਤਾਬਕ ਚੱਲਦੇ ਹੈ, ਸੋਹਣੀ ਜ਼ਿੰਦਗੀ ਜਿਉਂਦੇ ਹੈ, ਆਪਣੇ ਫਰਜ਼ ਪਛਾਣਦੇ ਹੈ, ਆਪਣੇ ਪੈਰਾਂ ਤੇ ਖੜੇ ਹੈ, ਦੁੱਖ ਤੇ ਸੁੱਖ ਦੇ ਸੈਂਟਰ ਚ ਆਪ ਖੜ ਕੇ ਆਪਣੀਆਂ ਗਲਤੀਆਂ ਮੰਨਦੇ ਹੈ, ਘਬਰਾਉਂਦੇ ਨਹੀਂ ਦੁੱਖਾਂ ਸੁੱਖਾਂ ਤੋਂ, ਚੜ੍ਹਦੀ ਕਲਾ ਚ ਰਹਿੰਦੇ ਹੈ। ਸੋ ਬਲਿਹਾਰੇ ਜਾਈਏ ਐਸੇ ਗੁਰੂ ਦੇ ਪਿਆਰਿਆਂ ਤੋਂ, ਆਓ ਗੁਰੂ ਦੇ ਪਿਆਰੇ ਬਣੋ, ਗਿਆਨਵਾਨ ਬਣੀਏ, ਸਮਝਦਾਰ ਬਣੀਏ, ਅਕਲ ਵਾਲੇ ਬਣੀਏ। ਬਹੁਤ ਉਤਸ਼ਾਹ ਦੇ ਨਾਲ ਆਪ ਜੀ ਨੇ ਹਾਜ਼ਰੀ ਭਰੀ ਹੈ। ਜਿਹੜੇ ਇਸ਼ਤਿਹਾਰ ਛਪੇ ਸੀ ਲਾਡਵੇ ਦੇ, ਉਹਦੇ ਵਿੱਚ ਦੱਸਿਆ ਸੀ ਵੀ ਇੱਕ ਦਿਨ ਭਾਈ ਸੁਰਿੰਦਰ ਸਿੰਘ ਹੋਣਾ ਨੇ ਹਾਜ਼ਰੀ ਭਰਨੀ ਸੀ ਤੇ ਦੋ ਦਿਨ ਦਾਸ ਨੇ ਹਾਜ਼ਰੀ ਭਰਨੀ ਸੀ। ਦਿੱਤੇ ਟਾਈਮ ਮੁਤਾਬਕ ਕੱਲ ਤੇ ਅੱਜ ਦੋ ਦਿਨ ਹਾਜ਼ਰੀ ਆਪਾਂ ਸਾਰਿਆਂ ਰਲ ਕੇ ਭਰੀ ਹੈ। ਪਰਸੋਂ ਭਾਈ ਸੁਰਿੰਦਰ ਸਿੰਘ ਹੋਣੀ ਆਏ ਸੀ ਤੇ ਅੱਗੇ ਜਦੋਂ ਵੀ ਕਦੇ ਸਮਾਂ ਬਣਿਆ, ਵੈਸੇ ਤੇ ਅੱਗੇ ਟਾਈਮ ਜਿਹੜੇ ਆ ਨਾ ਵੰਡ ਕੇ ਦੇਈਦੇ ਆ ਸਾਰਿਆਂ ਨੂੰ, ਪਰ ਮੈਨੂੰ ਪਹਿਲਾਂ ਤੇ ਨਹੀਂ ਕਦੇ ਵੀ, ਮੈਂ ਜਦੋਂ ਵੀ ਹਰਿਆਣੇ ਇੱਧਰਲੇ ਪਾਸੇ ਆਇਆ ਤੇ ਮੈਂ ਕਹਿ ਲਓ ਤੁਸੀਂ ਵੀ ਬੱਧਾ ਰੁੱਧਾ ਜਿਹਾ ਆਉਂਦਾ ਹੁੰਦਾ, ਪਰ ਐਤਕੀ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਵੀ ਐਤਕੀ ਜਿਹੜੇ ਆ ਸੁਣਨ ਵਾਲੇ ਨੇ ਇਹਨਾਂ ਦੇ ਵਿੱਚ 70% ਨੌਜਵਾਨ ਨੇ, 70% ਮੁੰਡੇ ਹੀ ਮੁੰਡੇ। ਤੇ ਇਸ ਕਰਕੇ ਮੈਂ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਜੋ ਕਿ ਤੁਸੀਂ ਸਾਰਿਆਂ ਨੇ, ਨੌਜਵਾਨਾਂ ਨੇ ਬੜਾ ਸਾਥ ਦਿੱਤਾ ਹੈ, ਹਾਜ਼ਰੀ ਭਰੀ ਐਤਕੀ ਦੀਵਾਨੀ। ਤੇ ਜੇ ਏਦਾਂ ਆਪਾਂ ਉਦਮ ਕਰਿਆ ਕਰੀਏ ਵੀ 6 ਮਹੀਨਿਆਂ ਬਾਅਦ ਕਿਸੇ ਨਾ ਕਿਸੇ ਜਗ੍ਹਾ, ਜਿਵੇਂ ਇੱਥੇ ਇੱਕ ਪ੍ਰੋਗਰਾਮ ਹੋ ਗਿਆ ਜਾਂ ਨੇੜੇ ਨੇੜੇ ਕਿਤੇ ਹੋਰ ਆਪਾਂ ਏਦਾਂ ਉਲੀਕਿਆ ਕਰੀਏ, ਅੱਗੇ ਜਾ ਕੇ ਜਿਵੇਂ ਹੁਣ ਵੈਸੇ ਤੇ ਦੀਵਾਨ ਮੈਂ ਹੁਣ ਅੱਜ ਵੀ ਨੋਟ ਕਰਦਾ ਸੀ ਇੱਕ ਜਗ੍ਹਾ ਤੇ ਪ੍ਰੋਗਰਾਮ ਲੈਣ ਆਏ ਤੇ ਅੱਗੇ ਅਸੀਂ ਅੱਗੇ ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ ਸਾਰੀਆਂ ਡੇਟਾਂ ਦਿੱਤੀਆਂ ਹੋਈਆਂ, ਕਈ ਜਗ੍ਹਾ ਜਿਹੜੇ ਪ੍ਰੋਗਰਾਮ ਅੱਜ ਕੱਲ ਇੰਟਰਨੈਟ ਦਾ ਬੜਾ ਫਾਇਦਾ ਹੈ ਵੀ ਉਹਦੇ ਕਰਕੇ ਘਰ ਘਰ ਦੀਵਾਨ ਸੁਣੇ ਜਾਂਦੇ ਆ ਪਰ ਫਿਰ ਵੀ ਜੇ ਇਦਾਂ ਉਧਮ ਸਿੰਘ ਕਰਨ ਨੌਜਵਾਨ ਕਰਨ ਉਪਰਾਲਾ ਕਰੋ ਅਸੀਂ ਆਪਣੇ ਦਿਮਾਗ ਖੋਲੀਏ ਸਾਲ ਦੋ ਸਾਲ ਤਿੰਨ ਸਾਲ ਜਿੰਨਾ ਕੁ ਚਿਰ ਆਪਾਂ ਕਰ ਸਕਦੇ ਹਾਂ ਜਿੰਨਾ ਚਿਰ ਸਾਡੇ ਚ ਜਾਨ ਪ੍ਰਾਣ ਜਿੰਨਾ ਚਿਰ ਕੋਸ਼ਿਸ਼ ਕਰੀਏ ਵੀ ਜੇ ਇਦਾਂ ਦੋ ਤਿੰਨ ਸਾਲ ਚਾਰ ਸਾਲ ਆਪਾਂ ਗੱਲ ਕਰੀਏ ਤੇ ਬਹੁਤ ਜਾਗਰਤੀ ਕ੍ਰਾਂਤੀ ਆ ਸਕਦੀ ਹੈ ਹਾਂ ਉਦਮ ਕਰਨਾ ਪੈਣਾ ਕਿਸੇ ਨੂੰ ਟੈਂਟ ਦਾ ਪ੍ਰਬੰਧ ਕਰਨਾ ਪੈਣਾ ਵਿਛਾਈ ਦਾ ਕਰਨਾ ਲਾਈਟਾਂ ਲਾਈਏ ਸਾਊਂਡ ਲਾਈਏ ਗੇੜੇ ਵੀ ਮਾਰਨੇ ਪੈਂਦੇ ਕਈ ਵਾਰੀ ਮੈਂ ਦੋ ਦੋ ਤਿੰਨ ਤਿੰਨ ਵਾਰ ਮੇਰੇ ਕੋਲ ਜਾਂਦੇ ਆ ਦਸ ਦਸ ਵਾਰੀ ਵੀ ਕਈ ਚੱਕਰ ਲਾਉਂਦੇ ਆ ਫਿਰ ਜਾ ਕੇ ਪ੍ਰੋਗਰਾਮ ਉਲੀਕੀ ਦਾ ਜੇ ਹੁਣ ਆ ਲਾਡਵੇ ਵਾਲਿਆਂ ਨੂੰ ਪੁੱਛ ਲਓ ਤੇ ਚਾਰ ਸਾਲ ਦੇ ਮੇਰੇ ਮਗਰ ਪਏ ਹੋਏ ਵਿਦਵਾਨ ਰੱਖੀਏ ਪ੍ਰੋਗਰਾਮ ਰੱਖੀਏ ਸੋ ਬੜੇ ਉਦਮ ਨਾਲ ਐਤਕੀ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਹੈ ਵਿਸ਼ੇਸ਼ ਸਹਿਯੋਗ ਬਾਬਾ ਰਤਨ ਸਿੰਘ ਜੀ ਨੇ ਦਿੱਤਾ ਹੈ ਲੰਗਰ ਦੀ ਸੇਵਾ ਲਈ ਰਸਤਾਂ ਪੁਸਤਾਂ ਦੀ ਸੇਵਾ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੋ ਡੇਰਾ ਲਾਡਵਾ ਉਹਨਾਂ ਵੱਲੋਂ ਵੀ ਸਹਿਯੋਗ ਦਿੱਤਾ ਤੇ ਸਰਦਾਰ ਮਨਫੂਲ ਸਿੰਘ ਕੁਲਦੀਪ ਸਿੰਘ ਤੇ ਕੇਸਰ ਸਿੰਘ ਤੇ ਅਵਤਾਰ ਸਿੰਘ ਇਹਨਾਂ ਸਾਰਿਆਂ ਨੇ ਮੈਨੂੰ ਜਿਹੜੇ ਨਾਮ ਦਿੱਤੇ ਆ ਪ੍ਰਬੰਧਕਾਂ ਨੇ ਕਹਿੰਦੇ ਜੀ ਨਾਮ ਲੈ ਕੇ ਬੋਲ ਦਿਓ ਵੈਸੇ ਤੇ ਬਹੁਤ ਬੰਦੇ ਕਹਿੰਦੇ ਹੁੰਦੇ ਵੀ ਨਾਮ ਦੀ ਤੇ ਲੋੜ ਹੀ ਨਹੀਂ ਪਰ ਚਲੋ ਉਹਨਾਂ ਨੇ ਕਿਹਾ ਤੇ ਮੈਂ ਬੋਲ ਦਿੱਤਾ ਮੈਂ ਬਹੁਤਾ ਨਹੀਂ ਜਾਣਦਾ ਪਰ ਦੱਸਿਆ ਵੀ ਸਹਿਯੋਗ ਦਿੱਤਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਇਸ ਪ੍ਰੋਗਰਾਮ 'ਚ ਸਹਿਯੋਗ ਦਿੱਤਾ ਹੈ ਜਿਹੜਾ ਇੱਕ ਸਿੱਖ ਮਿਸ਼ਨਰੀ ਕਾਲਜ ਚੱਲਦਾ ਹੈ ਭੌਰ ਸਹਿਤਾ ਕੁਰਸ਼ੇਤਰ ਤੋਂ ਅੱਗੇ ਹੈ ਉਹਦੇ ਪ੍ਰਿੰਸੀਪਲ ਉਹਨੂੰ ਉੱਥੋਂ ਦੇ ਬੱਚੇ ਕਈ ਜਿਹੜੇ ਸਟੂਡੈਂਟ ਹਨ ਪੜ੍ਹਦੇ ਹੈ ਉਹ ਵੀ ਵੀਰ ਆਏ ਆ ਇੱਥੇ ਸਾਰੇ ਜਿਹੜੇ ਨੌਜਵਾਨਾਂ ਨੇ ਹਾਜ਼ਰੀ ਭਰੀ ਤੇ ਉੱਥੇ ਨੌਜਵਾਨ ਪੜ੍ਹਦੇ ਆ ਬੱਚੇ 50 ਕੁ ਤੇ ਮੇਰਾ ਖਿਆਲ ਕਰੀਬ ਹੈ ਉਹਦੇ ਤੋਂ ਲਾਭ ਵੀ ਲਿਆ ਜਾ ਸਕਦਾ ਤੇ ਉਹਦੇ ਵਿੱਚ ਸਹਿਯੋਗ ਵੀ ਜਿਹੜੀ ਸੰਗਤ ਹੈ ਕੁਰਸ਼ੇਤਰ ਦੇ ਏਰੀਏ ਦੀ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਬੈਠਾ ਹੈ ਉਹਨਾਂ ਦਾ ਸਹਿਯੋਗ ਵੀ ਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਰੱਖ ਕੇ ਵੱਧ ਤੋਂ ਵੱਧ ਗੁਰਮਤ ਦੀ ਪੜ੍ਹਾਈ ਪੜ੍ਹਾ ਸਕਣ ਜਿਨ੍ਹਾਂ ਕੋਲ ਨਿਆਣੇ ਦੋ ਦੋ ਤਿੰਨ ਤਿੰਨ ਬੱਚੇ ਹੈ ਤੇ ਉਹ ਚਾਹੀਦਾ ਉਹਨਾਂ ਨੂੰ ਵੀ ਜ਼ਮੀਨ ਜਾਇਦਾਦਾਂ ਖੁੱਲੀਆਂ ਪੈਸੇ ਦੀ ਕਮੀ ਨਹੀਂ ਉਹ ਆਖਣ ਪੁੱਤਰਾ ਇੱਕ ਬੱਚਾ ਸਾਡਾ ਅਸੀਂ ਪ੍ਰਚਾਰਕ ਬਣਾਈਏ ਜਿਹੜਾ ਸਮਝੇ ਜਿਹੜਾ ਅਕਲ ਲਵੇ ਸੇਧ ਲਵੇ ਸਮਝ ਕੇ ਫਿਰ ਪ੍ਰਚਾਰ ਕਰੇ ਤੇ ਮੁਥਾਜੀ ਨਾ ਹੋਵੇ ਉਹਨੂੰ ਪੈਸੇ ਵੱਲ ਨਾ ਵੇਖੇ ਉਹ ਜੇਬ ਵੱਲ ਨਾ ਕਿਸੇ ਦੀ ਵੱਲ ਵੇਖੇ ਇੰਨੇ ਜੋਗਾ ਹੋਵੇ ਵੀ ਅਸੀਂ ਆਖੀਏ ਪੁੱਤਰਾ ਤੇਰੀ ਰੋਟੀ ਅਸੀਂ ਪ੍ਰਬੰਧ ਕਰ ਦਿਆਂਗੇ ਸਾਡੇ ਕੋਲ ਹੈ ਇੰਨਾ ਕਰ ਲਾਂਗੇ ਤੂੰ ਲੋਕਾਂ ਵੱਲ ਨਾ ਵੇਖੀ ਜੋ ਕਹਿਣਾ ਸਟੇਜ ਤੇ ਖੁੱਲ੍ਹ ਕੇ ਕਹੀ ਜੋ ਕਹਿਣਾ ਕਹਿੰਦਾ ਰਹੀ ਇੰਨਾ ਕੁ ਸਹਿਯੋਗ ਮਾਪੇ ਦੇਣ ਪਰਿਵਾਰ ਦਵੇ ਸਹਿਯੋਗ ਰਿਸ਼ਤੇਦਾਰ ਕਹਿਣ ਕੋਈ ਨੀ ਤੇਰਾ ਕਰਾਂਗੇ ਰਲ ਮਿਲ ਕੇ ਤੂੰ ਸੇਵਾ ਕਰ ਤਕੜਾ ਹੋ ਕੇ ਕਰ ਲਾਲਚ ਲੈ ਕੇ ਲੋਭ ਲੈ ਕੇ ਸਵਾਰਥ ਲੈ ਕੇ ਬੱਚੇ ਇਸ ਲਾਈਨ ਵਿੱਚ ਨਾ ਆਉਣ ਇਹ ਸੋਚ ਕੇ ਨਾ ਆਉਣ ਮੈਂ ਸੈੱਟ ਹੋਣ ਚੱਲਿਆ ਇਹ ਸੋਚ ਕੇ ਨਾ ਆਉਣ ਇਹ ਸੋਚਣਾ ਹੈ ਅਸੀਂ ਕੁਝ ਲੈਣਾ ਨਹੀਂ ਅਸੀਂ ਕੁਝ ਦੇਣ ਚੱਲੇ ਆ ਮੈਨੂੰ ਚੇਤਾ ਮੇਰੇ ਪਿਤਾ ਨੇ ਜਦੋਂ ਮੈਂ ਉੱਥੇ ਗਿਆ ਨਾ ਰਾੜਾ ਸਾਹਿਬ ਰਹਿਣ ਗਿਆ ਚਲੋ ਸ਼ੁਰੂ ਤੇ ਮੈਂ ਵੀ ਬਾਬਿਆਂ ਵਾਲੇ ਢਾਂਚੇ ਚੋਂ ਹੋਇਆ ਆਪਣੇ ਆਪ ਨੂੰ ਬਦਲਿਆ ਆਪਣੇ ਆਪ ਨੂੰ ਕੱਢਿਆ ਕਿਹਾ ਮੈਂ ਤੇ ਮੇਰੇ ਪਿਤਾ ਨੇ ਕਹਿਣਾ ਤੂੰ ਉੱਥੇ ਰਹਿੰਦਾ ਹੈ ਨਾ ਉੱਥੋਂ ਪੈਸਾ ਨਹੀਂ ਕੋਈ ਲੈਣਾ ਜੇ ਤੈਨੂੰ ਕਿਰਾਏ ਦੀ ਲੋੜ ਹੈ ਅਸੀਂ ਦੇਣਾ ਜਿੰਨਾ ਚਿਰ ਮੈਂ ਉੱਥੇ ਰਿਹਾ ਮੇਰੇ ਸਾਡੇ ਘਰੋਂ ਇੱਕ ਕਿੱਲੇ ਦੀ ਕਣਕ ਕਿੱਲੇ ਦੀ ਜੀਰੀ ਉੱਥੇ ਜਾਂਦੀ ਸੀ ਹੁਣ ਮੈਂ ਕਿੱਲੇ ਦੀ ਕਣਕ ਥੋੜਾ ਖਾ ਜਾਂਦਾ ਸੀ ਇੱਕ ਏਕੜ ਦੀ ਕਣਕ ਥੋੜਾ ਮੈਂ ਖਾਂਦਾ ਹੋਵਾਂ ਮੈਂ ਤੇ ਇੱਕ ਬੋਰੀ ਕਣਕ ਦੀ ਨਹੀਂ ਖਾਣੀ ਪਰ ਦੇ ਕੇ ਆਉਣੀ ਆ ਉੱਥੇ 40 ਕੁਇੰਟਲ ਕਣਕ 40 ਕੁਇੰਟਲ ਜੀਰੀ ਦੇ ਕੇ ਆਉਣੀ ਕਦੇ ਵੀ ਇੱਕ ਪੈਸਾ ਨਾ ਲਈ ਗੁਰਦੁਆਰੇ ਜੇ ਤੂੰ ਰਹਿੰਦਾ ਪੈਸਾ ਨਹੀਂ ਖਲੈਣਾ ਉੱਥੋਂ ਜਿੰਨੇ ਕੱਪੜੇ ਸਵਾਣੇ ਆ ਜੋ ਚਾਹੀਦਾ ਤੈਨੂੰ ਅਸੀਂ ਘਰੋਂ ਦਿਆਂਗੇ ਉਹ ਬਿਰਤੀ ਬਣਦੀ ਹੈ ਜੀ ਉਹਦੇ ਨਾਲ ਹਿੰਮਤ ਆਉਂਦੀ ਹੈ ਉਹਦੇ ਨਾਲ ਪਤਾ ਲੱਗਦਾ ਵੀ ਨਹੀਂ ਲੈਣਾ ਨਹੀਂ ਦੇਣਾ ਅਸੀਂ ਉੱਥੇ ਮੈਂ ਟੌਰ ਨਾਲ ਫਿਰਦਾ ਹੁੰਦਾ ਸੀ ਵੀ ਅਸੀਂ ਕਿਹੜਾ ਲੈਂਦੇ ਹਾਂ ਜੀ ਗੁਰਦੁਆਰੇ ਚੋਂ ਕੁਛ ਮੈਨੂੰ ਏਦਾਂ ਲੱਗਦਾ ਹੁੰਦਾ ਵੀ ਬਾਕੀ ਮੈਂ ਤੇ ਏਦਾਂ ਹੀ ਰਹਿੰਦਾ ਇੱਥੇ ਏਦਾਂ ਆਉਂਦਾ ਹੁੰਦਾ ਸੀ ਮਨ ਵਿੱਚ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਹੜਾ ਕੋਈ ਬੱਚਾ ਇਹੋ ਜਿਹਾ ਦੇਸ਼ ਵਿਦੇਸ਼ ਵਾਲੇ ਜਿਹੜੇ ਸੁਣਦੇ ਆ ਮੇਰੀ ਗੱਲ ਕਿਸੇ ਗੱਲ ਦੀ ਕਮੀ ਨਹੀਂ ਪ੍ਰਾਪਰਟੀਆਂ ਜਾਇਦਾਦਾਂ ਬਥੇਰੀਆਂ ਘਾਟਾ ਨਹੀਂ ਬੱਚਿਆਂ ਨੂੰ ਕਿਸੇ ਗੱਲ ਦਾ ਉਸ ਬੱਚੇ ਨੂੰ ਕਹੋ ਵੀ ਜਾ ਪੁੱਤ ਤੈਨੂੰ ਪੈਸੇ ਦੀ ਕਮੀ ਨਹੀਂ ਤੂੰ ਪੈਸੇ ਲਈ ਨਾ ਤੁਰੀ ਤੂੰ ਆ ਇੱਧਰ ਇਸ ਲਾਈਨ 'ਚ ਆ ਕੇ ਪ੍ਰਚਾਰ ਕਰ ਲੱਤਾਂ ਜਿੰਨੀਆਂ ਭਾਰ ਚੁੱਕਣ ਓਨੀਆਂ ਸਟੇਟਮੈਂਟਾਂ ਦਈਏ ਉਸ ਜਿਹੜੀ ਸਟੇਟਮੈਂਟ ਦਿੰਦੇ ਆ ਉਹਦਾ ਖਮਿਆਜਾ ਭੁਗਤਣ ਵਾਸਤੇ ਤਿਆਰ ਰਹੀਏ ਕਈ ਬੰਦੇ ਮਸ਼ਹੂਰ ਹੋਣ ਵਾਸਤੇ ਸਟੇਟਮੈਂਟਾਂ ਦਿੰਦੇ ਆ ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇ ਦੇਣਗੇ ਇੱਦਾਂ ਹੋਵੇ ਇੱਦਾਂ ਮਸ਼ਹੂਰ ਹੋਣ ਲਈ ਜਦੋਂ ਮਸ਼ਹੂਰ ਹੋ ਜਾਂਦੇ ਆ ਜਦੋਂ ਅਗਲੇ ਦਬਕਾ ਮਾਰਦੇ ਫਿਰ ਡਰ ਜਾਂਦੇ ਆ ਮਿੰਟ ਦੇ ਵਿੱਚ ਹੀ ਮਿੰਟ 'ਚ ਡਰ ਜਾਂਦੇ ਆ ਜਿੰਨੀ ਸਟੇਟਮੈਂਟ ਦੇਣੀ ਉਹਦੇ ਤੇ ਖੜ ਸਕੀਏ ਹਿੰਮਤ ਰੱਖੀਏ ਦਰੀਏ ਨਾ ਉਨੀ ਕੁ ਗੱਲ ਕਰੀਏ ਜਿੰਨੀਆਂ ਲੱਤਾਂ ਭਾਰ ਚ ਨੇ ਤੇ ਸਿੱਧਾ ਕਹਿ ਦੀਏ ਮੈਂ ਨਹੀਂ ਕਹਿ ਸਕਦਾ ਮੇਰੇ 'ਚ ਇੰਨੀ ਤੜ ਨਹੀਂ ਮੇਰੇ 'ਚ ਇੰਨੀ ਹਿੰਮਤ ਨਹੀਂ ਮੈਂ ਇੰਨੀ ਗੱਲ ਨਹੀਂ ਕਰ ਸਕਦਾ ਪਰ ਗੱਲ ਉਨੀ ਕਰਨੀ ਹੈ ਜਿੰਨੀ ਕਰਨੀ ਉਹ ਤੇ ਖੜਨਾ ਹੈ ਉਹ ਗੱਲ ਦਾ ਐਕਸ਼ਨ ਦਾ ਰੀਐਕਸ਼ਨ ਵੀ ਹੋਣਾ ਹੈ ਉਹ ਗੱਲ ਦਾ ਖਮਿਆਜਾ ਵੀ ਭੁਗਤਣਾ ਪੈਣਾ ਅੱਜ ਜੇ ਆ ਗੱਲਾਂ ਸਟੇਜ ਤੇ ਕਰਦਾ ਨਾ ਮੈਂ ਸਟੇਜ ਤੇ ਪਿਆਰਿਓ ਪੰਥ ਦਾ ਪੰਥ ਜਿਹਨੂੰ ਕਹਿੰਦੇ ਅਸੀਂ ਸਿੱਖ ਪੰਥ ਉਹ ਪੰਥ ਦੀ ਜਿਹੜੀ ਜਮੈਂਦਾ ਨੁਮਾਇੰਦਾ ਜਿੰਨੀ ਜਮਾਤ ਹੈ ਜਿੰਨੀਆਂ ਜਥੇਬੰਦੀਆਂ ਤੁਸੀਂ ਸਾਰੀਆਂ ਜਥੇਬੰਦੀਆਂ ਨੂੰ ਜਾ ਕੇ ਪੁੱਛ ਲਓ ਵੀ ਢੱਡਰੀਆਂ ਵਾਲਾ ਠੀਕ ਹੈ ਕਹੇਗਾ ਗਲਤ ਇਹ ਸਹੀ ਨਹੀਂ ਬੰਦਾ ਨਾਸਤਕ ਹੈ ਗਲਤ ਪ੍ਰਚਾਰ ਕਰਦਾ ਇੱਕ ਜਥੇਬੰਦੀ ਨਾਲ ਨਹੀਂ ਖੜੀ ਪਰ ਸੰਗਤ ਜਿਹੜੀ ਹੈ ਉਹ ਬਥੇਰਾ ਪਿਆਰ ਕਰਦੀ ਹੈ ਜਿੰਨਾ ਪੰਥ ਹੈ ਸਾਰਾ ਵਿਰੋਧ ਕਰਦਾ ਤੇ ਮੈਂ ਵੀ ਕਹਿੰਦਾ ਹੁੰਦਾ ਵੀ ਜੇ ਆ ਕਰਾਮਾਤੀ ਢਾਂਚਾ ਰੱਖਣਾ ਆ ਕਰਾਮਾਤਾਂ ਵਾਲਾ ਸਿਸਟਮ ਤੁਸੀਂ ਲੌਜਿਕ ਦੀ ਗੱਲ ਨਹੀਂ ਕਰਨੀ ਮੈਜਿਕ ਦੀਆਂ ਗੱਲਾਂ ਕਰਨੀਆਂ ਕਰਾਮਾਤਾਂ ਦੀਆਂ ਗੱਲਾਂ ਕਰਨੀਆਂ ਤੁਸੀਂ ਦਲੀਲ ਨਹੀਂ ਦੇਣੀ ਲੋਕਾਂ ਦੇ ਦਿਮਾਗ ਨਹੀਂ ਖੋਲਣੇ ਜੇ ਤੁਸੀਂ ਇਹ ਕਹਿਣਾ ਹੈ ਏਦਾਂ ਛਾਤੀ ਤੇ ਹੱਥ ਰੱਖ ਕੇ ਤੁਸੀਂ ਕਹਿਣਾ ਹੈ ਅਸੀਂ ਆ ਪੰਥ ਟੋਟਲ ਪਖੰਡ ਟੋਟਲ ਟੋਟਲ ਕਾਪੀ ਬਾਕੀ ਧਰਮਾਂ ਵਰਗਾ ਤੁਸੀਂ ਇੱਕ ਢਾਂਚਾ ਬਣਾ ਕੇ ਰੱਖਣਾ ਸਟਰਕਚਰ ਬਣਾ ਕੇ ਰੱਖਣਾ ਜੇ ਤੁਸੀਂ ਇਹ ਕਹਿਣਾ ਹੈ ਵੀ ਅਸੀਂ ਪੰਥ ਹਾਂ ਤੇ ਮੈਂ ਫਿਰ ਛਾਤੀ ਤੇ ਹੱਥ ਰੱਖ ਕੇ ਕਹਾਂਗਾ ਵੀ ਮੈਂ ਸਿੱਖ ਨਹੀਂ ਅਸੀਂ ਸਿੱਖ ਹਾਂ ਗੁਰੂ ਗ੍ਰੰਥ ਸਾਹਿਬ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਸਿੱਖ ਹਾਂ ਤੁਹਾਡੇ ਵਾਲੀਆਂ ਮਨੌਤਾਂ ਨੂੰ ਅਸੀਂ ਨਹੀਂ ਮੰਨਦੇ ਅਸੀਂ ਵੇਖਣ ਨੂੰ ਇੱਕੋ ਜਿਹੇ ਹਾਂ ਦਾੜੀਆਂ ਸਾਡੀਆਂ ਇੱਕੋ ਜਿਹੀਆਂ ਕੇਸ ਸਾਡੇ ਇੱਕੋ ਜਿਹੇ ਹੈ ਪਾਈਆਂ ਕਿਰਪਾਨਾਂ ਸਾਡੀਆਂ ਇੱਕੋ ਜਿਹੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਸਾਡਾ ਲੱਗਦਾ ਇੱਕੋ ਜਿਹਾ ਪਰ ਸਾਡੀ ਤੇ ਇਹਨਾਂ ਦੀ ਸੋਚ ਵਿੱਚ ਦਿਨ ਰਾਤ ਦਾ ਫਰਕ ਹੈ ਸਿੱਧੀ ਲਕੀਰ ਹੈ ਸਾਡੀ ਜੇ ਤੁਸੀਂ ਕਹਿਣਾ ਅਸੀਂ ਪੰਥ ਹਾਂ ਤੇ ਫਿਰ ਮੈਂ ਕਹਾਂਗਾ ਮੈਂ ਸਿੱਖ ਨਹੀਂ ਅਸੀਂ ਕਰਾਮਾਤੀ ਢਾਂਚੇ ਨੂੰ ਨਹੀਂ ਮੰਨਦੇ ਅਸੀਂ ਇਹੋ ਜਿਹੇ ਸਿਸਟਮ ਨੂੰ ਨਹੀਂ ਮੰਨਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਦੇ ਹਾਂ ਇਹਨਾਂ ਪੈਂਤੀਆਂ ਨੂੰ ਨਹੀਂ ਛੱਡ ਸਕਦੇ ਗੁਰੂ ਨਾਨਕ ਨੂੰ ਨਹੀਂ ਛੱਡ ਸਕਦੇ ਪਰ ਜੇ ਤੁਸੀਂ ਅੜੀ ਰੱਖੋਗੇ ਵੀ ਨਹੀਂ ਜੀ ਨਹੀਂ ਆਹੀ ਸਾਰਾ ਕੁਝ ਜਿਹੜਾ ਪਖੰਡ ਸਾਡੇ ਸਿੱਖ ਧਰਮ ਦੇ ਚੱਲਦਾ ਸਵਾਲਾਂ ਦੇ ਜਵਾਬ ਤੁਸੀਂ ਦਿਓ ਤੇ ਜਦੋਂ ਅਗਲਾ ਸਵਾਲ ਕਰਦਾ ਅਸੀਂ ਲਕੀਰ ਖਿੱਚ ਕੇ ਪਰੇ ਹਟਾਂਗੇ ਵੀ ਸਾਡੇ ਨਾਲ ਗੱਲ ਕਰਨੀ ਹੈ ਤੇ ਅਸੀਂ ਏਦਾਂ ਮੰਨਦੇ ਹਾਂ ਤੇ ਜਿਹੜਾ ਪਖੰਡਵਾਦ ਹੈ ਕਰਾਮਾਤੀ ਸਿਸਟਮ ਹੈ ਇਹਨਾਂ ਦਾ ਜਵਾਬ ਇਹ ਦੇਣ ਜਿਹੜੇ ਕਰਾਮਾਤਾਂ ਨੂੰ ਮੰਨਦੇ ਨੇ ਅਸੀਂ ਨਹੀਂ ਮੰਨਦੇ ਇਹ ਜਵਾਬ ਦੇ ਹੋਣ ਜਿਹੜੇ ਕਰਾਮਾਤੀ ਢਾਂਚੇ ਨੂੰ ਮੰਨਦੇ ਨੇ ਅਸੀਂ ਨਹੀਂ ਮੰਨਦੇ ਅਸੀਂ ਤੇ ਲਾਅ ਆਫ ਨੇਚਰ ਨੂੰ ਸਮਝਦੇ ਹਾਂ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹਾਂ ਰੱਬ ਕੁਦਰਤ ਦੇ ਵਿੱਚ ਸਾਡੇ ਵਿੱਚ ਹੀ ਹੈ ਅਸੀਂ ਜਾਣਦੇ ਹਾਂ ਸਾਨੂੰ ਆਪ ਹੀ ਕਰਨਾ ਪੈਣਾ ਅਸੀਂ ਰੱਬ ਦਾ ਹਿੱਸਾ ਹਾਂ ਅਸੀਂ ਪਰਮਾਤਮਾ ਦਾ ਪਾਠ ਹਾਂ ਸਾਨੂੰ ਇਹ ਸਮਝ ਹੈ ਤੇ ਅਸੀਂ ਆਪਣੀ ਜ਼ਿੰਦਗੀ ਇੱਦਾਂ ਹੀ ਜਿਉਣੀ ਹੈ ਜਿਹੜਾ ਵੱਖਰਾ ਮੰਨਦਾ ਜੋ ਮੰਨਦਾ ਮੰਨੀ ਜਾਵੇ ਜਵਾਬ ਦੇ ਵੀ ਉਹ ਹੋਵੇ ਅਸੀਂ ਕਿਉਂ ਹੋਈਏ ਅਗਲਾ ਦਾੜੀ ਕੇਸ ਵੇਖ ਕੇ ਸਾਥੋਂ ਜਵਾਬ ਮੰਗਦਾ ਤੁਸੀਂ ਦਿਓ ਜੀ ਜਵਾਬ ਅਸੀਂ ਜਵਾਬ ਕਿਉਂ ਦਈਏ ਅਸੀਂ ਕਲੀਅਰ ਕਵਾਂਗੇ ਵੀ ਅਸੀਂ ਵੱਖ ਹਾਂ ਦਾੜੀਆਂ ਇੱਕੋ ਜਿਹੀਆਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਪਰ ਅਸੀਂ ਇਹਨਾਂ ਸਾਰਿਆਂ ਨਾਲੋਂ ਵੱਖ ਹਾਂ ਸਾਡੀ ਸੋਚ ਵੱਖ ਹੈ ਅਸੀਂ ਵੱਖਰੇ ਤਰੀਕੇ ਨਾਲ ਸੋਚਦੇ ਹਾਂ ਵੱਖਰੇ ਐਂਗਲ ਨਾਲ ਸੋਚਦੇ ਹਾਂ ਸਾਡਾ ਸੋਚਣ ਦਾ ਤਰੀਕਾ ਵੱਖਰਾ ਹੈ ਗੁਰਬਾਣੀ ਨੂੰ ਸਮਝਣ ਦਾ ਤਰੀਕਾ ਵੱਖਰਾ ਹੈ ਤੇ ਸਾਡਾ ਜਿਉਣ ਦਾ ਤਰੀਕਾ ਵੀ ਗੱਜ ਕੇ ਜਿਉਣ ਦਾ ਤਰੀਕਾ ਵੀ ਵੱਖਰਾ ਹੈ ਤਾਂ ਸਾਡੀ ਸੋਚ ਵੱਖਰੀ ਹੈ ਪਰ ਕਿਸੇ ਨਾਲ ਨਹੀਂ ਲੜਦੀ ਅਸੀਂ ਇਹ ਕਹਿਣਾ ਖੁੱਲ ਕੇ ਤੇ ਸਾਰਿਆਂ ਨੇ ਇੱਕ ਪਾਸੇ ਹੋ ਜਾਣਾ ਜੀ ਸਾਰਿਆਂ ਨੇ ਵਿਰੋਧ ਕਰਨਾ ਸਾਰਿਆਂ ਨੇ ਇੱਕ ਪਾਸਾ ਕਰ ਦੇਣਾ ਪਰ ਕਾਇਮ ਰਹੋ ਆਪਣੇ ਆਪ ਨੂੰ ਹੌਸਲੇ 'ਚ ਰੱਖਿਓ ਕਿਧਰੇ ਨਹੀਂ ਮਰਨ ਲੱਗੇ ਸਾਡੇ ਵੱਡੇ ਵਡੇਰੇ ਸਾਨੂੰ ਇਹੀ ਦੱਸ ਕੇ ਗਏ ਹੈ ਜਿਉਂਦੇ ਆਪਣੀ ਸੋਚ ਨੂੰ ਖੂਨ ਅਸੀਂ ਜਿਉਂਦੇ ਮਿਹਨਤ ਕਰਕੇ ਪਸੀਨਾ ਪਾਵਾਂਗੇ ਇਸ ਸੋਚ ਨੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਜਿਉਂਦੇ ਇਸ ਸੋਚ ਨੂੰ ਪਸੀਨਾ ਪਾਵਾਂਗੇ ਤੇ ਜੇ ਮਰ ਗਏ ਤੇ ਇਸੇ ਸੋਚ ਨੂੰ ਹੀ ਆਪਣਾ ਖੂਨ ਪਾਵਾਂਗੇ ਅਸੀਂ ਇਸ ਵਿਚਾਰਧਾਰਾ ਨਾਲ ਖੜੇ ਹਾਂ ਜੋ ਸਾਨੂੰ ਸਮਝ ਲੱਗਦੀ ਹੈ ਜਿਹਦੇ 'ਚ ਲੌਜਿਕ ਹੋਵੇ ਦਲੀਲ ਹੋਵੇ ਸੋਹਣਾ ਸਮਾਜ ਸਿਰਜਿਆ ਜਾਏ ਇਹ ਨਾ ਕਹੀਏ ਰੱਬ ਕਰੇਗਾ ਇਹ ਕਹੀਏ ਤੈਨੂੰ ਕਰਨਾ ਪੈਣਾ ਲੱਤਾਂ ਤੇ ਭਾਰ ਪਾਈਏ ਨੌਜਵਾਨਾਂ ਤੋਂ ਇਹ ਨਾ ਕਹੀਏ ਵੀ ਕਿਸੇ ਨੇ ਕਰਨਾ ਨਹੀਂ ਤੂੰ ਪੜ੍ਹਨਾ ਹੈ ਤੈਂ ਬੈਂਡ ਲਿਆਉਣੇ ਹੈ ਤੈਂ ਸ਼ਰਤਾਂ ਪੂਰੀਆਂ ਕਰਨੀਆਂ ਤੂੰ ਅੰਬੈਸੀ 'ਚ ਜਾਣਾ ਹੈ ਅੱਖ 'ਚ ਅੱਖ ਪਾ ਕੇ ਖੜਨਾ ਹੈ ਤੂੰ ਵੱਡਾ ਆਫਿਸਰ ਬਣਨਾ ਹੈ ਤੈਨੂੰ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਰੱਬ ਤੇਰੇ ਵਿੱਚ ਹੈ ਪਰਮਾਤਮਾ ਦਾ ਰੂਪ ਹੈ ਤੂੰ ਬਾਣੀ ਨੇ ਤੈਨੂੰ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਰਾਉਣੀ ਹੈ ਬੰਦੇ ਨੂੰ ਬੰਦੇ ਦੀ ਬੰਦੇ ਨੂੰ ਪਛਾਣ ਕਰਾਉਣੀ ਵੀ ਭਾਈ ਤੂੰ ਹੀ ਰੱਬ ਹੈ ਤੂੰ ਜੋਤ ਸਰੂਪ ਹੈ ਹੋਰ ਕੋਈ ਰੱਬ ਨਹੀਂ ਤੂੰ ਹੀ ਰੱਬ ਦਾ ਰੂਪ ਹੈ ਗੁਰਬਾਣੀ ਸਾਨੂੰ ਇਹੋ ਹੀ ਸਮਝਾਉਂਦੀ ਹੈ ਗੱਜ ਕੇ ਆਨੰਦ ਸਾਹਿਬ ਚ ਬੋਲਣਾ ਹੈ, ਅਰਦਾਸ ਜੁੜਨਾ ਹੈ, ਹੁਕਮਨਾਮੇ ਸੁਣ ਕੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ। ਪ੍ਰਬੰਧਕਾਂ ਦਾ, ਵੀਰਾਂ ਦਾ, ਸਾਰਿਆਂ ਦਾ ਧੰਨਵਾਦ। ਕਾਲਜ ਤੋਂ ਆਏ ਵੀਰਾਂ ਨੂੰ ਵੀ ਮੈਂ ਤੁਹਾਨੂੰ ਫਿਰ ਕਿਹਾ, ਭੌਰ ਸਾਹਿਬਾਂ ਬਣੇ ਕਾਲਜ ਦੇ ਵਿੱਚ ਜਿੰਨਾ ਸਹਿਯੋਗ ਦੇ ਸਕਦੇ ਹੈ, ਕੁਰਕਸ਼ੇਤਰ ਦੇ ਇਲਾਕੇ ਦੀ ਸੰਗਤ ਸਹਿਯੋਗ ਦਿਆ ਕਰੋ, ਤਾਂ ਜੋ ਤਕੜੇ ਹੋ ਕੇ ਉਹ ਵੀਰ ਜਿਹੜੇ ਹੈ ਉੱਥੇ ਦੇ ਪ੍ਰਬੰਧਕ ਤਕੜੇ ਹੋ ਕੇ ਪ੍ਰਚਾਰ ਕਰ ਸਕਣ, ਅੱਗੇ ਤੋਂ ਅੱਗੇ ਸੋਚ ਜਾਵੇ, ਅਕਲ ਆਵੇ, ਸਾਡੇ ਬੱਚੇ ਪੜ੍ਹਨ ਸਮਝਣ। ਗੱਜ ਕੇ ਆਨੰਦ ਸਾਹਿਬ ਬੋਲਾਂਗੇ, ਗੁਰੂ ਜੀ ਜਾਣਗੇ ਫਿਰ ਆਪਾਂ ਚੱਲਾਂਗੇ, ਕਾਲ ਨਹੀਂ ਕਿਸੇ ਨੇ ਕਰਨੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਣ ਦਿਓ, ਮਗਰ ਮਗਰ ਆਪਾਂ ਸਾਰੇ ਚੱਲਾਂਗੇ। ਕੁਝ ਵੀਰਾਂ ਦਾ ਸਨਮਾਨ ਹੋਣਾ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ, ਉਹਦੇ ਲਈ ਮੇਰੇ ਖਿਆਲ 2-4 ਮਿੰਟ ਲੱਗਣਗੇ, ਫਟਾਫਟ ਉਹਨਾਂ ਦੇ ਨਾਮ ਬੋਲਣਗੇ ਸਿੰਘ, ਤੇ ਫਟਾਫਟ ਜਿਹੜੇ ਨੇ ਉਹ ਸਟੇਜ ਤੇ ਜਿਹੜੇ ਜਿਹੜੇ ਵੀਰਾਂ ਨੂੰ ਕਹਿਣਗੇ ਫਟਾਫਟ ਆ ਜਾਣਗੇ, ਤੇ ਬਾਕੀ ਸਾਰੀ ਸੰਗਤ ਨੇ ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ, ਸਤਿਗੁਰ ਅੱਗੇ ਅੱਗੇ, ਮਗਰ ਮਗਰ ਆਪਾਂ ਆਪ ਸਹਿਜ ਪਾਠ ਕਰਨੇ ਸ਼ੁਰੂ ਕਰੀਏ, ਬਾਣੀ ਪੜਾਂਗੇ, ਸਹਿਜ ਪਾਠ ਕਰਾਂਗੇ ਤੇ ਅਕਲ ਆਏਗੀ, ਕੱਲੀ ਕੱਲੀ ਗੱਲ ਨੂੰ ਆਪਣੀ ਜ਼ਿੰਦਗੀ ਚ ਆਪ ਸਮਝੀਏ, ਆਪਣੀ ਜ਼ਿੰਦਗੀ ਚ ਲਾਗੂ ਕਰੀਏ, ਬਾਕੀ ਪਰਵਾਹ ਨਹੀਂ, ਆਪਣੇ ਆਪ ਨੂੰ ਕਾਇਮ ਰੱਖੀਏ, ਜੋ ਹੋਏਗਾ ਵੇਖੀ ਜਾਏਗਾ। ਕੀ ਕਿਹਾ? ਜੋ ਹੋਏਗਾ ਵੇਖੀ ਜਾਏਗੀ। ਇੱਥੇ ਰੱਖਿਓ ਆਪਣੇ ਗੱਜ ਕੇ ਆਨੰਦ ਸਾਹਿਬ। ਰਾਮ ਕਲੀ ਮਹੱਲਾ ਤੀਜਾ, ਨਾਰੇ ਕੋ ਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਨੇ ਪਾਇਆ
ਪਾਇਆ ਸਹਿਜ ਸੇਤੀ ਮਨ ਵਧੀਆ ਵਧਾਇਆ,
ਰਾਵੇ ਤਦ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਜੋ ਤਾਗਾ ਹੋ ਹਰੀ ਕੇ ਦਾ ਮਨ ਜਿਨੀ ਵਸਾਇਆ,
ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ,
ਹੇ ਮਨ ਮੇਰਿਆ ਤੂੰ ਸਦਾ ਰਹੋ ਵਰਨਾਲੇ,
ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਾ,
ਅੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਮਰਾ ਗੱਲਾਂ ਸਮਰੱਥ ਸੁਆਮੀ ਛੇ ਕੇ ਮਨ ਹੋ ਵਸਾਰੇ,
ਮਨ ਮੇਰੇ ਸਦਾ ਰਹੋ ਵਰਨਾਲੇ,
ਸਾਡੇ ਸਾਹਿਬਾ ਕਿਆ ਨਹੀਂ ਕਰਦੇ,
ਸਦਾ ਸਿੰਘ ਸਲਾਹ ਤੇਰੀ ਦਾ ਮਨ ਵਸਾਵੇ,
ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ,
ਮੇਰਾ ਆਧਾਰ ਸਾਧਨਾ ਮਿਆਰਾ, ਮੇਰਾ ਜਿਨ ਮੁਖਾ ਸਭ ਗਵਾਈਆਂ।
ਕਈ ਮੱਥਾ ਟੇਕਣ ਵਾਲੇ ਰਹਿ ਗਏ ਆ, ਜਿਹੜੀਆਂ ਬੀਬੀਆਂ ਰਾਹ ਚ ਬੈਠੀਆਂ, ਉੱਠ ਕੇ ਮੱਥਾ ਟੇਕ ਕੇ ਲੰਘ ਜਾਓ, ਪਿੱਛੇ ਵਾਲਿਆਂ ਨੂੰ ਮੱਥਾ ਟੇਕ ਲੈਣ ਦਿਓ, ਰਾਹ ਖਾਲੀ ਕਰ ਦਿਓ।
ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਹੜੀ
ਸ਼ਬਦ ਵਾਜੇ ਕਲਾ ਜਿਸ ਕਰ ਧਾਰੀਆ,
ਗੁਰੂ ਵਾਸ ਕੀਤੇ ਦਾਜ ਪੰਥ ਮਾਰਿਆ,
ਦਰ ਕਰਮ ਪਾਇਆ ਤੁਦ ਜਿਨ ਕਹ ਸੇ ਨਾਮ ਹਰ ਕਹਿ ਲਗੇ,
ਮਹਿਮਾਨ ਦਾਸ ਹੋ ਪਰ ਅਨ ਹਰਵਾਰੇ,
ਅਨੰਤ ਸਰੋਵਰ ਭਾਗੀ ਹੋ ਸਭ ਮਨੋ ਪੂਰੇ,
ਆਨੰਦ ਪਾਇਆ ਤੇ ਸਭ ਲਵੇ ਸੂਰੇ,
ਕਰੋੜ ਸੰਤਾ ਪੁੱਤਰੇ
ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ,
ਹਰਿਆਲੀਆਂ ਪੁਰਿਆਈਆਂ ਵਜੇ ਧਰਮ ਪੂਰ,
ਕਰਮੀ ਆਪੋ ਆਪਣੀ ਕਿਹੜੇ ਰਹਿ ਕੇ ਦੂਰ,
ਜਿਨੀ ਨਾਮ ਪਿਆਇਆ ਵੇ ਵਸਤਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਉ ਪਿੰਡ ਸਾਧੂ
ਤੇਰੀ ਰਾਸ, ਤੁਮ ਮਾਤ ਪਿਤਾ ਗਮ ਵਾਰਕ ਤੇਰੇ, ਤੁਮਰੀ ਕਿਰਪਾ ਮੈਂ कोई ना जाने तुमरा अंत ऊचे ते सगल समगरी तुमरे सूत्र तारी तुम ते गो तुमरी गत मित तुम ही जानी नानक दास तुद आ गए अरदास हमारी जियो पिंड साब कहो नानक साब तेरी वड्याई कोई नाउ ना जाने मेरा वाहे गुरु
अरदास ओंकार श्री वाहिगुरु जी की फतेह श्री भगवती जी सहाये वार श्री भगवती जी की पातशाही दसवीं प्रथम भगवती स्मर कै गुरु नानक लेते आए फिर अंगद गुरु ते अमरदास रामदास हुई सहाये अर्जन हर गोविंद नो सिमराओ श्री हर राय श्री हर कृष्ण ते आईए जिस डिठे सब दुख जाए ते बहादुर सिमरिया करनो नि दया वै ताए सब थाई हुए सहाय दसवें पातशाह श्री गुरु गोविंद सिंह साहब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहा सबजादियां चालियां मुक्तियां हठियां जपियां तपियां जिन्हां नाम जपिया वन छकिया देग चलाई देग वाही देग कंडेट कीता तना प्यारियां सचारियां दी कमाई दा ध्यान करके खालसा जी बोलो जी जिन्हां सिंघां सिंघड़ियां ने धर्महेर सिस दिते बन बन कटाए खोपरियां लुहाइयां चरखियां ते चढ़े आर्या नल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संसवासा नाल निवाही तिन्हां दी कमाई दा ध्यान रखे खालसा जी बोलो जी पंजा तख्तां सरबत गुरुद्वारियां दा ध्यान रखे बोलो जी प्रथमे सरबत खालसा जी की अरदास है जी सरबत खालसा जी को वाहेगुरु 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 चिते आवे चिते आवन का सदका सर्व सुख होवे जहां जहां खालसा जी साहिब तहां तहां रचिया रहाई तेग फतह बिरद की पैज पंथ की जीत श्री साहब जी सहाय खालसा जी के बोल वाले बोलो जी सिखा नू सिखी दान केस दान रह दान विवेक दान विसाह दान भरोसा दान दाना सरदान नाम दान श्री अमृतसर जी दे इशनान चौंकियां झंडे वंगे जुगो जुग अटल धमका जयकार खालसा जी बोलो जी सिखां दा मन नीवा मत उच्ची मत दा राखा आप वाहिगुरु हे अकाल पुरख अपने पंथ दे सदा सहाई बतार जियो श्री ननकाणा साहिब होर गुरुद्वारियां गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो हनमाणियां दे मान नताणियां दे ताण ने उटियां दी ओड़ सच्चे पिता वाहिगुरु जी आप जी दे हजूर अरदास बेनती शहर लाडवा इलाका निवासी संगतां नूं तिन दिन दा गुरमान्यो ग्रंथ चेतना समागम बख्शिया जी तीसरे दिन रात्रि दे दीवान सजाए सजे दीवाना विच आप जी दे दरों घरों वरों सहि जथियां ने गुरबाणी दियां विचारां कीतियां कीर्तन होया सतगुरु जी बाणी पढ़दियां कीर्तन करदियां गुरमत विचारां करदियां अनेकां प्रकार दियां गलतियां हो जांदियां अपने बच्चे समझ के माफ करना अगे तो शुद्ध ते स्पष्ट गुरबाणी पढ़न दा कीर्तन करन दा बल बख्शना संगतां दियां हाजरियां दा प्रवान करनियां तुलफुल भेटा प्रवान करनी पढ़ी सुनी गुरबाणी दा भाव संगतां दे हिरदियां ते वसाउणा तिन दिन तो लैके जिन्हां जिन्हां संगतां ने समागम विच सेवा कीती सेवकां दी सेवा प्रवान करनी इसे तरह संगतां नूं सेवा करन दा प्रबंधकां नूं गुरमत समागम कराउण दा बल बख्शना जी अमृत छकण वालियां संगतां नूं चढ़दियां कला बख्शनियां गुरमत दी सोझी बख्शनी कड़ा प्रसाद तैयार करके हाजिर कीता दर प्रवान होवे दर प्रवानिया प्रसाद संगत विच वरताउण दी आग्या बख्शनी परमेश्वर द्वार गुरमत प्रचार सेवा मिशन नूं इसे तरह चढ़दी कला दे नाल गुरमत दा प्रचार करन दा बल बख्शना आईयां संगतां नूं हुक्मनामा बख्शो हुक्मनामे ते चलण दे बल बख्शो जी सही प्यारे वेल जिन्हां मिलिया आप जी दा नाम जतावे जी नानक नाम दोहराया गया भई अकाल की सब सिखण को हुक्म है गुरु ग्रंथ जी मान्यो जो प्रभु को मिलियो च है राज करेगा खालसा खुवार होए सब मिलेंगे वाहिगुरु नाम जहाज है जो शरदा कर सेवन दे बोले सो निहाल वाहेगुरु जी का खालसा वाहेगुरु जी की फतेह
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਗੁਣ ਗਾਵਾਂ ਨਾਨਕ ਜਾਏ ਹੋ ਵਾਹਿਗੁਰੂ ਜੈਤ ਸਰੀ ਮਹਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੇ ਜੋਰ ਚਰਨ ਗਹੋ ਬਕੋ ਸ਼ੁਭ ਰਸਨਾ ਦੀ ਜੈ ਪ੍ਰਾਨਿਆਂ ਤੋਰ ਕੋਈ ਜਨ ਹਰ ਸਿਉ ਦੇਵੇ ਜੋਰ ਚਰਨ ਗਹੋ ਬਕੋ ਸ਼ੁਭ ਰਸਨਾ ਦੀ ਜੈ ਪ੍ਰਾਨਿਆਂ ਤੋਰ ਰਹਾ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੇ ਸੁਦਾ ਸੰਜੋਰ ਇਹ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵਾਉ ਤੁਮਰੀ ਔਰ ਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਛੋਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਛੋਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ